ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਦਿਨ ਬਹੁਤ ਹੀ ਖੂਬਸੂਰਤ ਚੜਿਆ ਕੌਫ ਸਾਰਬਰ ਦੇ ਵਿਚ ਤੇ ਅੱਜ ਦੇ ਦਿਨ ਸ਼ਨਿਚਰਵਾਰ 8 ਜੁਲਾਈ 2017 ਨੂੰ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿਚ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਬੜੀ ਛੇਤੀ ਸਾਡੇ ਨਾਲ ਆ ਰਹੇ ਨੇ ਜੁਆਇਨ ਕਰ ਰਹੇ ਨੇ ਸਿਡਨੀ ਤੋਂ ਤੇ ਦੇਖਦੇ ਹਾਂ ਕਿ ਸਿਡਨੀ ਦੇ ਵਿਚ ਕਿੰਨੀ ਠੰਡ ਹੈ ਆਸਟ੍ਰੇਲੀਆ ਦੇ ਵਿਚ ਠੰਡ ਦਾ ਮੌਸਮ ਚੱਲ ਰਿਹਾ ਠੰਡ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਨੇ ਪਰ ਉੱਤਰੀ ਭਾਗ ਦੇ ਵਿਚ ਭਾਰਤ ਅਮਰੀਕਾ ਦੇ ਵਿਚ ਗਰਮੀ ਪੈ ਰਹੀ ਅੱਤ ਦੀ ਸੋ ਉਨ੍ਹਾਂ ਦੀਆਂ ਵੀ ਆਪਾਂ ਗੱਲਾਂ ਕਰਨੀਆਂ ਸੋ ਜਿੱਥੋਂ ਵੀ ਤੁਸੀਂ ਜੁੜਦੇ ਪਹਿਲਾਂ ਸਮੇਂ ਦੇ ਨਾਲ ਜੁੜੀਏ ਸਮਾਂ ਇਸ ਵੇਲੇ 9:02 ਘੜੀ ਦਿਖਾਉਣ ਲੱਗ ਪਈ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਤੇ ਮੱਧਵਰਤੀ ਆਸਟ੍ਰੇਲੀਆ ਐਡਲੇਡ ਜਿਸ ਦੀ ਰਾਜਧਾਨੀ ਸਾਊਥ ਆਸਟ੍ਰੇਲੀਆ ਪ੍ਰਾਂਤ ਦੀ ਹੈ 8:32 ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ 7:02 ਸਵੇਰ ਦੇ ਹੋ ਚੁੱਕੇ ਨੇ ਭਾਰਤ ਦੇ ਵਿਚ 4:32 ਲੰਡਨ ਦੇ ਵਿਚ 2 ਮਿੰਟ ਉੱਤੇ ਹੋ ਚੁੱਕੇ ਨੇ ਅੱਧੀ ਰਾਤ ਤੋਂ ਅੱਜ ਦਾ ਦਿਨ ਚੜ ਗਿਆ ਹੈ ਕੈਲੰਡਰ ਦੇ ਉੱਤੇ ਸੋ ਨਿਊਯਾਰਕ ਦੇ ਵਿਚ ਹਜੇ ਸ਼ੁੱਕਰਵਾਰ ਹੈ ਅਮਰੀਕਾ ਕੈਨੇਡਾ ਮੈਕਸੀਕੋ ਸਾਊਥ ਅਮਰੀਕਾ ਸਾਰੇ ਮਹਾਂਦੀਪਾਂ ਦੇ ਵਿਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ ਤੇ ਵੈਸਟ ਕੋਸਟ ਦੇ ਉੱਤੇ ਈਸਟ ਕੋਸਟ ਦੇ ਉੱਤੇ 7 ਵਜੇ ਨੇ ਤਕਰੀਬਨ ਤੇ ਵੈਸਟ ਕੋਸਟ ਦੇ ਉੱਤੇ ਜਾਣੀ ਕਿ ਲਾਸ ਏਂਜਲਿਸ ਵੈਨਕੂਵਰ ਇਨ੍ਹਾਂ ਸਾਰੇ ਹੀ ਸ਼ਹਿਰਾਂ ਦੇ ਵਿਚ 4:03 ਸਵੇਰ ਦੇ ਹੋਏ ਨੇ ਸੋ ਉਮੀਦ ਰੱਖਦੇ ਹਾਂ ਜੀ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਸੋ ਬਹੁਤ ਸਾਰੇ ਸੱਜਣ ਸਵੇਰ ਤੋਂ ਸਾਡੇ ਨਾਲ ਜੁੜ ਰਹੇ ਨੇ ਅਮਨ ਧਾਲੀਵਾਲ ਸੱਤੀ ਸਿੰਘ ਦਲਜੀਤ ਸਿੰਘ ਮਹਿਤਾ ਚੌਂਕ ਜਸਵਿੰਦਰ ਸਿੰਘ ਗੁਰਪ੍ਰੀਤ ਸੰਧੂ ਤੇ ਸੁਖਵਿੰਦਰ ਸੌਂਦ ਭਾਜੀ ਸਾਰੇ ਸੋ ਹਾਜ਼ਰੀਆਂ ਲੱਗ ਗਈਆਂ ਜੀ ਤੇ ਪ੍ਰੋਗਰਾਮ ਅਸੀਂ ਸ਼ੁਰੂ ਕਰਨਾ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਨੇ ਬਹੁਤ ਹੀ ਖੂਬਸੂਰਤ ਤਸਵੀਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਭੇਜੀ ਹੈ ਕੱਲ ਦੀ ਤਸਵੀਰ ਹੈ ਜੀ ਕਹਿੰਦੇ ਸ੍ਰੀ ਦਰਬਾਰ ਸਾਹਿਬ ਦੀ ਸੋ ਇਹ ਤਸਵੀਰ ਮੈਂ ਬੜੀ ਹੀ ਛੇਤੀ 2 ਮਿੰਟਾਂ ਤੱਕ ਸ਼ੇਅਰ ਕਰਾਂਗਾ ਜੀ ਹਰਮਨ ਰੇਡੀਓ ਦੇ ਲਾਈਵ ਬਲੌਗ ਦੇ ਉੱਤੇ ਜਿਹੜੀ ਕਿ ਐਂਡਰਾਇਡ ਐਪ ਦੇ ਵਿਚ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਬਹੁਤ ਧੰਨਵਾਦ ਤੇ ਇਕ ਉਨ੍ਹਾਂ ਨੇ ਸੁਨੇਹਾ ਭੇਜਿਆ ਗੁਰਬਾਣੀ ਦੀ ਪੰਕਤੀ ਸਾਂਝੀ ਕੀਤੀ ਹੈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਸੋ ਕਹਿੰਦੇ ਕਿ ਉਹ ਦਿਨ ਸੁਹਾਵੜਾ ਹੈ ਸੋਹਣਾ ਹੈ ਜਦੋਂ ਜਦੋਂ ਸਾਡੇ ਮਨ ਦੇ ਵਿਚ ਪਰਮਾਤਮਾ ਦਾ ਚੇਤਾ ਆਉਂਦਾ ਸਾਡੇ ਚਿੱਤ ਦੇ ਵਿਚ ਪਰਮਾਤਮਾ ਆ ਕੇ ਵਸਦਾ ਜਿਸ ਦਿਨ ਉਹ ਦਿਨ ਬੜਾ ਸੁਹਾਵਣਾ ਹੁੰਦਾ ਸੋ ਇਸੇ ਕਰਕੇ ਜਿਹੜੇ ਸਾਰੇ ਹੀ ਧਰਮ ਨੇ ਦਰਸ਼ਨ ਨੇ ਉਹ ਇਹੀ ਕਹਿੰਦੇ ਨੇ ਕਿ ਪਰਮਾਤਮਾ ਨੂੰ ਚੇਤੇ ਕਰੋ ਉੱਠ ਕੇ ਸਵੇਰੇ ਨਿਤਨੇਮ ਕਰੋ ਉੱਠ ਕੇ ਸਵੇਰੇ ਨਿਤਨੇਮ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸ਼ੁਰੂਆਤ ਜਿਹੜੀ ਆ ਉਹ ਥੋੜੇ ਤੋਂ ਕਰੋ ਫੇਰ ਜਿੰਨੀ ਤੁਹਾਡੀ ਗੁਜਾਇਸ਼ ਹੈ ਉਨੀ ਪੂਰੀ ਕਰੋ ਪਰ ਧਿਆਵੋ ਜ਼ਰੂਰ ਚਾਹੇ ਮੂਲ ਮੰਤਰ ਦਾ ਹੀ ਪਾਠ ਕਰੋ ਚਾਹੇ ਇਕ ਪੌੜੀ ਦਾ ਕਰੋ ਚਾਹੇ 5 ਪੌੜੀਆਂ ਦਾ ਕਰੋ ਜਾਂ ਵੈਸੇ ਹੀ ਅਕਾਲ ਪੁਰਖ ਨੂੰ ਧਿਆ ਲਓ ਆਪਣੇ ਮਨ ਦੇ ਅੰਦਰ, ਮੂਲ ਮੰਤਰ ਦਾ ਪਾਠ ਕਰ ਲਓ। 12-13 ਉਹਦੇ ਵਿਚ ਅੱਖਰ ਨੇ ਸਾਰੇ ਜਿਹੜੇ ਸਾਨੂੰ ਮੂਲ ਨਾਲ ਜੋੜਦੇ ਨੇ। ਸੋ ਉਦੋਂ ਜਦੋਂ ਆਪਾਂ ਧਿਆਨ ਆ ਇਕ ਮਨ ਇਕ ਚਿੱਤ ਹੋ ਕੇ, ਤਾਂ ਫਿਰ ਕਹਿੰਦੇ ਕਿ ਨਾਨਕ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਸੋ ਇਹ ਸਿਧਾਂਤ ਅੱਗੇ ਵੀ ਕਈ ਵਾਰੀ ਅਸੀਂ ਦੱਸ ਚੁੱਕੇ ਹਾਂ ਕਿ ਕਹਿੰਦੇ ਕਿ ਜੇ ਹੋਵੇ ਮੁਸ਼ਕਲ ਅਤ ਭਾਰੀ, ਕਈ ਵਾਰੀ ਇਹੋ ਜਿਹੀ ਸਥਿਤੀ ਆ ਜਾਂਦੀ ਆ, ਇਹੋ ਜਿਹੀ ਅਵਸਥਾ ਆ ਜਾਂਦੀ ਆ, ਸਿਚੁਏਸ਼ਨ ਆ ਜਾਂਦੀ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਲਾਗੂ ਹੋਏ ਦੁਸ਼ਮਣਾਂ ਕਿ ਸਾਰੇ ਪਾਸੇ ਤੁਹਾਡੇ ਦੁਸ਼ਮਣ, ਜਾਣੀ ਕਿ ਤੁਹਾਡੇ ਵਿਰੋਧੀ ਲਾਗੂ ਹੋਏ ਪਏ ਨੇ ਹਾਲਾਤ। ਮਤਲਬ ਇਹ ਨਹੀਂ ਹੈਗਾ ਤੁਹਾਨੂੰ ਅਟੈਕ ਕਰ ਰਹੇ ਨੇ, ਮਤਲਬ ਤੁਹਾਡੇ ਜਿਹੜੇ ਹਾਲਾਤ ਨੇ ਤੁਹਾਡੇ ਸਾਰੇ ਉਲਟ ਪਾਸੇ ਨੂੰ ਜਾ ਰਹੇ ਨੇ। ਕਹਿੰਦੇ ਕਿ ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਇਹੀ ਪੰਕਤੀ ਇਹ ਕਹਿ ਰਹੀ ਹੈ ਕਿ ਨਾਨਕ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਸੋ ਬੜੀ ਮਹਾਨਤਾ ਉਸ ਅਕਾਲ ਪੁਰਖ ਨੂੰ ਆਪਣੇ ਮਨ ਦੇ ਵਿਚ ਚੇਤੇ ਕਰਨਾ, ਉਹਦੇ ਨਾਲ ਜੁੜ ਜਾਣਾ, ਮੂਲ ਦੇ ਨਾਲ ਜੁੜ ਜਾਣਾ। ਸੋ ਸਾਰੀ ਊਰਜਾ ਜਿਹੜੀ ਆ ਫਿਰ ਉਥੋਂ ਉਤਰਦੀ ਆ ਤੇ ਉਹ ਜੋ ਭਾਣੇ ਦੇ ਵਿਚ ਉਹ ਕਰਦਾ ਫਿਰ ਉਹ ਕਰਦਾ ਆ, ਲਾਗੂ ਕਰਦਾ ਫਿਰ ਸਾਰਾ ਕੁਛ। ਸੋ ਇਹ ਹੈ ਜੀ ਮਹਾਨਤਾ ਰੱਬ ਨੂੰ ਚੇਤੇ ਰੱਖਣ ਦੀ। ਸੋ ਅੱਜ ਮੈਂ ਵੈਸੇ ਕੋਈ ਵਿਚਾਰ ਨਹੀਂ ਦੇਣਾ ਆ, ਪਰ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਆ ਲੈਣ ਦਿਓ, ਉਨ੍ਹਾਂ ਦੇ ਨਾਲ ਰਲ ਕੇ ਆਪਾਂ ਉਤੇ ਚਿੰਤਨ ਕਰਾਂਗੇ। ਬਹੁਤ ਸਾਰੇ ਮਸਲੇ ਹੋਰ ਵੀ ਆਪਾਂ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ, ਦੀਨ ਦੁਨੀਆਂ ਦੇ ਵਿਚ ਕੀ ਚੱਲ ਰਿਹਾ ਇਹਦੇ ਬਾਰੇ ਵੀ ਜਾਣਕਾਰੀਆਂ ਲੈਣੀਆਂ, ਦਿਲ ਵਾਲੀਆਂ ਗੱਲਾਂ ਵੀ ਸ਼ੇਅਰ ਕਰਨੀਆਂ। ਸੋ ਆਪਣੇ ਤੁਹਾਡੇ ਦਿਲ ਦੇ ਵਿਚ ਕੋਈ ਗੱਲ ਹੈ ਤਾਂ ਜ਼ਰੂਰ ਲਿਖ ਭੇਜੋ, ਕੋਸ਼ਿਸ਼ ਕਰਾਂਗੇ ਉਤੇ ਚਿੰਤਨ ਕਰਨ ਦੀ। ਗੀਤ ਸੰਗੀਤ ਅਸੀਂ ਚਲਾਈ ਜਾਣਾ, ਉਹ ਚੱਲੀ ਜਾਣਾ। ਤੇ ਵੈਸੇ ਅੱਜ ਇਕ ਬਹੁਤ ਸੋਹਣਾ ਗੀਤ ਸੁਣਨ ਨੂੰ ਬਹੁਤ ਪਹਿਲਾਂ ਦਾ ਮੈਸੇਜ ਪਾਇਆ ਹੋਇਆ ਅਮਨ ਧਾਲੀਵਾਲ ਨੇ, ਉਹ ਵੀ ਲਾਵਾਂਗੇ। ਤੇ ਕੁਛ ਗੀਤ ਮੈਂ ਆਪਣੇ ਚੁਣੇ ਨੇ ਜਿਹੜੇ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਪਹਿਲਾ ਹੀ ਗੀਤ ਜਿਹੜਾ ਗੁਲਾਮ ਜੁਗਨੀ, ਇਸ ਦੀ ਦੂਜੀ ਐਲਬਮ ਹੈ ਜੀ। ਪਹਿਲੀ ਐਲਬਮ ਤਕਰੀਬਨ 5 ਸਾਲ ਪਹਿਲਾਂ ਕੱਢੀ ਸੀ ਕਲਯੁਗ, ਤੇ ਹੁਣ ਦੂਜੀ ਐਲਬਮ ਆਈ ਹੈ। ਉਸਦਾ ਇਕ ਗੀਤ ਬੜਾ ਖੂਬਸੂਰਤ ਹੈਗਾ, 8 ਮਿੰਟ ਦਾ, ਪਰ ਤੁਹਾਡੇ ਨਾਲ ਸ਼ੇਅਰ ਕਰਨਾ ਬਣਦਾ। ਊੜਾ ਓਅੰਕਾਰ ਦੀ ਇਸਦਾ ਟਾਈਟਲ ਹੈ ਇਹ ਗੀਤ। ਤਕਰੀਬਨ 52 ਅੱਖਰੀ ਜਾਣੀ ਕਿ ਜਿਹੜੀ ਸਾਡੀ 35 ਹੈ ਉਹ ਤੇ ਆਧਾਰਿਤ ਹੈ। ਤੇ ਉਸ ਗੀਤ ਦੇ ਸ਼ੁਰੂ ਦੇ ਵਿਚ ਕਹਿੰਦੇ ਕਿ ਊੜਾ ਓਅੰਕਾਰ ਜਿਹੜਾ ਆ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਸਮੋਈ ਬੈਠਾ ਹੈ ਆਪਸ ਦੇ ਵਿਚ, ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਹੁਣ ਬਹੁਤ ਸਾਰੀ ਮੈਨੂੰ ਸ਼ੱਕ ਹੈ ਕਿ ਇੱਥੇ ਬਹੁਤ ਸਾਰੀ ਕਿੰਤੂ ਪਰੰਤੂ ਵੀ ਕਰਨਗੇ ਲੋਕ, ਪਰ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ। ਅਗਰ ਗੁਰਬਾਣੀ ਆਪਾਂ ਪੜ੍ਹੀਏ ਤਾਂ ਦੱਖਣੀ ਓਅੰਕਾਰ ਦੀ ਬਾਣੀ ਜਿਹੜੀ ਆ ਜਾਂ ਓਅੰਕਾਰ ਦੀ ਬਾਣੀ ਤੁਸੀਂ ਪੜ੍ਹਦੇ ਹੋ ਰਾਗ ਰਾਮਕਲੀ ਦੇ ਵਿਚ, ਉਹ ਸ਼ੁਰੂ ਹੀ ਇੱਥੋਂ ਹੁੰਦੀ ਆ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਏ ਬ੍ਰਹਮਾ ਉਤਪਤ, ਓਅੰਕਾਰ ਏ ਕੀਆ ਜਿੰਚਿਤ। ਸੋ ਓਅੰਕਾਰ ਜਿਹੜਾ ਆ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੁੰਦੀ ਆ। ਸੋ ਓਬੀਅਸਲੀ ਓਅੰਕਾਰ ਜਿਹੜਾ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਆਪਣੇ ਅੰਦਰ ਸਮਾਈ ਬੈਠਾ ਹੈ। ਆਓ ਇਹ ਗੀਤ ਸੁਣਦੇ ਆ, ਬੜਾ ਸੋਹਣਾ ਗੀਤ ਹੈ ਜੀ, ਗੁਲਾਮ ਜੁਗਨੀ ਦੀ ਆਵਾਜ਼ ਦੇ ਵਿਚ।
ਬ੍ਰਹਮਾ ਵਿਸ਼ਨੂੰ ਮਹੇਸ਼ ਸਮਾਏ ਹੋਏ ਨੇ, ਉਡਾਇਓ ਦੀ ਪਰਖ ਕਰ ਲੈ ਬ੍ਰਹਮਾ ਵਿਸ਼ਨੂੰ ਮਹੇਸ਼ ਸਮਾਏ ਹੋਏ ਨੇ, ਉਹੜਾ ਕਲ ਤੂੰ ਪਰਦਾ ਹਟਾ ਬਸੇ ਤੇ ਇੜੀ ਇਸ਼ਕ ਦੇ ਪੂਰਨੇ ਪਏ ਹੋਏ ਨੇ। ਸੱਸਾਂ ਸਰਨ ਚ ਸੱਸਾਂ ਸਰਨ ਚ ਖਸਮ ਦੇ ਸਿਰ ਤਰ ਲੈ ਤੇ ਹਾਹਾਕਾਰੀ ਦੇ ਬੇਦ ਸਮਾਏ ਹੋਏ ਬਲਾਰ ਰਮੇ ਸ਼ਬਦ ਵਿੱਚ ਧਿਆਨ ਦੇ ਲੈ ਜੇ ਕਿਸੇ ਗੁਰੂ ਦੇ ਬਚਨ ਕਮਾਏ ਹੋਏ ਨੇ ਜੇ ਕਿਸੇ ਗੁਰੂ ਦੇ ਬਚਨ ਕੱਕਾ ਕਰਮ ਕਰ ਕੱਕਾ ਖਮੋਸ਼ ਹੋ ਗਏ ਉਹ ਗੱਗਾ ਗਿਆਨ ਦੇ ਵਿੱਚ ਗੁਲਤਾਨ ਹੋ ਜਾ ਗੱਗਾ ਘਰ ਮੈਂ ਬੈਠ ਬੇਦੋਸ਼ ਹੋ ਕੇ ਚੱਚਾ ਚਮਨ ਦੇ ਵਾਂਗ ਨਿਸ਼ਾਨ ਹੋ ਜਾ ਉਹ ਸ਼ਸ਼ਲ ਨਾ ਕਰਵੇ ਹੋਸ਼ ਹੋ ਕੇ ਤੇ ਜੱਜਾ ਜ਼ੁਲਮ ਲਈ ਤੀਰ ਕਮਾਨ ਹੋ ਜਾ ਜੱਜਾ ਚਿਹੜੇ ਛੱਡ ਸੰਸਾਰ ਤਰ ਲੈ ਬਲੌਰ ਰਾਮਿਆਂ ਚੰਗਾ ਇਨਸਾਨ ਹੋ ਜਾ ਟੈਂਕਾ ਤੌਰ ਨਾ ਜ਼ਿੰਦਗੀ ਸਫਲ ਕਰ ਲੈ ਤੇ ਠੱਠਾ ਠਹਿਰ ਜਰਾ ਸੋਚ ਵਿਚਾਰ ਕਰ ਲੈ ਹੋ ਡੱਡਾ ਡਰਮ ਪੂਰਾ ਬੇਦਖਲ ਕਰ ਲੈ ਤੇ ਟੱਟਾ ਢੀਠ ਥਾ ਛੱਡ ਸੰਸਾਰ ਤਰ ਲੈ ਹੋ ਦੱਤਾ ਦੀ ਤੀਰ ਬਿਰਹੋਂ ਦੇ ਬੈਠ ਜਰ ਲੈ ਥੱਥਾ ਥੰਮ ਤੂੰ ਧਰਮ ਦਾ ਪਿਆਰ ਕਰ ਲੈ ਹੋ ਜੱਜਾ ਦੀਨ ਦਿਆਲ ਦੀ ਨਕਲ ਕਰ ਲੈ ਤੇ ਤੱਤਾ ਧੰਨ ਤੂੰ ਨਾਮ ਦਾ ਯਾਰ ਕਰ ਲੈ ਨੰਨਾ ਦੀਵਾ ਨੀਵਾ 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 ਨੰਨਾ ਦੀਵਾ ਸ਼ਕਲ ਕਰ ਲੈ ਤੇ ਬਲੌਰ ਰਾਮਿਆ ਧਰਮ ਦੀ ਕਾਰ ਕਰ ਲੈ ਹੋ ਪੱਪਾ ਪ੍ਰੇਮ ਦਾ ਪਿਆਲਾ ਪੀ ਕੇ ਪੀ ਕੇ ਪਾਪਾ ਫੇਰ ਤੂੰ ਵੇਖੀ ਆਨੰਦ ਆਉਂਦਾ ਬੱਬਾ ਬੈਠ ਸਮਾਧੀ ਸੁਣ ਹੋ ਕੇ ਸੁਣ ਹੋ ਕੇ ਤੇ ਪਾਪਾ ਭਰ ਕੇ ਗੱਲ ਕੰਧ ਆਉਂਦਾ ਮੰਮਾ ਮਨ ਪਾਉਂਦਾ ਭੋਜਨ ਖਾ ਕੇ ਰੰਗ ਤੇ ਜਈਆ ਯਾਰ ਮਿਲ ਵਸ
ਕੰਧ ਆਉਂਦਾ ਹੋਰਾਰਾ ਰੂਪ ਜਵਾਨੀ ਮਿਲੇ ਕੇਰਾ ਤੇ ਸੂਰਜ ਛਿਪਣ ਤੋਂ ਬਾਅਦ ਹੈ ਚੰਦ ਹੋ ਲੱਖ ਤੂੰ ਵਾ ਵਾ ਵਿਚਾਰ ਗੇਰਾ ਤੇ ਬਲੌਰ ਰਾਮੀਆਂ ਇੱਕ ਸੇ ਆਨੰਦ ਹੋ ਜਾ ਗੁਲਾਮ ਗੁਲਾਮ ਜੁਗੀ ਆਨੰਦ ਹੋ ਜਾ
ਐਲਬਮ ਦਾ ਨਾਂ ਜੀ ਸਰਕਾਰਾਂ ਲਾਈਵ ਟੂ ਗੁਲਾਮ ਜੁਗਨੀ ਇਸ ਖੂਬਸੂਰਤ 35 ਨੂੰ ਗਾ ਕੇ ਸੁਣਾ ਰਿਹਾ ਸੀ ਬਹੁਤ ਸੋਹਣਾ ਜੀ ਮੈਨੂੰ ਬੜਾ ਚੰਗਾ ਲੱਗਿਆ ਮੈਂ ਸੋਚਿਆ ਆਪਣੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝ ਪਾਵਾਂਗਾ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵੀ ਇਹ ਗੀਤ ਪਸੰਦ ਆਇਆ ਹੋਵੇਗਾ ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ ਰੁਪਿੰਦਰ ਗਿੱਲ ਕਾਲ ਕਲਾਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ ਦਲਵੀਰ ਹਲਵਾਰ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ ਬ੍ਰਿਸਬੇਨ ਤੋਂ ਹਾਜ਼ਰੀ ਕਬੂਲ ਕਰਨੀ ਸੀ ਅੱਜ ਬ੍ਰਿਸਬੇਨ ਦੇ ਵਿਚ ਠੰਡ ਤੇ ਧੁੰਦ ਨੇ ਇੰਗਲੈਂਡ ਯਾਦ ਕਰਵਾ ਦਿੱਤਾ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿਚ ਰੱਖਣ ਇਹੋ ਹੀ ਦੁਆ ਹੈ ਬਹੁਤ ਬਹੁਤ ਧੰਨਵਾਦ ਦਲਵੀਰ ਭਾਜੀ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਰਜਾਈਆਂ ਪੂਰੀਆਂ ਤੁਹਾਡੀਆਂ ਐਨ ਨਿੱਘੀਆਂ ਹੋਣਗੀਆਂ ਠੰਡ ਦੇ ਵਿਚ ਤੇ ਆਨੰਦ ਮਾਣੋ ਜੀ ਮੱਕੀ ਦੀਆਂ ਰੋਟੀਆਂ ਸਾਗ ਤੇ ਗੱਲ ਕਰੀਏ ਮੱਕੀ ਦੀ ਰੋਟੀ ਦੀ ਸਾਗ ਦੀ ਤਾਂ ਸਾਡੇ ਸੱਜਣ ਹਰਦੀਪ ਸਿੰਘ ਹੋਣਾ ਨੇ ਮੱਕੀ ਦੀ ਰੋਟੀ ਕਹਿੰਦੇ ਬਣਾ ਕੇ ਭੇਜ ਦਿੱਤੀ ਆ ਚੁੱਲ੍ਹੇ ਦੇ ਉੱਤੇ ਦੇਸੀ ਤੇ ਇਹ ਫੋਟੋ ਮੈਂ ਸ਼ੇਅਰ ਕਰ ਚੁੱਕਾ ਤੇ ਸਾਰਿਆਂ ਨੂੰ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਲਾਸਟ ਕੱਲ ਰਾਤ ਦੀ ਫੋਟੋ ਹੈ ਮੇਰੇ ਪਿੰਡ ਰੈਨਮਾਰਕ ਰਿਵਰਲੈਂਡ ਸਾਊਥ ਆਸਟ੍ਰੇਲੀਆ ਦੇ ਵਿਚ ਤੁਹਾਡਾ ਪ੍ਰੋਗਰਾਮ ਕਹਿੰਦੇ 2 ਸਾਲ ਤੋਂ ਸੁਣ ਰਿਹਾ ਤੇ ਮੈਂ ਪਹਿਲੀ ਵਾਰੀ ਈਮੇਲ ਕੀਤੀ ਹੈ ਤੁਹਾਨੂੰ ਰਾਤੀ ਰੋਟੀ ਖਾਂਦਿਆਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰੂੰਗਾ ਪ੍ਰੋਗਰਾਮ ਦੇ ਸਾਰੇ ਵੀਕ ਵੇਟ ਰਹਿੰਦੀ ਹੈ ਜੀ ਕੀਪ ਇਟ ਅਪ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਪੰਜਾਬ ਦਾ ਚੇਤਾ ਕਰਾ ਤਾ ਤੇ ਵਾਕਿਆ ਹੀ ਠੰਡ ਦੇ ਵਿਚ ਨਿੱਘੀ ਨਿੱਘੀ ਗਰਮ ਗਰਮ ਮੱਕੀ ਦੀ ਰੋਟੀ ਖਾਣ ਦਾ ਆਨੰਦ ਹੀ ਹੋਰ ਹੈ ਸੋ ਵੱਡੇ ਭਾਗਾਂ ਵਾਲੇ ਹੋ ਤੁਸੀਂ ਕਿ ਰੈਨਮਾਰਕ ਪਿੰਡ ਚ ਰਹਿੰਦੇ ਹੋ ਪੰਜਾਬ ਦੀ ਫੀਲਿੰਗ ਰਹਿੰਦੇ ਹੋ ਵਧੀਆ ਦੇਸ਼ ਹੈ ਤੇ ਆਪਣੇ ਕਹਿ ਲੋ ਕਿ ਬਿਲਕੁਲ ਕੋਰ ਵਿਰਸੇ ਦੇ ਨਾਲ ਤੁਸੀਂ ਜੁੜੇ ਹੋ ਇੱਟਾਂ ਦਾ ਤੁਸੀਂ ਚੁੱਲ੍ਹਾ ਬਣਾ ਕੇ ਤਵੇ ਦੇ ਉੱਤੇ ਰੋਟੀ ਬਣਾ ਕੇ ਖਾ ਰਹੇ ਹੋ ਕੀ ਬਾਤ ਹੈ ਵੈਰੀ ਨਾਈਸ ਸੋ ਧੰਨਵਾਦ ਤੁਹਾਡਾ ਸੁਖਵਿੰਦਰ ਸੌਂਧ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜਸਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਨੇ ਇੱਕ ਮਸਲਾ ਭੇਜਿਆ ਜੀ ਥੋੜੀ ਦੇਰ ਬਾਅਦ ਆਪਾਂ ਸ਼ੇਅਰ ਕਰਾਂਗੇ ਜਸਵਿੰਦਰ ਭਾਂਗਰ ਉਨ੍ਹਾਂ ਨੇ ਤੇ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਕਬੂਲ ਹੈ ਜੀ ਮੈਂ ਬੁੱਕ ਮਾਰਕ ਕਰ ਲਿਆ ਤੁਹਾਡਾ ਮੈਸੇਜ ਆਪਣੇ ਸਰੋਤਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਗੁਰਪ੍ਰੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸ਼ਿਕਾਗੋ ਤੋਂ ਹਾਂਜੀ ਗਹਿਰੀ ਹੋਣੀ ਸ਼ਿਕਾਗੋ ਤੋਂ ਆ ਗਏ ਨੇ ਸਤਿ ਸ੍ਰੀ ਅਕਾਲ ਜੀ ਸ਼ਿਕਾਗੋ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਉਮੀਦ ਰੱਖਦੇ ਹਾਂ ਕਿ ਤੰਦਰੁਸਤ ਹੋਵੋਗੇ ਤੁਸੀਂ ਤੇ ਇਧਰ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸੁਨੇਹੇ ਭੇਜੇ ਨੇ ਮਨਦੀਪ ਸਿੰਘ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਨਾਰਥ ਕੋਰੀਆ ਬਿਗ ਟਰਬਲ ਚ ਆ ਜੀ ਹਾਂਜੀ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਟਰਬਲ ਕੀ ਆ ਤੇ ਇਧਰ ਰਾਜ ਮਹਿੰਦਰ ਹੋਣਾ ਨੇ ਵੀ ਫੋਟੋ ਭੇਜੀ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਜੇ ਹਾਲਾਤਾਂ ਉਤੇ ਪਕੜ ਮਜ਼ਬੂਤ ਹੈ ਤਾਂ ਜ਼ਹਿਰ ਉਗਲਣ ਵਾਲੇ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕਦੇ ਬਿਲਕੁਲ ਸਹੀ ਗੱਲ ਹੈ ਜੀ ਲੱਕੀ ਕਟੜਾ ਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੱਤੀ ਸਿੰਘ ਕੌਫ ਸਰਵਰ ਵਾਲੇ ਆਓ ਜੀ ਸੱਤੀ ਜੀ ਕੀ ਹਾਲ ਚਾਲ ਹੈ ਕੰਮ ਕਾਰ ਠੀਕ ਹੈ ਤੇ ਅਮਨ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਤੇ ਕਹਿੰਦੇ ਕਿ ਅਸੀਂ ਘਰ ਮੂਵ ਕਰਨਾ ਜੀ ਤੇ ਮੈਂ ਇਕ ਗੱਲ ਨੋਟਿਸ ਕੀਤੀ ਹੈ ਕਿ ਕੈਨਬਰਾ ਤੋਂ ਸਿਡਨੀ ਜਾਣਾ ਕਿ ਬਹੁਤ ਔਖਾ ਕੰਮ ਹੈ ਜਗ੍ਹਾ ਤੇ ਆਪਣਾ ਐਡਰੈਸ ਜਿਹੜਾ ਚੇਂਜ ਕਰਨਾ ਨਾ ਅਪਡੇਟ ਕਰਨਾ ਕਹਿੰਦਾ ਮੈਂ ਪਿਛਲੇ 3 ਦਿਨ ਤੋਂ ਲੱਗਿਆ ਹੋਇਆ ਪਰ ਲੱਗਦਾ ਅਜੇ ਵੀ ਕੋਈ ਨਾ ਕੋਈ ਡਿਪਾਰਟਮੈਂਟ ਰਹਿ ਹੀ ਜਾਣਾ ਤੇ ਜਿੱਥੇ ਐਡਰੈਸ ਨਾ ਚੇਂਜ ਹੋਇਆ ਹੋਵੇ ਕੈਨਬਰਾ ਚ ਕਹਿੰਦੇ ਠੰਡ ਪੂਰੇ ਜ਼ੋਰਾਂ ਤੇ ਆ ਜੇ ਹੋ ਸਕੇ ਤਾਂ ਇਕ ਗਾਣਾ ਸੁਣਾ ਦਿਓ ਹਾਂਜੀ ਗਾਣਾ ਤੁਹਾਡਾ ਮੈਂ ਕਿਉਂ ਕੀਤਾ ਹੋਇਆ ਜ਼ਰੂਰ ਸੁਣਾਂਗੇ ਤੇ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ। ਜ਼ਿੰਦਗੀ ਦੀ ਨੇਕ ਕਮਾਈ ਘਰ ਦੀ ਸੁਖ ਸ਼ਾਂਤੀ ਹੈ, ਅਗਰ ਉਹ ਤੁਹਾਡੇ ਕੋਲ ਹੈ ਤਾਂ ਦੁਨੀਆਂ ਚ ਤੁਹਾਡੇ ਨਾਲ ਦਾ ਕੋਈ ਅਮੀਰ ਨਹੀਂ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਇਹ ਫੋਟੋ ਖੂਬਸੂਰਤ ਵਾਦੀਆਂ ਦੀ ਮੈਂ ਸ਼ੇਅਰ ਕਰਨ ਜਾ ਰਿਹਾ ਥੋੜੀ ਦੇਰ ਬਾਅਦ ਆਪਣੇ ਪੋਡਕਾਸਟ ਨੋਟ ਪੋਡਕਾਸਟ ਆਪਣੇ ਲਾਈਵ ਬਲੌਗ ਦੇ ਉੱਤੇ ਜਿਹੜੀ ਤੁਸੀਂ harmanradio.com/livebalog ਤੇ ਦੇਖ ਸਕਦੇ ਹੋ ਜਾਂ ਐਂਡਰਾਇਡ ਐਪ ਦੇ ਵਿਚ ਸਿੱਧਾ ਹੀ ਤੁਸੀਂ ਉਸ ਨੂੰ ਐਕਸੈਸ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ ਹੁਣ ਮੌਸਮ ਤੇ ਝਾਤੀ ਮਾਰਦੇ ਆ, ਚਲਦੇ ਆ ਕੇਨਸ ਪਹਿਲਾਂ। ਇਸੇ ਬਹਾਨੇ ਹਾਜ਼ਰੀਆਂ ਲੱਗਦੀਆਂ ਨੇ ਸਾਰੇ ਸ਼ਹਿਰਾਂ ਦੀਆਂ। ਕੇਨਸ 28 ਡਿਗਰੀ ਅੱਜ ਵੱਧ ਤੋਂ ਵੱਧ ਗਰਮੀ ਹੈ ਜੀ, ਪਰ ਇਧਰ ਬ੍ਰਿਸਬੇਨ ਕਹਿੰਦੇ 22 ਡਿਗਰੀ ਤੱਕ, ਤੇ ਦਲਵੀਰ ਹਲਵਾਰ ਵੀ ਜੀ ਦੱਸੇ ਚੁੱਕੇ ਨੇ ਕਿ ਉਥੇ ਪੂਰੇ ਜੋਬਨ ਤੇ ਆ ਠੰਡ। ਕੌਫ ਸਾਰਬਰ ਦੇ ਵਿਚ ਵੀ ਬੜਾ ਆਨੰਦ ਹੈ, 19 ਡਿਗਰੀ ਧੁੱਪ ਖਿੜੀ ਹੋਈ ਹੈ। ਸਿਡਨੀ ਦੇ ਵਿਚ ਵੀ ਅਮਰੀਕ ਸਿੰਘ ਹੁਣੀ ਆਨੰਦਿਤ ਹੋਣਗੇ, 18 ਡਿਗਰੀ ਉਨ੍ਹਾਂ ਤੋਂ ਪੁੱਛ ਲਾਂਗੇ ਥੋੜੀ ਦੇਰ ਬਾਅਦ। ਕੈਨਬਰ ਵਾਲਿਆਂ ਦੀ ਬੱਸ ਕਿਰਾਏ ਪਈ ਹੈ ਠੰਡ ਨੇ, ਉਹ ਦੱਸ ਹੀ ਚੁੱਕੇ ਨੇ ਅਮਨ। ਧਾਲੀਵਾਲ ਬੱਦਲਵਾਈ ਰਹੇਗੀ, -3 ਤੋਂ 11। ਮੈਲਬਨ ਦੇ ਵਿਚ ਵੀ ਠੰਡ, ਸ਼ਾਵਰ ਲੇਟ ਹੋਣਗੇ, 6 ਤੋਂ 14। ਤੇ ਐਡਲੇਡ ਦੇ ਵਿਚ ਵੀ ਸ਼ਾਵਰ ਵੱਧ ਦੱਸੇ ਗਏ ਨੇ ਅੱਜ, 7 ਤੋਂ 16। ਪਰਥ ਦੇ ਵਿਚ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਏਗਾ, 31 ਡਿਗਰੀ ਮੌਸਮ ਖੁਸ਼ਕ ਰਹੇਗਾ ਡਾਰਵਿਨ ਦੇ ਵਿਚ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ, ਜਿੱਥੇ 30 ਡਿਗਰੀ ਇਸ ਵੇਲੇ ਤਾਪਮਾਨ ਹੈ ਤੇ ਅੱਜ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ, 37 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਸੂਈ ਅੱਜ। ਸੋ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਆ ਜੀ, ਧਰਤੀ ਫਿਲਮ ਦੇ ਵਿਚੋਂ ਮੁਹੰਮਦ ਰਫੀ ਸਾਹਿਬ ਦਾ ਬਹੁਤ ਹੀ ਖੂਬਸੂਰਤ ਗੀਤ, ਖੁਦਾ ਵੀ ਆਸਮਾਨ ਸੇ ਜਬ ਜ਼ਮੀਂ ਪਰ ਦੇਖਤਾ ਹੋਗਾ। ਸੋ ਆਓ ਗੀਤ ਸੁਣਦੇ ਆ ਤੇ ਲੈਣੇ ਅੱਜ ਨਜ਼ਾਰੇ ਇਸ ਪ੍ਰੋਗਰਾਮ ਦਿਲ ਵਾਲੀ ਗੱਲ ਦੇ।
खुदा भी आसमां से जब जमी पर देखता होगा, खुदा भी आसमां से जब जमी पर देखता होगा, मेरे महबूब को किसने बनाया सोचता होगा। खुदा भी आसमां से जब जमी पर देखता होगा, मेरे महबूब को किसने बनाया सोचता होगा। खुदा भी आसमां से मुसव्विर खुद परेशान है कि ये तस्वीर किसकी है, बनोगी जिसकी तुम ऐसी हंसी तकदीर किसकी है। कभी वो जल रहा होगा कभी खुश हो रहा होगा, खुदा भी आसमां से जब जमी पर देखता होगा, मेरे महबूब को किसने बनाया सोचता होगा। खुदा भी आसमां से माने भर की मस्ती को निगाहों में समेटा है, गली से जिस्म को कितनी बहारों में लपेटा है। हुआ तुम सा कोई पहले न कोई दूसरा होगा, खुदा भी आसमां से जब जमी पर देखता होगा, मेरे महबूब को किसने बनाया सोचता होगा। खुदा भी आसमां से फरिश्ते भी यहाँ रातों को आकर घूमते होंगे, जहाँ रखती हो तुम पाओ जगे वो चूमते होंगे, किसी के दिल पे क्या गुजरी ये वो ही जानता होगा, खुदा भी आसमां से जब जमी पर देखता होगा, मेरे महबूब को किसने बनाया सोचता होगा, खुदा भी आसमां से।
दिल नाल दिल मिले ताइयों गल बनती है, यार बल यार दा ध्यान होना चाहिदा, गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी वीकेंड शुरू हो चुका है आस्ट्रेलिया दे विच, ते प्रोग्राम भी साडा चल रहा दिल वाली गल। उम्मीद रखदे हां कि थोड़ा वीकेंड बड़ा वधिया चढ़िया होवेगा, पर इधर सिडनी दे विच की हाल है, ठंड कित्थक तक पहुंची है, दिन किहो जिहा चढ़िया, ते होर की मसले चल रहे ने, उन्हां दे हल किद्दां कढ़ने ने, साडे नाल साडे सत्कारयोग अमरीक सिंह फलोरा भाजी आ चुके ने, जुड़ चुके ने, उन्हां दा स्वागत करदे हां। अमरीक भाजी सत श्री अकाल।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਹਰਮਨ ਰੇਡੀਓ ਨੂੰ ਸੁਣ ਰਹੇ ਆ। ਅਮਨਦੀਪ, ਅੱਜ ਸਿਡਨੀ ਦੇ ਵਿਚ ਬਿਲਕੁਲ ਠੰਡ ਸਵੇਰ ਤੋਂ ਹੀ ਕਾਇਮ ਹੈ ਤੇ ਰਾਤ ਪਰ ਕਾਫੀ ਠੰਡ ਪਈ, ਮਾਈਨਸ ਤਾਂ ਟੈਂਪਰੇਚਰ ਨਹੀਂ ਗਿਆ, ਮਾਈਨਸ ਇਕ ਸੋਰੀ ਪਲੱਸ ਇਕ ਪਲੱਸ ਦੋ ਦੇ ਕਰੀਬ ਟੈਂਪਰੇਚਰ ਸਵੇਰੇ ਇੱਥੇ ਸੀਗਾ, ਤੇ ਹੁਣ ਕਾਫੀ ਧੁੱਪ ਖਿੜੀ ਹੋਈ ਹੈ, ਲੇਕਿਨ ਠੰਡਕ ਬਾਹਰ ਬਹੁਤ ਮਹਿਸੂਸ ਕੀਤੀ ਜਾ ਰਹੀ ਹੈ, ਤੇ ਘਰ ਵਿਚ ਵੀ ਹੀਟਿੰਗ ਦੀ ਜ਼ਰੂਰਤ ਅੱਜ ਪੈ ਰਹੀ ਹੈ। ਕੱਲ ਵੀ ਕਾਫੀ ਠੰਡ ਸੀ, ਅੱਜ ਵੀ ਕਾਫੀ ਠੰਡ ਹੈ, ਲੇਕਿਨ ਅਸਮਾਨ ਬਿਲਕੁਲ ਸਾਫ਼ ਹੈ, ਕਲਿਸਟਰ ਕਲੀਅਰ ਹੈ, ਤੇ ਡਾਇਮੰਡ ਦੀ ਤਰ੍ਹਾਂ ਦਿਨ ਜਿਹੜਾ ਚਮਕ ਰਿਹਾ ਸਿਡਨੀ ਦੇ ਵਿਚ, ਤੇ ਆਸ ਕਰਦੇ ਹਾਂ ਸਾਰਾ ਦਿਨ ਧੁੱਪ ਖਿੜੀ ਰਹੇਗੀ, ਤੇ ਆਊਟਡੋਰ ਐਕਟੀਵਿਟੀਜ਼ ਦੇ ਲਈ ਬਹੁਤ ਹੀ ਵਧੀਆ ਦਿਨ ਹੈ ਅੱਜ ਇਸ ਵੀਕਐਂਡ ਦਾ। ਮਨਦੀਪ
ਜੀ, ਸੋ ਉਮੀਦ ਰੱਖਦੇ ਹਾਂ ਜੀ ਸਾਰੇ ਆਪਣੇ ਥਾਂ ਥਾਂ ਜਿੱਥੇ ਜਿੱਥੇ ਵੀ ਹੋਣਗੇ ਆਨੰਦ ਮਾਣ ਰਹੇ ਹੋਣਗੇ। ਸੋ ਅਮਰੀਕ ਜੀ, ਪ੍ਰੋਗਰਾਮ ਦੇ ਵਿਚ ਕੁਝ ਸੁਨੇਹੇ ਆਏ ਨੇ, ਪਹਿਲਾਂ ਆਪਾਂ ਉਹ ਲੈਣੇ, ਉਸ ਤੋਂ ਬਾਅਦ ਖ਼ਬਰਾਂ ਤੇ ਝਾਤੀ ਵੀ ਮਾਰਨੀ, ਆਸਟ੍ਰੇਲੀਆ ਦੁਨੀਆਂ ਦੇ ਵਿਚ ਕੀ ਹੋ ਰਿਹਾ। ਅਮਰ ਸਿੰਘ ਸ਼ੈਪਰਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ। ਤੇ ਰੁਪਿੰਦਰ ਬਾਜਵਾ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਵਾਲੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਇਕ ਨਾ ਸੁਨੇਹਾ ਆਇਆ ਸੀ, ਆਪਾਂ ਸ਼ੁਰੂ ਦੇ ਵਿਚ ਹੀ ਆਪਣੇ ਸਰੋਤਿਆਂ ਨੂੰ ਆਗਰਾ ਕਰ ਦਈਏ। ਸਾਡੇ ਸਰੋਤੇ ਨੇ ਜੀ ਜਸਵਿੰਦਰ ਸਿੰਘ ਹੋਣੀ ਭਾਂਗਰ, ਇਨ੍ਹਾਂ ਦਾ ਸੁਨੇਹਾ ਸੀ, ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਾਰੇ ਭੈਣ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਬੇਟਾ 2 ਸਾਲ ਦਾ ਹੈ, ਉਸ ਨੂੰ ਜਦੋਂ ਜ਼ੁਕਾਮ ਲੱਗਦਾ ਹੈ ਤਾਂ ਖੰਘ ਵੀ ਲੱਗ ਜਾਂਦੀ ਹੈ, ਫਿਰ ਖੰਘਦਿਆਂ ਹੁੱਥੂ ਵੀ ਆ ਜਾਂਦਾ ਹੈ, ਉਲਟੀ ਆ ਜਾਂਦੀ ਹੈ, ਪਲਚ ਪਲਚ ਕੇ ਬੁਰਾ ਹਾਲ ਹੋ ਜਾਂਦਾ ਹੈ, ਪਿਛਲੇ 1.5 ਮਹੀਨੇ ਤੋਂ 3 ਵਾਰੀ ਬਿਮਾਰ ਹੋ ਚੁੱਕਾ ਹੈ, ਅਸੀਂ ਅੰਗਰੇਜ਼ੀ ਦਵਾ ਵੀ ਲੈ ਕੇ ਦੇਖ ਲਈ, ਅਖੀਰ ਨੂੰ 1 ਵਾਰੀ ਤਾਂ ਹਸਪਤਾਲ ਵੀ ਦਾਖਲ ਹੋ ਗਿਆ ਸੀ, ਕੋਈ ਨਮੂਨੀਆ ਜਾਂ ਐਸਮਾ ਨਹੀਂ ਹੈ। ਹਰਮਨ ਰੇਡੀਓ ਕਿਉਂਕਿ ਸਾਰੇ ਸਿਆਣੇ ਸਰੋਤੇ ਸੁਣਦੇ ਹਨ, ਮੈਨੂੰ ਆਸ ਹੈ ਕਿ ਜ਼ਰੂਰ ਕੋਈ ਨਾ ਕੋਈ ਤੁਸੀਂ ਹੱਲ ਸਾਨੂੰ ਦੱਸੋਗੇ। ਸੋ ਇਹ ਹੈ ਜੀ ਅੱਜ ਦਾ ਸਾਡੀ ਸਮੱਸਿਆ ਹੈ ਇਹ, ਔਰ ਅਸੀਂ ਕੋਸ਼ਿਸ਼ ਕਰਨੀ ਆ ਕਿ ਸਾਡੇ ਕਿਸੇ ਵੀ ਸਰੋਤੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਤੇ ਜਸਵਿੰਦਰ ਸਿੰਘ ਜੀ, ਆਪਾਂ ਕੋਈ ਨਾ ਕੋਈ ਜ਼ਰੂਰ ਆਪਾਂ ਟਰਾਈ ਕਰਾਂਗੇ। ਤੇ ਅਮਰੀਕ ਜੀ, ਮੈਨੂੰ ਯਾਦ ਹੈ ਕਿ ਆਪਾਂ ਪਿਛਲੇ 2-3 ਹਫ਼ਤੇ ਪਹਿਲਾਂ ਇਕ ਹੋਮਿਓਪੈਥਿਕ ਡਾਕਟਰ ਦੇ ਨਾਲ ਗੱਲ ਕੀਤੀ ਸੀ, ਡਾਕਟਰ ਨੀਲਮ ਜੋ ਕਿ ਪਟਿਆਲੇ ਤੋਂ ਸਨ। ਹਾਂਜੀ, ਸੋ ਆਪਾਂ ਕੋਸ਼ਿਸ਼ ਕਰਾਂਗੇ ਜੇ ਕੋਈ ਹੱਲ ਨਾ ਨਿਕਲ ਸਕਿਆ ਤਾਂ ਉਨ੍ਹਾਂ ਦਾ ਨੰਬਰ ਇਨ੍ਹਾਂ ਨੂੰ ਭੇਜ ਦਾਂਗੇ, ਤੇ ਉਨ੍ਹਾਂ ਨਾਲ ਵੀ ਇਹ ਫੋਨ ਦੇ ਉੱਤੇ ਕੰਸਲਟ ਕਰ ਸਕਦੇ ਆ, ਉਨ੍ਹਾਂ ਨੂੰ ਦੱਸ ਸਕਦੇ। ਕਈ ਵਾਰੀ ਕਿਸੇ ਕਹਿ ਲੋ ਕਿ ਵੈਦ ਨੂੰ ਜਾਂ ਡਾਕਟਰ ਨੂੰ ਪਕੜ ਚ ਆ ਜਾਂਦੀ ਆ ਗੱਲ ਵੀ ਇਹ ਗੱਲ ਕੀ ਆ, ਕਿਉਂਕਿ ਇੰਡੀਆ ਦੇ ਵਿਚ ਤਾਂ ਉਹ ਦੱਸਦੇ ਆ ਵੀ 150-200 ਪੇਸ਼ੈਂਟ ਉਹ ਰੋਜ਼ ਦੇਖਦੇ ਨੇ। ਸੋ ਗੱਲ ਹੁੰਦੀ ਹੈ ਤਜਰਬੇ ਦੀ, ਹਨਾ। ਤੇ ਤਜਰਬਾ ਹੋ ਜਾਂਦਾ ਉਸ ਸਿਚੁਏਸ਼ਨ ਚ।
ਅਮਰਦੀਪ, ਮੈਂ ਇੱਥੇ ਜਸਵਿੰਦਰ ਸਿੰਘ ਹੋਣਾ ਨੂੰ ਸਲਾਹ ਦੇਵਾਂਗਾ ਕਿ ਹਰ ਇੱਕ ਬੱਚੇ ਦੀ ਜਿਹੜੀ ਬਾਡੀ ਬਣਤਰ ਹੁੰਦੀ ਆ ਜਾਂ ਉਹਦਾ ਇਮਿਊਨ ਸਿਸਟਮ ਹੁੰਦਾ ਉਹ ਬਿਲਕੁਲ ਅਲੱਗ ਅਲੱਗ ਹੁੰਦਾ। ਤੁਹਾਨੂੰ ਨੁਕਸੇ ਦੱਸੇ ਜਾਣਗੇ ਹਰਮਨ ਰੇਡੀਓ ਦੇ ਵੀ, ਕਈ ਸਾਡੇ ਜਿਹੜੇ ਮਾਹਰ ਸਰੋਤੇ ਹਨ ਉਹ ਸ਼ੇਅਰ ਕਰਨਗੇ, ਲੇਕਿਨ ਉਹਨਾਂ ਨੁਕਸਿਆਂ ਨੂੰ ਅਪਣਾਉਣਾ ਜਾਂ ਅਪਲਾਈ ਕਰਨਾ ਕਿਸੇ ਬੱਚੇ ਤੇ ਉਹ ਕਈ ਵਾਰੀ ਗਲਤ ਵੀ ਸਾਬਤ ਹੋ ਜਾਂਦਾ। ਮੇਰੇ ਖਿਆਲ ਵਿਚ ਡਾਕਟਰ ਹੀ ਬਹੁਤ ਚੰਗੀ ਸਲਾਹ ਤੁਹਾਨੂੰ ਦੇ ਸਕਦਾ, ਉਹਦੀ ਨਿਗਰਾਨੀ ਵਿਚ ਹੀ ਜੇ ਤੁਸੀਂ ਕੋਈ ਵੀ ਦਵਾ ਦੇਣੀ ਆ ਜਾਂ ਕੋਈ ਵੀ ਦੇਸੀ ਦਵਾਈ ਦੀ ਵਰਤੋਂ ਕਰਨੀ ਆ ਤਾਂ ਆਪਣੇ ਡਾਕਟਰ ਨੂੰ ਜ਼ਰੂਰ ਅਮਨਦੀਪ ਕੰਸਲਟ ਕਰ ਲਓ, ਕਿਉਂਕਿ ਜਿਹੜਾ ਬਾਡੀ ਸਿਸਟਮ ਹਰ ਬੱਚੇ ਦਾ ਹੁੰਦਾ ਹੈ, ਇਮਿਊਨ ਸਿਸਟਮ ਹਰ ਬੱਚੇ ਦਾ ਹੁੰਦਾ ਹੈ, ਉਹ ਅਲੱਗ ਅਲੱਗ ਹੁੰਦਾ ਹੈ। ਤੇ ਪਿਛਲੇ ਹਫ਼ਤੇ ਵਿਚ ਇਕ ਹੋਰ ਬੱਚੇ ਦੀ ਵੀ ਮੇਰੇ ਖਿਆਲ ਵਿਚ ਲਹਿਰਾਂ ਪ੍ਰੋਗਰਾਮ ਦੇ ਵਿਚ ਗੱਲ ਕੀਤੀ ਸੀ, ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਸੀ ਤੇ ਵੱਖ ਵੱਖ ਤਰ੍ਹਾਂ ਦੇ ਇਲਾਜ ਦੱਸੇ ਗਏ ਸਨ ਸਾਡੇ ਸਰੋਤਿਆਂ ਦੁਆਰਾ, ਉਨ੍ਹਾਂ ਨੂੰ ਅਪਣਾਓ ਜ਼ਰੂਰ, ਲੇਕਿਨ ਮੇਕ ਸ਼ੋਰ ਕਰ ਲਓ ਕਿ ਉਨ੍ਹਾਂ ਦਾ ਨੁਕਸਾਨ ਨਾ ਹੋਵੇ ਕਿਸੇ ਨੂੰ
ਜੀ। ਖਾਸ ਕਰਕੇ ਜਦੋਂ ਬੱਚੇ ਇਨਵੋਲਵ ਹੈ ਤਾਂ ਸਾਨੂੰ ਬੜਾ ਸਤਰਕ ਰਹਿਣਾ ਚਾਹੀਦਾ, ਪਰ ਅਸੀਂ ਕੋਸ਼ਿਸ਼ ਕਰਾਂਗੇ। ਦੇਖੋ ਕੁਛ ਜਿਹੜੇ ਹੁਣ ਆਪਾਂ ਦਿਲ ਵਾਲੀ ਗੱਲ ਕਰ ਰਹੇ, ਮੈਨੂੰ ਲੱਗਦਾ ਸਾਰਿਆਂ ਦੇ ਘਰ ਸਮੱਸਿਆ ਆਉਂਦੀ ਹੈ, ਇਹ ਟਾਈਮ ਟੂ ਟਾਈਮ ਜਦੋਂ ਬੱਚੇ ਆਉਂਦੇ ਨੇ, ਪੈਦਾ ਹੁੰਦੇ ਨੇ, ਜੰਮ ਰਹੇ ਹੁੰਦੇ ਨੇ, ਪਲ ਰਹੇ ਹੁੰਦੇ ਨੇ, ਤਾਂ ਸਾਡਾ ਜਿਹੜਾ ਘਰ ਦਾ ਮਾਹੌਲ ਹੈ ਬੜਾ ਮਾਇਨੇ ਰੱਖਦਾ ਹੈ ਕਿ ਘਰ ਦਾ ਮਾਹੌਲ ਕੀ ਹੈ, ਸਾਡੀਆਂ ਆਦਤਾਂ ਕੀ ਨੇ। ਇਹਨੂੰ ਪਹਿਲਾਂ ਤਾਂ ਅਸੀਂ ਆਪਣਾ ਸਵੈ ਪੜਚੋਲ ਕਰੀਏ ਕਿ ਅਸੀਂ ਸਾਡੇ ਘਰ ਦੇ ਵਿਚ ਕੀ ਹੈ। ਅਮਰੀਕ ਜੀ, ਮੈਨੂੰ ਲੱਗਦਾ ਇਕ ਬੜਾ ਅਹਿਮ ਟਾਪਿਕ ਹੈ ਜਿਹੜਾ, ਮਤਲਬ ਜੇ ਆਪਾਂ ਉੱਤੇ ਗੱਲ ਕਰਨੀ ਚਾਹੀਏ, ਕਿਉਂਕਿ
ਫੁੱਲ ਟਾਪਿਕ ਆ, ਇਕ ਫੁੱਲ ਟਾਪਿਕ ਹੈ ਜਿਹਦੇ ਤੇ ਰਿਸਰਚ ਕਰਕੇ ਜਾਂ ਆਪਣੇ ਸਰੋਤਿਆਂ ਨੂੰ ਸ਼ਾਮਲ ਕਰਕੇ ਕਿਸ ਵੇਲੇ ਇਸ ਤੇ ਵੀ ਡਿਸਕਸ਼ਨ ਕਰਾਂਗੇ, ਕਿਉਂਕਿ ਸਾਡੇ ਕੋਲ ਅੱਜ ਹੋਰ ਵੀ ਕਈ ਵਿਸ਼ੇ ਹਨ ਜਿਨ੍ਹਾਂ ਤੇ ਅਸੀਂ ਡੀਪਲੀ ਅਨੈਲਿਸਿਸ ਕਰਨੀ ਹੈ। ਅਮਨਦੀਪ, ਇਸ ਤੇ ਇਹਨੂੰ ਬੁੱਕ ਮਾਰਕ ਕਰ ਲਓ, ਕਿਸੇ ਦਿਨ ਆਪਣੇ ਘਰ ਦਾ ਜਿਹੜਾ ਮਾਹੌਲ ਆ ਉਸਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ, ਜਾਂ ਇਸ ਤੇ ਅਸਰ ਸਾਡੀ ਜ਼ਿੰਦਗੀ ਤੇ ਕੀ ਪੈ ਸਕਦੇ ਹਨ, ਇਨ੍ਹਾਂ ਬਾਰੇ ਅਸੀਂ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਗੱਲ ਕਰਾਂਗੇ ਜੀ। ਅਮਨਦੀਪ
ਜੀ, ਮੈਨੂੰ ਲੱਗਦਾ ਕਿ ਅੱਜ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਵਿਚ ਆਪਾਂ ਇੱਥੇ ਥੋੜਾ ਜਿਹਾ ਟੱਚ ਕਰ ਸਕਦੇ ਹਾਂ ਤਾਂ ਕਿ ਮਾਹੌਲ ਮਤਲਬ ਐਜੂਕੇਸ਼ਨ ਆਪਾਂ ਇਕ ਦੂਜੇ ਤੋਂ ਲੈ ਦੇ ਸਕੀਏ, ਪਰ ਇਨ ਦਾ ਮੇਨ ਟਾਈਮ ਕੁਛ ਸਰੋਤੇ ਨੇ ਜ਼ਰੂਰ ਇਸ ਦਾ ਹੱਲ ਭੇਜਣ ਦੀ ਕੋਸ਼ਿਸ਼ ਕਰਨਗੇ। ਦੇਖੋ ਜੀ, ਆਪਣੇ ਦੜਾਓ ਥੋੜਾ ਜਿਹਾ ਦਿਮਾਗ ਕਿ ਕੋਈ ਤੁਹਾਡੇ ਸਰਕਲ ਦੇ ਵਿਚ ਇਦਾਂ ਸਿਚੁਏਸ਼ਨ ਆਈ ਹੋਵੇ ਕਿ ਬੱਚੇ ਨੂੰ ਜ਼ੁਕਾਮ ਹੋ ਜਾਂਦਾ ਹੋਵੇ, ਬੁਖਾਰ ਚੜ ਜਾਂਦਾ ਹੋਵੇ, ਹੁੱਥੂ ਆ ਜਾਂਦੇ ਹੋਣ, ਉਲਟੀਆਂ ਲੱਗ ਜਾਂਦੀਆਂ ਹੋਣ, ਤਾਂ ਜ਼ਰੂਰ ਦਸਿਓ। ਅਗਰ ਕੋਈ ਉਹਦਾ ਇਲਾਜ ਕਿਸੇ ਨੇ ਹੁੰਦਾ ਦੇਖਿਆ ਹੋਵੇ ਤਾਂ ਸਾਡੇ ਨਾਲ ਸਾਂਝ ਪਾਇਓ, ਬੜੀ ਸਖ਼ਤ ਜ਼ਰੂਰਤ ਹੈ ਤੇ ਆਪਾਂ ਇਸ ਨੂੰ ਅੱਗੇ ਤੋਰਾਂਗੇ। ਸੋ ਸੁਨੇਹੇ ਲਗਾਤਾਰ ਆ ਰਹੇ ਨੇ ਤੇ ਉਨ੍ਹਾਂ ਨੂੰ ਆਪਾਂ ਨਾਲ ਦੀ ਨਾਲ ਲਈ ਜਾਣਾ ਤੇ ਨਾਲ ਨਾਲ ਫਿਰ ਆਪਾਂ ਜਾਣਕਾਰੀਆਂ ਜੇ ਹੋਰ ਜਿਹੜੇ ਮਸਲੇ ਨੇ ਉਨ੍ਹਾਂ ਤੇ ਵੀ ਆਪਾਂ ਗੱਲਾਂ ਕਰਨੀਆਂ, ਦੀਨ ਦੁਨੀਆਂ ਦੇ ਵਿਚ ਕੀ ਹੋ ਰਿਹਾ। ਗੌਰਵ ਸ਼ਰਮਾ ਹੁਣੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਕੀ ਹਾਲ ਚਾਲ ਹੈ। ਤੇ ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਸਿਡਨੀ ਤੋਂ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ, ਚਾਹ ਪਕੌੜੇ ਭੇਜ ਰਹੇ ਨੇ, ਇਕੋ ਕੱਪ ਭੇਜਿਆ ਜੀ ਤੁਸੀਂ ਸਾਡੇ ਲਈ, ਅਸੀਂ ਦੋ ਬੰਦੇ ਆ ਹੈਂ, ਫੇਰ ਆਪਾਂ ਤੁਸੀਂ ਸਾਨੂੰ ਲੜਾਉਣਾ ਹੈ
ਜੀ। ਅਮਨਦੀਪ, ਜਿਹੜੇ ਚਾਹ ਪਕੌੜੇ ਆ ਨਾ ਜਿੱਦਾਂ ਇਹ ਸਵੇਰ ਦੇ ਜਿਹੜੀ ਨਾਸ਼ਤਾ ਹੈ, ਤੁਹਾਡੇ ਪ੍ਰੋਗਰਾਮ ਵਿਚ ਬਹੁਤ ਜ਼ਿਆਦਾ ਆਉਂਦੇ, ਜਿਹੜੇ ਦੂਜੇ ਸਾਡੇ ਐਂਕਰ ਹੁੰਦੇ ਉਨ੍ਹਾਂ ਦੇ ਪ੍ਰੋਗਰਾਮ ਵਿਚ ਨਹੀਂ ਸਰੋਤੇ ਸਾਡੇ ਭੇਜਦੇ, ਸ਼ਾਇਦ ਉਹ ਅਰਲੀ ਹੁੰਦਾ, ਥੋੜਾ ਜਿਹਾ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਲਹਿਰਾ, ਤੇ ਇਹ ਪ੍ਰੋਗਰਾਮ 9:30 ਸ਼ੁਰੂ ਹੁੰਦਾ, ਤੇ ਸ਼ੁਰੂ ਵੀ ਸ਼ਨਿਚਰਵਾਰ ਵਾਲੇ ਦਿਨ ਹੁੰਦਾ ਤੇ ਐਤਵਾਰ ਵਾਲੇ ਦਿਨ ਹੁੰਦਾ, ਉਦੋਂ ਸਾਡੇ ਸਰੋਤੇ ਕਾਫੀ ਬਿਜ਼ੀ ਨਹੀਂ ਹੁੰਦੇ, ਤੇ ਉਹ ਫਿਰ ਸਾਨੂੰ ਚਾਹ ਨਾਸ਼ਤਾ ਪਕੌੜੇ ਜਲੇਬੀਆਂ ਏਦਾਂ ਬਣਾ ਕੇ ਭੇਜਦੇ, ਬਹੁਤ ਚੰਗਾ ਲੱਗਦਾ, ਤੁਸੀਂ ਬੜੇ ਲੱਕੀ
ਆ। ਅੱਜ ਤਾਂ ਮੱਕੀ ਦੀ ਰੋਟੀ ਵੀ ਆਈ ਹੋਈ ਹੈ ਸਾਨੂੰ, ਰਿਵਰਲੈਂਡ ਤੋਂ ਹਰਦੀਪ ਸਿੰਘ ਹੋਣਾ ਨੇ ਭੇਜੀ ਹੋਈ ਆ, ਕਿਆ ਬਾਤ ਹੀ ਆ। ਪਰ ਪ੍ਰੋਬਲਮ ਇਹ ਆ ਕਿ ਉਨ੍ਹਾਂ ਨੇ ਵੀ ਇੱਕੋ ਹੀ ਭੇਜੀ, ਬੰਦੇ ਅਸੀਂ ਦੋ ਆ, ਸੋ ਇਹ ਸਮੱਸਿਆ ਆ।
ਹਾਂਜੀ ਹਾਂਜੀ।
ਤੇ ਦੂਜੀ ਗੱਲ ਇਹ ਆ ਕਿ ਮੈਂ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਮੈਂ ਰੱਬ ਕਰੇ ਮਤਲਬ ਮੈਂ ਸਵੇਰ ਦਾ ਹੀ ਪ੍ਰੋਗਰਾਮ ਕਰਦਾ, ਜੇ ਕਿਤੇ ਸ਼ਾਮ ਦਾ ਕਰਦਾ ਹੁੰਦਾ ਕਿਤੇ ਮੈਨੂੰ ਹੋਰੇ ਗਲਾਸੀਆਂ ਨਾ ਭੇਜਣ ਲੱਗ ਪੈਂਦੇ ਸਾਡੇ ਸਰੋਤ।
ਚਲੋ ਅਮਨਦੀਪ, ਜਿਹੜੀ ਰੋਟੀ ਆ ਜਾਂਦੀ ਹੈ ਅਸੀਂ ਵੱਢ ਕੇ ਖਾ ਲਾਂਗੇ, ਵੱਢ ਕੇ ਛੱਕ ਲਾਂਗੇ, ਕੋਈ ਪ੍ਰੋਬਲਮ ਨਹੀਂ।
ਮੈਂ ਕਰੇ ਕਹਿਣ ਲੱਗੇ ਉਹ ਗਲਾਸੀ ਆਪਾਂ ਅੱਧੀ ਅੱਧੀ ਇੱਕ ਇੱਕ ਪੀ ਲਾਂਗੇ, ਤੇ ਕੋਈ ਗੱਲ ਨੀ, ਆਪਾਂ ਚਾਹ ਵੀ ਦੇਖੋ ਜੀ ਵੰਡ ਕੇ ਪੀ ਲਾਂਗੇ।
ਚਲੋ ਅਮਨਦੀਪ, ਆਉਣ ਵਾਲੇ ਸਮੇਂ ਵਿਚ ਭਵਿੱਖ ਵਿਚ ਅਸੀਂ ਸ਼ਾਇਦ ਸ਼ਾਮ ਨੂੰ ਵੀ ਕੋਈ ਪ੍ਰੋਗਰਾਮ ਕਰਿਆ ਕਰੀਏ ਰਿਟਾਇਰਮੈਂਟ ਤੋਂ ਬਾਅਦ, ਉਸ ਵੇਲੇ ਫਿਰ ਕਾਫੀ ਸਮਾਂ ਹੋਣਾ ਸਾਡੇ ਕੋਲ, ਤੇ ਹੋ ਸਕਦਾ ਕਿ ਸ਼ਾਮ ਨੂੰ ਵੀ ਕੋਈ ਦਿਲ ਵਾਲੀ ਗੱਲ ਏਦਾਂ ਦਾ ਕੋਈ ਪ੍ਰੋਗਰਾਮ ਅਸੀਂ ਲੀਕਾਂਗੇ ਆਉਣ ਵਾਲੇ ਸਮੇਂ ਚ। ਵਾਅਦਾ ਤਾਂ ਨਹੀਂ ਕਰਦੇ, ਲੇਕਿਨ ਕੋਸ਼ਿਸ਼ ਜ਼ਰੂਰ ਕਰਾਂਗੇ।
ਪਰ ਏਦਾਂ ਹੈ ਕਿ ਗਲਾਸੀ ਇਹੀ ਰਹਿਣੀ ਹੈ, ਵਿਚ ਸਮਾਨ ਬਦਲ ਜਾਣਾ ਹੈ
ਜੀ ਜੀ।
ਤੇ ਸਾਡੇ ਨਾਲ ਜਗਤਾਰ ਭਾਜੀ ਜੁੜੇ ਨੇ ਤੇ ਉਹਨਾਂ ਨੇ ਮੈਸੇਜ ਭੇਜਿਆ। ਇਹ ਥੋੜੀ ਦੇਰ ਬਾਅਦ ਆਪਾਂ ਗੱਲ ਕਰਨੀ ਹੈ, ਕਾਫੀ ਵਧੀਆ ਮੁੱਦਾ ਹੈ ਇਹਨਾਂ ਦਾ। ਜਗਵੀਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕੇਨਸ ਤੋਂ ਜਗਵੀਰ ਸਿੰਘ ਉਹਨਾਂ ਨੇ, ਤੇ ਨਛੱਤਰ ਸਿੰਘ ਹੁਣੀ ਸਾਡੇ ਨਾਲ ਬ੍ਰਿਸਬੇਨ ਤੋਂ ਜੁੜੇ ਨੇ। ਸਾਰੇ ਸਰੋਤਿਆਂ ਨੂੰ, ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਸਾਡੇ ਨਾਲ ਬ੍ਰਿਸਬੇਨ ਤੋਂ ਹੀ ਜੁੜੇ ਨੇ, ਉਹਨਾਂ ਨੇ ਕਿਹਾ ਕਿ ਬਹੁਤ ਸੋਹਣਾ ਵੈਦਰ ਹੈ ਜੀ ਬ੍ਰਿਸਬੇਨ ਦੇ ਵਿਚ, ਮਾਣੋ ਆਨੰਦ ਜੀ। ਤਾਂ ਪ੍ਰੋਗਰਾਮ ਦੇ ਵਿਚ ਹੁਣ ਅਮਰੀਕ ਜੀ ਥੋੜੀਆਂ ਨਾ ਖ਼ਬਰਾਂ ਵੱਲ ਧਿਆਨ ਦੇਣਾ, ਤੇ ਖ਼ਬਰਾਂ ਸਾਡੇ ਆਸ ਪਾਸ ਦੀਨ ਦੁਨੀਆਂ ਦੇ ਵਿਚ ਕੀ ਵਾਪਰ ਰਿਹਾ। ਸੋ ਉਧਰ G20 ਸਮਿਟ ਚੱਲ ਰਿਹਾ ਜੀ ਹੈਮਬਰਗ ਜਰਮਨੀ ਦੇ ਵਿਚ, ਤੇ ਉਥੇ ਕਈ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਸਾਹਮਣੇ ਆ ਰਹੇ ਨੇ। G20 ਬਾਰੇ ਤੁਹਾਨੂੰ ਪੁੱਛਾਂਗੇ ਕਿ ਇਹ ਹੁੰਦਾ ਕੀ ਆ, ਤੇ ਪਰ ਉਸ ਦੇ ਵਿਚ ਜਿਹੜੀ ਸੁਰਖੀਆਂ ਬਣੀਆਂ ਹੋਈਆਂ ਨੇ ਅੱਜ ਦੀਆਂ, ਉਹ ਹੈਗੀਆਂ ਵੀ ਡੋਨਲਡ ਟਰੰਪ ਤੇ ਵਲਾਦਿਮੀਰ ਪੁਤਿਨ ਨੇ ਇਕ ਬਹੁਤ ਹੀ ਧੜੱਲੇਦਾਰ ਮੀਟਿੰਗ ਕੀਤੀ ਕਹਿੰਦੇ G20 ਦੇ ਵਿਚ, ਔਰ ਇਸ ਮੀਟਿੰਗ ਦੇ ਹਾਂਜੀ ਇਹ ਖ਼ਬਰ ਬਣੀ ਹੋਈ ਹੈ, ਮੀਡੀਆ ਦੇ ਵਿਚ ਵੀ ਆ ਰਹੀ ਹੈ। ਤਾਂ ਇਸ ਖ਼ਬਰ ਦੇ ਮੁਤਾਬਕ ਦੋਨਾਂ ਲੀਡਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਸੀਰੀਆ ਦੇ ਵਿਚ ਜੰਗਬੰਦੀ ਕੀਤੀ ਜਾਵੇ, ਜੰਗ ਜਿਹੜੀ ਹੈ ਖਤਮ ਕੀਤੀ ਜਾਵੇ, ਜਿਹੜੀ ਇਕ ਵਧੀਆ ਗੱਲ ਹੈ। ਤੇ ਮੈਂ ਅਮਰੀਕ ਜੀ ਐਕਸਪੈਕਟ ਵੀ ਕਰਦਾ ਸੀ ਕਿ G20 ਦੇ ਆਹਮਣਾ ਸਾਹਮਣਾ ਹੋਣਗੇ, ਕੁੰਡੀਆਂ ਦੇ ਸਿੰਘ ਫਸਣਗੇ, ਪਰ ਜਿਹੜੀ ਘਟਨਾਕ੍ਰਮ ਪਿਛਲੇ  6 ਮਹੀਨੇ ਤੋਂ ਚੱਲ ਰਿਹਾ ਸੀ ਅਮਰੀਕਾ ਤੇ ਰਸ਼ੀਆ ਦਾ, ਤੇ ਮੈਨੂੰ ਲੱਗਦਾ ਕਿ ਪਿੱਛੇ ਜੋ ਬਿਹਾਈਂਡ ਦਾ ਸੀਨ ਸਾਰਾ ਕੁਝ ਬਣ ਰਿਹਾ, ਕਿਉਂਕਿ ਜੋ ਪਿੱਛੇ ਚੱਲ ਰਿਹਾ ਹੁੰਦਾ ਆ ਉਹ ਬਾਹਰ ਨਹੀਂ ਦਿਸਦਾ ਹੁੰਦਾ, ਉਹ ਬਾਹਰ ਹੋਰ ਤਰ੍ਹਾਂ ਪੇਸ਼ ਕੀਤਾ ਜਾਂਦਾ ਹੁੰਦਾ, ਪਰ ਕਿਉਂਕਿ ਚਲੋ ਤਜਰਬਾ ਇੰਨਾ ਹੋ ਜਾਂਦਾ ਕਿ ਪਤਾ ਲੱਗ ਜਾਂਦਾ ਕਿ ਪਿੱਛੇ ਕੀ ਚੱਲ ਰਿਹਾ। ਸੋ ਇਹ ਐਕਸਪੈਕਟਡ ਸੀਗਾ ਕਿ ਇਹੋ ਜਿਹੇ ਜਿਹੜੇ ਆ ਸਮਝੌਤੇ ਕੀਤੇ ਜਾਣ, ਕਿਉਂਕਿ ਰਸ਼ੀਆ ਤੇ ਖਾਸ ਕਰਕੇ ਅਮਰੀਕਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਸ ਲੜਾਈ ਕਰਕੇ। ਸੋ ਉਨ੍ਹਾਂ ਨੇ ਸਾਰਾ ਕੀਤਾ ਗਿਆ ਖੇਚ ਪੈ ਰਿਹਾ, ਹੁਣ ਕੋਈ ਨਾ ਕੋਈ ਦੋਨੋਂ ਦੇਸ਼ ਜਿਹੜੇ ਸਮਝੌਤੇ ਤੇ ਪਹੁੰਚਣਗੇ, ਇਕ ਤਾਂ ਇਹ। ਦੂਜਾ G20 ਦੇ ਵਿਚ ਮੋਦੀ ਸਾਹਿਬ ਤੇ ਚਾਈਨਾ ਦੇ ਜਿਹੜੇ ਪ੍ਰੀਮੀਅਰ ਨੇ ਉਨ੍ਹਾਂ ਦੀ ਵੀ ਮਿਲਣੀ ਹੋਈ ਆ, ਹੱਥ ਮਿਲਾਏ ਨੇ ਉਨ੍ਹਾਂ ਨੇ ਵੀ, ਉਨ੍ਹਾਂ ਦੀ ਵੀ ਆਪਸ ਦੇ ਵਿਚ ਗੱਲਬਾਤ ਚੱਲ ਰਹੀ ਆ, ਉਥੇ ਵੀ ਖਿੱਚੋ ਤਾਣ ਚੱਲ ਰਹੀ ਆ ਸਿੱਕਮ ਇਲਾਕੇ ਦੇ ਵਿਚ। ਸੋ G20 ਦੇ ਵਿਚ ਇਹ ਕੁਝ ਹੋ ਰਿਹਾ। ਦੂਜੇ ਪਾਸੇ ਜਿਹੜੇ ਬਾਹਰ ਹੋ ਰਹੇ ਨੇ, ਬਾਹਰ ਨਾਰੇ ਮਜ਼ਾਰੇ ਹੋ ਰਹੇ ਨੇ, ਉਥੇ ਲੜਾਈਆਂ ਘੜਾਈਆਂ ਹੋ ਰਹੀਆਂ ਨੇ, ਕੁੱਟਮਾਰ ਹੋ ਰਹੀ ਆ, ਵਾਇਲੈਂਟ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਜਿਹਦੇ ਵਿਚ ਕਈ ਜਿਹੜੇ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਆ, ਅਥਰੂ ਗੈਸ ਵੀ ਛੱਡਣੀ ਪਈ, ਪਾਣੀ ਵੀ ਸੁੱਟਣਾ ਪਿਆ ਲੋਕਾਂ ਦੇ ਉਤੇ ਭਜਾਉਣ ਦੇ ਵਾਸਤੇ। ਸੋ ਕਈ ਕੁਝ ਚੱਲ ਰਿਹਾ G20 ਦੇ ਅੱਗੇ ਪਿੱਛੇ। ਪਰ ਹੁਣ ਸਾਨੂੰ ਇਹ ਦੱਸੋ ਕਿ G20 ਹੁੰਦਾ ਕੀ ਆ
ਜੀ। ਅਮਨਦੀਪ, ਮੈਂ ਇਹਦੇ ਬਾਰੇ ਥੋੜੀ ਜਿਹੀ ਇਨਫਰਮੇਸ਼ਨ ਇਕੱਠੀ ਕੀਤੀ ਹੈ। G20 ਜਿਹੜੇ ਦੁਨੀਆ ਦੇ ਪਹਿਲੇ 20 ਲਾਰਜੈਸਟ ਇਕਾਨਮੀਜ਼ ਹਨ ਦੁਨੀਆ ਦੀਆਂ, ਉਨ੍ਹਾਂ ਦਾ ਇਕ ਫੋਰਮ ਹੈ ਜਿਹੜਾ ਕਿ 1999 ਵਿਚ ਕਾਇਮ ਕੀਤਾ ਗਿਆ ਸੀ, ਤਾਂ ਕਿ ਜਿਹੜੀਆਂ ਮੁਸ਼ਕਲਾਂ ਆਉਣੀਆਂ ਫਾਈਨੈਂਸ਼ੀਅਲ ਸੈਕਟਰ ਦੇ ਵਿਚ, ਟੈਰੀਟੋਰੀਅਲ ਸੈਕਟਰ ਵਿਚ, ਜਾਂ ਜਿਹੜੀਆਂ ਮੁਸ਼ਕਲਾਂ ਟੈਰੋਰਿਜ਼ਮ ਕਰਕੇ ਪੈਦਾ ਹੁੰਦੀਆਂ, ਇਕਾਨਮੀਆਂ ਡਾਊਨ ਹੁੰਦੀਆਂ, ਉਨ੍ਹਾਂ ਨੂੰ ਸਟੇਬਲ ਕਰਨ ਦੇ ਲਈ ਇਸ ਨੂੰ 1999 ਵਿਚ ਬਣਾਇਆ ਗਿਆ। ਅਤੇ ਉਸ ਤੋਂ ਬਾਅਦ 2008 ਤੋਂ ਬਾਅਦ ਇਨ੍ਹਾਂ ਦੀਆਂ ਬੈਠਕਾਂ ਜਿਹੜੀਆਂ ਇਕ ਸਾਲ ਦੇ ਵਿਚ 2 ਵਾਰ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਮਸਲਿਆਂ ਨੂੰ ਜਲਦੀ ਜਲਦੀ ਨਿਬੇੜਿਆ ਜਾ ਸਕੇ। ਅਮਦੀਪ, ਇਹਦੇ ਵਿਚ ਜਿਹੜੇ ਦੇਸ਼ ਭਾਗ ਲੈਂਦੇ ਹਨ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਮੈਂ ਜਲਦੀ ਜਲਦੀ ਪੜ੍ਹ ਦਿੰਦਾ। ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚਾਈਨਾ, ਫਰਾਂਸ, ਜਰਮਨੀ, ਇੰਡੀਆ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰਸ਼ੀਆ, ਸਾਊਦੀ ਅਰੇਬੀਆ, ਸਾਊਥ ਅਫਰੀਕਾ, ਸਾਊਥ ਕੋਰੀਆ, ਟਰਕੀ, ਯੂਕੇ, ਯੂਐਸ ਤੇ ਯੂਰਪੀਅਨ ਯੂਨੀਅਨ ਦੇ ਸਾਰੇ ਕੰਟਰੀ ਇਸ ਵਿਚ ਭਾਗ ਲੈਂਦੇ ਆ। ਅਮਨਦੀਪ, ਜੇਕਰ ਦੁਨੀਆਂ ਦੀ ਪ੍ਰੋਡਕਟ ਐਂਡ ਸਰਵਿਸਿਜ਼ ਨੂੰ ਜਿੰਨੀਆਂ ਵੀ ਚੀਜ਼ਾਂ ਪੈਦਾ ਕੀਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਦੇਸ਼ਾਂ ਦੇ ਵਿਚ ਉਨ੍ਹਾਂ ਚੀਜ਼ਾਂ ਦਾ 85% ਪੈਦਾਵਾਰ ਉਨ੍ਹਾਂ ਚੀਜ਼ਾਂ ਦੀ ਇਨ੍ਹਾਂ ਦੇਸ਼ਾਂ ਦੇ ਵਿਚ ਹੁੰਦੀ ਹੈ। ਅਤੇ 66 ਤੋਂ ਲੈ ਕੇ 67% ਪਾਪੂਲੇਸ਼ਨ ਇਨ੍ਹਾਂ ਦੇਸ਼ਾਂ ਵਿਚ ਰਹਿੰਦੀ ਹੈ। ਦੁਨੀਆਂ ਦੀ ਸਾਰੀ ਪਾਪੂਲੇਸ਼ਨ ਜੇ ਇਕੱਠੀ ਕਰ ਲਈਏ ਤਾਂ 5 ਅਰਬ ਦੇ ਕਰੀਬ ਪਾਪੂਲੇਸ਼ਨ ਇਨ੍ਹਾਂ ਦੇਸ਼ਾਂ ਵਿਚ ਰਹਿੰਦੀ ਹੈ। ਕਾਫੀ ਡੋਮੀਨੈਂਟ ਇਹ ਇਕ ਪੋਲੀਟੀਕਲ ਫੋਰਮ ਹੈ ਜਿਹੜਾ ਕਿ ਦੁਨੀਆਂ ਨੂੰ ਪ੍ਰਭਾਵਿਤ ਕਰਦਾ ਹੈ। ਤੇ ਅਮਨਦੀਪ, ਇਸ ਵਾਰ ਇਸ ਜਿਹੜਾ G20 ਹੈਮਬਰਗ ਸ਼ਹਿਰ ਜਰਮਨੀ ਦੇ ਵਿਚ ਹੋ ਰਿਹਾ ਹੈ ਤੇ ਪ੍ਰੋਟੈਸਟ ਹੋਣੇ ਤਾਂ ਬਿਲਕੁਲ ਜਾਇਜ਼ ਹਨ। ਕੋਈ ਵੀ ਫੋਰਮ ਦੀ ਜਿਸ ਵੇਲੇ ਵੀ ਮੀਟਿੰਗ ਹੁੰਦੀ ਹੈ ਉਹਦੇ ਖਿਲਾਫ ਬੋਲਿਆ ਜਾਂਦਾ ਹੈ ਜਾਂ ਉਹਦੇ ਵਿਚ ਉਹਤੇ ਨਜ਼ਰ ਰੱਖਣ ਦੇ ਲਈ ਓਪੋਜੀਸ਼ਨ ਕੀਤੀ ਜਾਂਦੀ ਹੈ। ਇਕ ਕੰਸਟਰਕਟਿਵ ਥਿੰਕ ਹੈ, ਕੋਈ ਗਲਤ ਗੱਲ ਨਹੀਂ ਹੈ ਕਿ ਡੈਮੋਨਸਟ੍ਰੇਸ਼ਨ ਅਗਰ ਹੁੰਦੇ ਆ ਤਾਂ ਕੋਈ ਗਲਤ ਗੱਲ ਨਹੀਂ ਹੈ, ਇਹ ਹੋਣੇ ਚਾਹੀਦੇ ਆ। ਤੇ ਇਸ ਦੇ ਨਾਲ ਫਿਰ ਕੀ ਹੁੰਦਾ ਕਿ ਜਿਹੜੇ ਦੇਸ਼ ਹਨ ਉਹ ਥਾਂ ਥਾਂ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਵੀ ਗੱਲਾਂ ਸੁਣਨੀਆਂ ਪੈਂਦੀਆਂ ਹਨ ਜਿਹੜਾ ਕਿ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਅਮਨਦੀਪ, ਇਸ ਵਾਰ ਇਸ ਫੋਰਮ ਦੇ ਵਿਚ ਜਿਹੜੀਆਂ ਗੱਲਾਂ ਹੋਣੀਆਂ ਹਨ ਉਹ ਟਰੰਪ ਦੇ ਬਾਰੇ ਜ਼ਿਆਦਾ ਅਤੇ ਰਸ਼ੀਆ ਦੇ ਜਿਹੜੇ ਪ੍ਰੈਜੀਡੈਂਟ ਹਨ ਉਨ੍ਹਾਂ ਦੇ ਵਿਚਕਾਰ ਮੇਰੇ ਖਿਆਲ ਵਿਚ ਇਕ ਬੰਦ ਕਮਰੇ ਵਿਚ ਮੀਟਿੰਗ ਹੋਏਗੀ, ਉਨ੍ਹਾਂ ਵਿਚ ਕਾਫ਼ੀ ਡੀਪਲੀ ਜਿਹੜੇ ਮੁੱਦੇ ਡਿਸਕਸ ਕੀਤੇ ਜਾਣਗੇ। ਤੁਸੀਂ ਪਹਿਲਾਂ ਦੱਸੇ ਚੁੱਕੇ ਹੋ ਕੇ ਭਾਰਤ ਦੇ ਵਿਊ ਪੁਆਇੰਟ ਨਾਲ ਦੇਖਿਆ ਜਾਵੇ ਤਾਂ ਇਸ ਦੀ ਮਹੱਤਤਾ ਕਾਫ਼ੀ ਹੈ, ਕਿਉਂਕਿ ਜਿਹੜੇ ਚਾਈਨਾ ਦੇ ਪ੍ਰੈਜੀਡੈਂਟ ਹਨ ਜਾਂ ਉੱਥੇ ਦੇ ਪ੍ਰੀਮੀਅਰ ਹਨ ਉਨ੍ਹਾਂ ਦੇ ਨਾਲ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਏਗੀ ਤੇ ਉਥੋਂ ਵੀ ਕਈ ਸਾਰਥਿਕ ਨਤੀਜੇ ਸਾਹਮਣੇ ਆਣਗੇ। ਤੇ ਅਮਨਦੀਪ, ਜਿਹੜੀ ਡੋਨਲਡ ਟਰੰਪ ਦੀ ਪਾਲਿਸੀ ਹੈ ਅਮੈਰੀਕਾ ਫਸਟ, ਉਹ ਪਾਲਿਸੀ ਕੀ ਹੈ? ਪ੍ਰੋਟੈਕਸ਼ਨਿਸਮ ਦੀ ਪਾਲਿਸੀ ਹੈ ਕਿ ਅਮਰੀਕਾ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਉਥੇ ਹੀ ਚੀਜ਼ਾਂ ਪ੍ਰੋਡਿਊਸ ਕਰੇਗਾ ਤੇ ਦੂਜਿਆਂ ਦੇਸ਼ਾਂ ਤੋਂ ਚੀਜ਼ਾਂ ਘੱਟ ਲਏਗਾ ਤਾਂ ਕਿ ਅਮੈਰੀਕਨ ਜਿਹੜੇ ਲੋਕ ਹੈ ਉਨ੍ਹਾਂ ਨੂੰ ਰੁਜ਼ਗਾਰ ਜ਼ਿਆਦਾ ਮਿਲ ਸਕੇ। ਲੇਕਿਨ ਅਗਰ G20 ਵਿਚ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਚਾਈਨਾ ਦੇ ਬਾਰੇ ਸੋਚਣਾ ਪਏਗਾ, ਦੂਜੇ ਦੇਸ਼ਾਂ ਦੇ ਬਾਰੇ ਸੋਚਣਾ ਪਏਗਾ। ਇੱਥੇ ਦੇਖਦੇ ਹਾਂ ਕਿ USA ਦੇ ਜਿਹੜੇ ਪ੍ਰੈਜੀਡੈਂਟ ਹੈ ਡੋਨਲਡ ਟਰੰਪ, ਉਹ ਕਿਸ ਤਰ੍ਹਾਂ ਦਾ ਰੁੱਖ ਅਪਣਾਉਂਦੇ ਹਨ ਤੇ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਉਹ ਆਪਣੇ ਦੇਸ਼ ਦੇ ਲੈ ਕੇ ਜਾਂਦੇ ਹਨ। ਲੇਕਿਨ ਉਨ੍ਹਾਂ ਦਾ ਵੱਡਾ ਨਾਰਾ ਹੈ ਜਿੱਥੇ ਉਹ ਜਿੱਤੇ ਹਨ ਉਹ ਹੈ ਦਾ ਅਮੈਰੀਕਾ ਫਸਟ ਜਾਂ ਅਮੈਰੀਕਾ ਫਸਟ ਮੇਡ ਇਨ ਅਮੈਰੀਕਾ, ਤੇ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਮੇਡ ਇਨ ਇੰਡੀਆ ਲੈ ਕੇ ਉੱਥੇ ਗਏ ਹੋਏ ਹਨ। ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਤੀਜੇ ਇਸ ਪੁਆਇੰਟ ਦੇ ਵਿਚੋਂ ਨਿਕਲਦੇ ਹਨ।
ਠੀਕ ਹੈ ਜੀ, ਇਹ ਵੀ ਵਧੀਆ ਗੱਲ। ਦੂਜੇ ਪਾਸੇ ਚਾਈਨਾ ਦੇ ਬਾਰੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕੱਲ ਹੀ, ਕਹਿੰਦੇ ਕਿ ਚਾਈਨਾ ਦਾ ਤਕਰੀਬਨ 23 ਦੇਸ਼ਾਂ ਦੇ ਨਾਲ ਨਾ ਜਿਹੜਾ ਬਾਰਡਰ ਦਾ ਬਖੇੜਾ ਚੱਲ ਰਿਹਾ, ਲੜਾਈ ਚੱਲ ਰਹੀ 23 ਦੇਸ਼ਾਂ ਦੇ ਨਾਲ, 23 ਥਾਂ। ਪਰ ਕਹਿੰਦੇ ਸੋਚਣ ਵਾਲੀ ਗੱਲ ਇਹ ਹੈ ਕਿ ਉਹਦੀ ਸਿਰਫ 16 ਦੇਸ਼ਾਂ ਦੇ ਨਾਲ ਬਾਰਡਰ ਲੱਗਦਾ। ਸੋ ਇਹ ਦੇਖ ਲਓ ਵੀ 23 ਦੇਸ਼ ਜਿਹੜੇ ਨੇ, ਕੁਝ ਦੇਸ਼ ਜਿਹੜੇ ਨੇ ਉਹ ਤਕਰੀਬਨ 7 ਦੇਸ਼ ਤਾਂ ਉਹਨਾਂ ਦੇ ਨਾਲ ਬਾਰਡਰ ਵੀ ਨਹੀਂ ਲੱਗਦਾ ਜਿੱਥੇ ਜਾ ਕੇ ਪੰਗਾ ਪਾਈ ਬੈਠੇ ਨੇ। ਸੋ ਚਾਈਨੀਜ਼ ਜਿਹੜੇ ਮਤਲਬ ਮਾਨਸਿਕਤਾ ਆ ਜਾਂ ਆਪਾਂ ਪਿੱਛੇ ਦੇਖਦੇ ਹਾਂ ਉਹਨਾਂ ਦੀ ਹਿਸਟਰੀ, ਉਹ ਕਾਫ਼ੀ ਕਨਿੰਗ ਹੈ, ਮਤਲਬ ਕਾਫ਼ੀ ਸ਼ਾਤਰ ਦਿਮਾਗੀ ਵਰਤਦੇ ਨੇ, ਠੰਡੇ ਠੰਡੇ ਰਹਿ ਕੇ ਤਾਂ ਧੱਕਾ ਵੀ ਕਰਦੇ ਨੇ, ਮਤਲਬ ਬੜੀ ਕੂਟਨੀਤੀ ਜਿਹੜੀ ਆ ਅਪਣਾ ਰਹੇ ਨੇ। ਤੇ ਅਮਰੀਕਾ ਜਿਹੜਾ ਉਹ ਧੱਕੜ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਜਾ ਕੇ ਬੰਬ ਸਿੱਟਦੇ, ਆਹ ਕਰਦੇ ਉਹ ਕਰਦੇ, ਪਰ ਇਹ ਚੁੱਪ ਚਪੀਤੇ ਆਪਣਾ ਕੰਮ ਕਰੀ ਜਾਂਦੇ ਨੇ। ਤੇ ਬਾਰਡਰਾਂ ਦੇ ਜਿਹੜੇ ਇਨ੍ਹਾਂ ਦੇ ਇਸ਼ੂ ਨੇ, ਤਕਰੀਬਨ ਸਾਰੇ ਹੀ ਜਿੰਨੇ ਵੀ ਇਨ੍ਹਾਂ ਦੇ ਆਲੇ ਦੁਆਲੇ ਬਾਰਡਰ ਲੱਗਦੇ ਨੇ ਜਿਨ੍ਹਾਂ ਦੇਸ਼ਾਂ ਦੇ ਨਾਲ, ਸਾਰਿਆਂ ਦੇ ਨਾਲ ਇਨ੍ਹਾਂ ਦਾ ਰੌਲਾ ਪੈ ਰਿਹਾ ਆ, ਕੋਈ ਨਾ ਕੋਈ ਇਨ੍ਹਾਂ ਦੀ ਜਿਹੜਾ ਕਲੇਸ਼ ਪਿਆ ਹੋਇਆ। ਇੱਥੋਂ ਤੱਕ ਕਿ 7 ਦੇਸ਼ ਇਹੋ ਜਿਹੇ ਵੀ ਹੈ ਜਿਨ੍ਹਾਂ ਦੇ ਨਾਲ ਇਨ੍ਹਾਂ ਦਾ ਬਾਰਡਰ ਵੀ ਨਹੀਂ ਲੱਗਦਾ, ਉਨ੍ਹਾਂ ਦੇ ਨਾਲ ਵੀ ਲੜਾਈ ਚੱਲ ਰਹੀ ਹੈ ਇਨ੍ਹਾਂ ਦੀ। ਸੋ
ਟਾਪੂ ਹੋਣੇ ਮਤਲਬ ਜਿੱਦਾਂ ਕਿ ਆਈਲੈਂਡਸ ਹੁੰਦੇ ਨੇ, ਉਹਨਾਂ ਤੇ ਜਾ ਕੇ ਕਬਜ਼ਾ ਕੀਤਾ ਹੁੰਦਾ ਤੇ ਉੱਥੋਂ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਜਿੱਦਾਂ ਇੰਗਲੈਂਡ ਦੇ ਵੀ ਕਈ ਟਾਪੂ ਹਨ, ਜਿੱਦਾਂ ਫੋਕਲੈਂਡ ਸੀ, ਉਹਦੇ ਵਿਚ ਜਾ ਕੇ ਉਨ੍ਹਾਂ ਨੇ ਅਰਜਨਟੀਨਾ ਦੇ ਨਾਲ ਲੜਾਈ ਕੀਤੀ, ਉਨ੍ਹਾਂ ਪੰਗਾ ਪਿਆ। ਇਸ ਤਰ੍ਹਾਂ ਜਿਹੜੇ ਵੱਖ ਵੱਖ ਜਿੱਦਾਂ ਸਾਡੀ ਜ਼ਮੀਨ ਹੁੰਦੀ ਨਾ ਪਿੰਡਾਂ ਵਿਚ, ਜ਼ਿਮੀਦਾਰ ਦੀ ਜ਼ਮੀਨ ਇਕ ਜਗ੍ਹਾ 15 ਕਿੱਲੇ ਹੁੰਦੀ ਜਾਂ 20 ਕਿੱਲੇ ਹੁੰਦੀ ਆ, 100 ਕਿੱਲੇ ਹੁੰਦੀ, ਫਿਰ ਛੋਟੇ ਛੋਟੇ ਹੋਰ ਵੀ ਪਲਾਟ ਅੱਗੇ ਇਧਰ ਉਧਰ ਲੈ ਹੁੰਦੇ ਆ, ਤੇ ਉੱਥੇ ਵੀ ਕਈ ਵਾਰੀ ਪੰਗਾ ਪੈ ਜਾਂਦਾ। ਇਹੀ ਹਾਲਤ ਜਿਹੜੀ ਚਾਈਨਾ ਦੀ ਹੈ, ਕਿਉਂਕਿ ਚਾਈਨਾ ਬਹੁਤ ਵੱਡੀ ਰਾਈਜ਼ਿੰਗ ਪਾਵਰ ਹੈ, ਇਸ ਵੇਲੇ ਦੁਨੀਆਂ ਦੀ ਦੂਜੀ ਵੱਡੀ ਇਕਾਨਮੀ ਹੈ ਅਮੈਰੀਕਾ ਤੋਂ ਬਾਅਦ, ਤੇ ਉਸਦਾ ਜਿਹੜਾ ਪ੍ਰਸਾਰਵਾਦ ਦੀ ਜਿਹੜੀ ਨੀਤੀ ਤੁਸੀਂ ਜਿੱਦਾਂ ਕਿਹਾ ਹੀ ਹੈ ਕਿ ਕਨਿੰਗ ਵਾਦ ਉਹ ਫੈਲਾਉਂਦਾ ਹੈ, ਕਨਿੰਗ ਹੈ ਥੋੜਾ ਜਿਹਾ, ਚਲਾਕ ਵੀ ਬਹੁਤ ਹੈ, ਮਿਹਨਤੀ ਵੀ ਬਹੁਤ ਹੈ, ਉਸ ਕਰਕੇ ਹੀ ਦੁਨੀਆਂ ਦੀ ਦੂਜੀ ਇਕਾਨਮੀ ਬਣੀ ਆ। ਤੇ ਜਿਸ ਵੇਲੇ ਤੁਸੀਂ ਦੂਜੇ ਧੜਲੇ ਦਾ ਸਰਪੰਚ ਬਣ ਜਾਂਦੇ ਹੋ ਜਾਂ ਸਰਪੰਚ ਬਣਦੇ ਹੋ, ਸਰਪੰਚ ਜਿੱਦਾਂ ਅਮੈਰੀਕਾ ਹੈ, ਤਾਂ ਫਿਰ ਤੁਹਾਡੇ ਪੰਗੇ ਦੂਜੇ ਦੇਸ਼ਾਂ ਚ ਪੈਣੇ ਬੜੇ ਲਾਜ਼ਮੀ ਹੁੰਦੇ ਹਨ। ਇਹੀ ਕੁਝ ਚਾਈਨਾ ਦੇ ਨਾਲ ਅਮਨਦੀਪ ਇਸ ਵੇਲੇ ਹੋ ਰਿਹਾ ਹੈ
ਜੀ। ਚਲੋ, ਇਹ ਤਾਂ ਅਸੀਂ G20 ਦੇ ਨਾਲ ਸਬੰਧਤ ਜਿਹੜੀਆਂ ਖ਼ਬਰਾਂ ਚੱਲ ਰਹੀਆਂ, ਤੇ ਉਧਰ ਕ੍ਰਿਕਟ ਜਗਤ ਦੇ ਵਿਚੋਂ ਵੀ ਕੋਈ ਵਧੀਆ ਖ਼ਬਰ ਨਹੀਂ ਆ ਰਹੀ, ਖਾਸ ਕਰਕੇ ਆਸਟ੍ਰੇਲੀਆ ਦਾ ਬਖੇੜਾ ਜਿਹੜਾ ਪਿਆ ਹੋਇਆ ਤਨਖਾਹਾਂ ਨੂੰ ਲੈ ਕੇ, ਤੇ ਆਪਾਂ ਤਕਰੀਬਨ 3-4 ਮਹੀਨੇ ਤੋਂ ਇਸ ਨੂੰ ਕਵਰ ਕਰ ਰਹੇ ਹਾਂ, ਹਜੇ ਵੀ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਹੁਣ ਇਸ ਸਬੰਧ ਦੇ ਵਿਚ ਆਸਟ੍ਰੇਲੀਆ ਦੇ ਫੈਡਰਲ ਸਪੋਰਟਸ ਮਿਨਿਸਟਰ ਗ੍ਰੈਗ ਹੰਟ ਨੇ ਵੀ ਆਪਣਾ ਬਿਆਨ ਦਾਗਿਆ, ਤੇ ਉਨ੍ਹਾਂ ਨੇ ਤਾਕੀਦ ਕੀਤੀ ਹੈ ਆਸਟ੍ਰੇਲੀਆ ਦੇ ਜਿਹੜੇ ਕ੍ਰਿਕਟ ਐਸੋਸੀਏਸ਼ਨ ਦੇ ਬੌਸ ਨੇ ਜੇਮਸ ਸਦਰਲੈਂਡ ਨੂੰ ਕਿ ਉਹ ਪਲੇਅਰਾਂ ਦੇ ਨਾਲ ਗੱਲ ਕਰਨ ਤੇ ਇਹ ਜਿਹੜਾ ਕਲੇਸ਼ ਹੈ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ। ਹੁਣ ਇਹ ਜਿਹੜਾ ਟੂਰ ਹੈ ਅਗਲਾ ਆਸਟ੍ਰੇਲੀਆ ਏ ਤੇ ਸਾਊਥ ਅਫਰੀਕਾ ਦਾ ਟੂਰ ਹੈ, ਉਸ ਦੇ ਉਹ ਵੀ ਇਕ ਹਜੇ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਹੈ। ਹੁਣ ਦੂਜੀ ਗੱਲ ਇਹ ਹੈ ਕਿ ਦੋ ਟੈਸਟ ਸਟਾਰ ਜਿਹੜੇ ਨੇ ਗਲੈਨ ਮੈਕਸਵੈਲ ਤੇ ਉਸਮਨ ਖਵਾਜਾ, ਉਨ੍ਹਾਂ ਦਾ ਵੀ ਚਾਂਸ ਜਿਹੜਾ ਆ ਪਰਮਾਨੈਂਟ ਸਪੋਟ ਜਿਹੜੀ ਹੈ ਟੈਸਟ ਕ੍ਰਿਕਟ ਦੇ ਵਿਚ, ਉਸੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਨੇ। ਸੋ ਇਸ ਦੇ ਨਾਲ ਪਲੇਅਰਾਂ ਨੂੰ ਖਿਡਾਰੀਆਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ। ਸੋ ਅਮਰੀਕ ਜੀ, ਕੀ ਤੁਸੀਂ ਕੀ ਸੋਚਦੇ ਹੋ ਇਸ ਸਿਚੁਏਸ਼ਨ ਨੂੰ ਕਿ ਇਹ ਜੇਮਸ ਸਦਰਲੈਂਡ ਨੇ ਜਿਹੜੇ ਉਨ੍ਹਾਂ ਦੇ ਪ੍ਰਧਾਨ ਨੇ ਯੂਨੀਅਨ ਦੇ ਪਲੇਅਰਸ ਦੇ, ਕੀ ਉਨ੍ਹਾਂ ਨੂੰ ਕ੍ਰਿਕਟ ਬੋਰਡ ਦੇ ਨਾਲ ਪਹਿਲਾਂ ਹੀ ਇਹੋ ਜਿਹੇ ਜਿਹੜੇ ਆ ਕਿਤੇ ਨਾ ਕਿਤੇ ਤਾਂ ਸਮਝੌਤਾ ਕਰਨਾ ਹੀ ਪਊਗਾ?
ਜੀ ਅਮਨਦੀਪ, ਜੇ ਅਸੀਂ ਇਸ ਸਾਰੀ ਸਾਰੇ ਘਟਨਾ ਚੱਕਰ ਦੇ ਸੰਦਰਭ ਵਿਚ ਦੇਖੀਏ, ਥੋੜੇ ਡੀਪਲੀ ਸੋਚੀਏ, ਜਿਸ ਵੇਲੇ ਕੋਈ ਵੀ ਕੰਟਰੈਕਟ ਹੁੰਦਾ ਆ ਨੇਸ਼ਨ, ਜਿੱਦਾਂ ਦੇਸ਼ਾਂ ਦੇ ਕੰਟਰੈਕਟ ਹੁੰਦੇ ਹਨ, ਉਹ ਟੈਸਟ ਕ੍ਰਿਕਟ ਪਲੇਅਰ ਜਾਂ ਜਿਹੜੇ ਆਪਣੇ ਡੋਮੈਸਟਿਕ ਕ੍ਰਿਕਟ ਪਲੇਅਰ ਉਨ੍ਹਾਂ ਲਈ ਕੰਟਰੈਕਟ ਬਣਾਉਂਦੇ ਹਨ, ਪਹਿਲਾਂ ਇਹ ਬੜੇ ਕੰਟਰੈਕਟ ਸਿੱਧੇ ਹੁੰਦੇ ਸੀ ਕਿਉਂਕਿ ਦੇਸ਼ਾਂ ਦੇ ਵਿਚਕਾਰ ਹੀ ਸੀਰੀਜ਼ ਹੁੰਦੀ ਸੀ ਤੇ ਜਿਹੜੇ ਸਟੇਟਸ ਹੁੰਦੇ ਸੀ ਉਨ੍ਹਾਂ ਵਿਚਕਾਰ ਹੀ ਮੈਚਸ ਹੁੰਦੇ ਸੀ, ਆਸਟ੍ਰੇਲੀਆ ਦੇ ਵਿਚ ਵੀ ਇਦਾਂ ਹੁੰਦਾ ਰਿਹਾ। ਲੇਕਿਨ ਹੁਣ ਇੰਟਰਨੈਸ਼ਨਲ ਕ੍ਰਿਕਟ ਦੇ ਵਿਚ ਕਈ ਹੋਰ ਵੀ ਤਰ੍ਹਾਂ ਦੇ ਟੂਰਨਾਮੈਂਟ ਸ਼ੁਰੂ ਹੋ ਗਏ, ਜਿੱਦਾਂ ਇੰਡੀਅਨ ਪ੍ਰੀਮੀਅਰ ਲੀਗ ਆ, ਵੈਸਟ ਇੰਡੀਜ਼ ਦੇ ਵਿਚ ਇਕ ਲੀਗ ਖੇਡੀ ਜਾਂਦੀ ਆ, ਦੁਬਈ ਦੇ ਵਿਚ ਇਕ ਲੀਗ ਖੇਡੀ ਜਾਂਦੀ ਆ, ਉਧਰ ਇੰਗਲੈਂਡ ਦੇ ਵਿਚ ਲੀਗ ਆ, ਤੇ ਹੋਰ ਵੀ ਕੰਟਰੀ ਜਿਹੜੇ ਆਪਣੀਆਂ ਛੋਟੀ ਛੋਟੀ ਲੀਗ ਸਟਾਰਟ ਕਰ ਰਹੇ ਹਨ। ਤੇ ਅੜਿੱਕਾ ਉਦੋਂ ਪੈਂਦਾ ਜਦੋਂ ਇਹਦੇ ਕੰਟਰੈਕਟ ਜਿਹੜੇ ਤੁਹਾਡੇ ਹੋ ਗਏ ਹੁੰਦੇ ਹਨ, ਉਨ੍ਹਾਂ ਦੇ ਵਿਚ ਕਈ ਧਾਰਾਵਾਂ ਨਹੀਂ ਹੁੰਦੀਆਂ ਜਿਹੜੀਆਂ ਕਿ ਉਨ੍ਹਾਂ ਲੀਗ ਨੂੰ ਵੀ ਕਵਰ ਕਰਦੀਆਂ, ਜਿੱਦਾਂ ਕਿ ਕਈ ਖਿਲਾੜੀ ਭਾਰਤ ਦੇ ਵੀ ਹਨ ਜਾਂ ਕਈ ਖਿਲਾੜੀ ਆਸਟ੍ਰੇਲੀਆ ਦੇ ਭਾਰਤ ਜਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਵਿਚ ਖੇਡਦੇ ਆ, ਤਾਂ ਕਈ ਵਾਰੀ ਜਿਹੜਾ ਤੁਹਾਡਾ ਦੇਸ਼ ਦਾ ਕੰਟਰੈਕਟ ਹੁੰਦਾ ਉਹਦੇ ਨਾਲ ਇਫੈਕਟ ਹੁੰਦਾ, ਉਹਨੂੰ ਕਰ ਕੁਛ ਨਹੀਂ ਸਕਦੇ ਕਿਉਂਕਿ ਲਿਖਿਆ ਕੁਛ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਖੇਡ ਨਹੀਂ ਸਕਦੇ, ਕਿਉਂ ਇਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਇੰਟਰਨਲ ਪਰਫਾਰਮੈਂਸ ਹੁੰਦੀ ਹੈ, ਦੇਸ਼ ਦੀ ਖੇਡਣ ਬਾਰੇ ਜਿਹੜੀ ਪਰਫਾਰਮੈਂਸ ਹੁੰਦੀ ਆ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਬਹੁਤ ਸਾਰਾ ਸਮਾਂ ਜਿਹੜਾ ਤੁਸੀਂ ਆਪਣੇ ਦੇਸ਼ ਵਿਚ ਸਪੈਂਡ ਕਰਨਾ ਹੁੰਦਾ ਹੈ ਉਹ ਤੁਸੀਂ ਬਾਹਰਲੇ ਕੰਟਰੀਆਂ ਵਿਚ ਜਾ ਕੇ ਕ੍ਰਿਕਟ ਖੇਡਦੇ ਹੋ ਤੇ ਆਪਣੇ ਦੇਸ਼ ਦੇ ਲਈ ਥੋੜਾ ਥੋੜਾ ਘੱਟ ਧਿਆਨ ਦਿੰਦੇ ਹੋਗੇ। ਮੇਰੇ ਖਿਆਲ ਦੇ ਵਿਚ ਜਿਹੜੇ ਨਵੇਂ ਕੰਟਰੈਕਟ ਬਣਗੇ ਉਨ੍ਹਾਂ ਵਿਚ ਕਈ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾਣਗੀਆਂ ਜਿਹਦੇ ਵਿਚ ਕਿ ਰਿਸਟ੍ਰਿਕਸ਼ਨ ਹੋਣਗੀਆਂ ਕਿ ਅਗਰ ਤੁਸੀਂ ਵਿਦੇਸ਼ ਵਿਚ ਜਾ ਕੇ ਕ੍ਰਿਕਟ ਖੇਡਦੇ ਹੋ ਤੁਹਾਡੇ ਕੰਟਰੈਕਟ ਦੀ ਜੇ ਮਨੀ ਹੈ ਉਤੇ ਪ੍ਰਭਾਵ ਪੈ ਸਕਦਾ, ਕਿੰਨਾ ਪ੍ਰਭਾਵ ਪੈ ਸਕਦਾ ਇਹ ਤੈਅ ਕੀਤਾ ਜਾਵੇਗਾ ਕਿ ਕਿੰਨੇ ਪਰਸੈਂਟੇਜ ਤੁਸੀਂ ਬਾਹਰ ਜਾ ਕੇ ਖੇਡਦੇ ਹੋ ਤੇ ਕਿੰਨਾ ਪੈਸਾ ਉਥੋਂ ਲੈ ਕੇ ਆਉਂਦੇ ਹੋ। ਤੇ ਮਨਦੀਪ, ਅਜਿਹੀਆਂ ਨਵੀਆਂ ਧਾਰਾਵਾਂ ਹਾਸਲ ਵਿਚ ਇਨਕਲੂਡ ਕਰਨ ਦੇ ਲਈ ਮੇਰੇ ਖਿਆਲ ਦੇ ਵਿਚ ਕੰਟਰੈਕਟ ਜ਼ਰੂਰ ਵੀ ਹੋਣੇ ਚਾਹੀਦੇ ਹਨ, ਅਤੇ ਹੋ ਸਕਦਾ ਬਹੁਤ ਛੇਤੀ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਆਸਟ੍ਰੇਲੀਅਨ ਕ੍ਰਿਕਟ ਦੇ ਬੋਰਡ ਦੇ ਦਰਮਿਆਨ ਤੇ ਖਿਡਾਰੀਆਂ ਦੇ ਦਰਮਿਆਨ ਬਹੁਤ ਜਲਦੀ ਇਸ ਨੂੰ ਸੁਲਝਾ ਲਿਆ ਜਾਵੇਗਾ, ਕਿਉਂਕਿ ਅੱਗੇ ਜਾ ਕੇ ਨਵੰਬਰ ਦੇ ਵਿਚ ਐਸ਼ਿਜ਼ ਸੀਰੀਜ਼ ਵੀ ਸ਼ੁਰੂ ਹੋ ਰਹੀ ਹੈ। ਅਗਰ ਇਹ ਲਟਕਦਾ ਰਿਹਾ ਤਾਂ ਐਸ਼ਿਜ਼ ਸੀਰੀਜ਼ ਦੀ ਪਰਫਾਰਮੈਂਸ ਤੇ ਆਸਟ੍ਰੇਲੀਆ ਦੀ ਪਰਫਾਰਮੈਂਸ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ। ਮਨਦੀਪ ਦਾ
ਜੀ, ਇਹ ਸੀ ਕ੍ਰਿਕਟ ਦੀ ਜਾਣਕਾਰੀ। ਖ਼ਬਰਾਂ ਕੁਝ ਹੋਰ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਇਹਦੇ ਵਿਚ ਇਕ ਬੜੀ ਮਾੜੀ ਖ਼ਬਰ ਆ ਰਹੀ ਹੈ ਮੈਲਬਨ ਤੋਂ। ਸੀਬੀਡੀ ਦੇ ਵਿਚ ਇਕ ਨਾਈਟ ਕਲੱਬ ਜਿਹੜਾ ਕਿ ਕਿੰਗ ਸਟਰੀਟ ਤੇ ਸੀ, ਉਥੇ ਇਕ ਔਰਤ ਤੇ ਬੰਦੇ ਨੂੰ ਗੋਲੀ ਮਾਰੀ ਹੈ ਪੁਲਿਸ ਨੇ, ਸ਼ੂਟਿੰਗ ਹੋਈ ਹੈ। ਸੋ ਇਹ ਵੀ ਇਕ ਮਾੜੀ ਖ਼ਬਰ ਹੈ ਮੈਲਬਨ ਤੋਂ। ਤੇ ਇਧਰ ਇਕ ਬੜਾ ਹੀ ਖਤਰਨਾਕ ਐਕਸੀਡੈਂਟ ਹੋਇਆ ਬ੍ਰਾਈਟਨ ਦੇ ਵਿਚ, ਸਿਡਨੀ ਦੇ ਵਿਚ, ਉਥੇ ਇਕ ਮੋਟਰਸਾਈਕਲਿਸਟ ਦੀ ਜਿਹੜੀ ਆ ਉਹ ਮੌਤ ਹੋਈ ਹੈ। ਤੇ ਗੱਲ ਕਰਦੇ ਹਾਂ ਨਾਰਥ ਕੋਰੀਆ ਦੀ। ਨਾਰਥ ਕੋਰੀਆ ਨੇ ਮਿਜ਼ਾਈਲ ਜਿਹੜੀ ਆ ਉਹ ਦਾਗੀ ਆ, ਜਿਸ ਦੀ ਰੇਂਜ ਜਿਹੜੀ ਆ ਡਾਰਵਿਨ ਤੱਕ ਵੀ ਪਹੁੰਚ ਹੋ ਸਕਦੀ ਹੈ ਤੇ ਦਰਕੇਨਸ ਤੱਕ ਵੀ ਪਹੁੰਚ ਹੋ ਸਕਦੀ ਹੈ। ਹੁਣ ਤਾਜ਼ਾ ਖ਼ਬਰਾਂ ਆ ਰਹੀਆਂ ਨੇ ਕਿ ਇਹ ਜਿਹੜੀ ਮਿਜ਼ਾਈਲ ਹੈ ਹੁਣ ਪਹਿਲੀ ਵਾਰੀ ਇਸ ਦੀ ਜਿਹੜੀ ਰੇਂਜ ਆ ਦੱਸੀ ਜਾ ਚੁੱਕੀ ਹੈ ਕਿ ਅਮਰੀਕਾ ਤੱਕ ਵੀ ਇਹ ਮਾਰ ਕਰ ਸਕਦੀ ਆ, ਜਿਹੜਾ ਕਿ ਅਟਲਾਂਟਿਕ ਓਸ਼ੀਅਨ ਨੂੰ ਪਾਰ ਕਰਕੇ ਜਾਏਗੀ। ਸੋ ਇਧਰ ਏਸ਼ੀਆ ਤੋਂ ਦਾਗੀ ਜਾਏਗੀ ਤਾਂ ਜਪਾਨ ਦੇ ਉੱਤੋਂ ਦੀ ਹੁੰਦੀ ਹੋਈ ਇਹ ਅਮਰੀਕਾ ਦੇ ਜਿਹੜੇ ਵੈਸਟ ਕੋਸਟ ਹੈ ਉਥੇ ਤੱਕ ਵੀ ਪਹੁੰਚ ਸਕਦੀ ਆ। ਸੋ ਅਮਰੀਕ ਜੀ, ਮੈਂ ਥੋੜੀ ਜਿਹੀ ਜਾਣਕਾਰੀ ਇਹ ਦੇਣਾ ਚਾਹੁੰਦਾ ਕਿ ਜਦੋਂ ਵੀ ਕੋਈ ਵੀ ਟੈਸਟ ਹੁੰਦਾ ਆ ਕਿਸੇ ਵੀ ਮਿਜ਼ਾਈਲ ਦਾ, ਕਿਸੇ ਵੀ ਬੰਬ ਦਾ, ਤਾਂ ਜਿਹੜੀ ਉਸਦੀ ਪਾਵਰ ਹੈ, ਉਹਦੀ ਸ਼ਮਤਾ ਰੱਖ ਲਓ ਜਾਂ ਉਹਦੀ ਰੇਂਜ ਹੈ, ਉਹ ਅਕਸਰ ਜਿਹੜੀ ਕਲਾਸੀਫਾਈਡ ਹੁੰਦੀ ਆ ਉਹ ਥੋੜੀ ਦੱਸੀ ਜਾਂਦੀ ਹੁੰਦੀ ਅਕਸਰ। ਜੇ ਮੰਨ ਲਓ ਕੋਈ ਕਹਿੰਦਾ ਆ ਵੀ 2000 ਕਿਲੋਮੀਟਰ ਤੱਕ ਮਾਰ ਹੈ ਤਾਂ ਅਸਲ ਦੇ ਵਿਚ ਉਹ 3000 ਕਿਲੋਮੀਟਰ ਹੁੰਦੀ, ਉਹ ਘਟਾ ਕੇ ਦੱਸੀ ਜਾਂਦੀ ਆ। ਸੋ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੜੀਆਂ ਇਹ ਮਿਜ਼ਾਈਲਾਂ ਨੇ ਨਾਰਥ ਕੋਰੀਆ ਦੀਆਂ, ਇਹ ਅਮਰੀਕਾ ਤੱਕ ਵੀ ਹੁਣ ਮਾਰ ਕਰਨਗੀਆਂ। ਮੈਂ ਥੋੜਾ ਜਿਹਾ ਨਾ 5 ਮਿੰਟ ਇੱਥੇ ਅਮਰੀਕ ਜੀ ਤੁਹਾਡੀ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨਾ ਚਾਹਾਂਗਾ ਨਾਰਥ ਕੋਰੀਆ ਦੇ ਬਾਰੇ, ਕਿ ਅਕਸਰ ਅਸੀਂ ਪੱਛਮੀ ਮੀਡੀਆ ਦੇ ਵਿਚੋਂ ਬੜੀਆਂ ਮਾੜੀਆਂ ਖ਼ਬਰਾਂ ਸੁਣਦੇ ਆ ਨਾਰਥ ਕੋਰੀਆ ਦੀਆਂ ਕਿ ਇੱਥੇ ਆ ਜੀ ਉੱਥੇ ਉਹ ਆ, ਪਰ ਮੈਂ ਤੁਹਾਨੂੰ ਦੱਸਾਂ ਕਿ ਇਕ ਫੋਟੋਗ੍ਰਾਫਰ ਨੇ ਬਹੁਤ ਸੋਹਣੀਆਂ ਫੋਟੋਆਂ ਸ਼ੇਅਰ ਕੀਤੀਆਂ, ਤੁਸੀਂ ਵੀ ਉਹ ਲੱਭ ਸਕਦੇ ਹੋ ਨਾਰਥ ਕੋਰੀਆ ਦੀਆਂ ਫੋਟੋਆਂ ਕਿਤੇ ਵੀ, ਤੇ ਤੁਸੀਂ ਦੇਖੋਗੇ ਕਿ ਉਸ ਦੇਸ਼ ਦੇ ਵਿਚ ਕਹਿੰਦੇ ਬਹੁਤ ਜ਼ਿਆਦਾ ਖੁਸ਼ਹਾਲੀ ਆ, ਬਹੁਤ ਜ਼ਿਆਦਾ ਖੁਸ਼ਹਾਲੀ। ਤੇ ਇਹ ਜਿਹੜੇ ਇਨ੍ਹਾਂ ਦੇ ਲੀਡਰ ਨੇ, ਇਨ੍ਹਾਂ ਨੇ ਉਸ ਦੇਸ਼ ਨੂੰ ਸੈਲਫ ਸਫੀਸ਼ੀਐਂਟ ਬਣਾਇਆ, ਸੈਲਫ ਡਿਪੈਂਡੈਂਟ, ਕਿ ਇੱਕ ਇਹਨੂੰ ਮੈਂ ਥੋੜੇ ਆਪਣੇ ਪਿੰਡਾਂ ਦੇ ਨਾਲ ਹੁਣ ਜੋੜਨਾ ਚਾਹਾਂਗਾ ਕਿ ਸਾਡੇ ਪਿੰਡ ਵੀ ਪਹਿਲਾਂ ਇੱਦਾਂ ਹੀ ਹੁੰਦੇ ਸੀ ਪੰਜਾਬ ਦੇ ਵਿਚ ਕਿ ਜਿਹੜੇ ਉਹਨਾਂ ਪਿੰਡਾਂ ਨੂੰ ਪੁਰ ਕਹਿੰਦੇ ਹੁੰਦੇ ਸੀ ਸੋ ਇੱਕ ਥੋੜੀ ਜਿਹੀ ਨਵੀਂ ਨੌਲੇਜ ਆ ਸਭ ਦੇ ਵਾਸਤੇ ਮੈਂ ਵੈਸੇ ਬੁੱਕ ਲਿਖ ਰਿਹਾ ਉਹਦੇ ਵਿਚ ਵੀ ਸਾਰਾ ਕੁਛ ਆਊਗਾ ਕਿ ਜਿਹੜੇ ਪਿੰਡ ਦੇ ਵਿਚ ਸਾਰਾ ਕੁਛ ਉਸ ਪਿੰਡ ਦੇ ਵਿਚ ਹੁੰਦਾ ਸੀ ਜਿਸ ਤਰ੍ਹਾਂ ਜੱਟ ਹੁੰਦੇ ਸੀ ਮਤਲਬ ਪ੍ਰਾਇਮਰੀ ਪ੍ਰੋਡਕਸ਼ਨ ਵਾਸਤੇ ਤਰਖਾਣ ਲੋਹਾਰ ਜੁਲਾਹੇ ਛੀਂਬੇ ਹਰ ਕੁਛ ਚਮਿਆਰ ਏ ਟੂ ਜੈਡ ਸਾਰੇ ਸਕਿੱਲ ਸਾਰੇ ਸਕਿੱਲ ਹੁੰਦੇ ਸੀ ਜਾਣੀ ਕਿ ਇੰਡੀਪੈਂਡੈਂਟ ਇਕਾਨਮੀ ਹੁੰਦੀ ਸੀ ਉਹਨਾਂ ਨੂੰ ਪਿੰਡ ਦੀ ਪੂਰਤੀ ਲਈ ਆਪਣੀਆਂ ਲੋੜਾਂ ਦੇ ਲਈ ਕਿਸੇ ਹੋਰ ਪਿੰਡ ਤੋਂ ਬੰਦਾ ਲਿਆਉਣ ਦੀ ਲੋੜ ਨਹੀਂ ਸੀ ਪੈਂਦੀ ਆਪਣੇ ਆਪ ਹੀ ਉਹ ਕੰਪਲੀਟ ਇਕਾਨਮੀ ਹੁੰਦੀ ਸੀ ਉਸ ਪਿੰਡ ਨੂੰ ਪੁਰ ਕਹਿੰਦੇ ਹੁੰਦੇ ਸੀ ਤੇ ਉਹ ਪਿੰਡ ਜਿਹੜਾ ਪੂਰਾ ਪੂਰਾ ਪਿੰਡ ਹੈ ਇਨ ਇਟ ਸੈਲਫ ਉਹ ਮਤਲਬ ਇੰਡੀਪੈਂਡੈਂਟ ਇਕਾਨਮੀ ਹੈ ਹੁਣ ਉਸ ਪਿੰਡ ਜਦੋਂ ਉਹ ਪਿੰਡ ਇੱਕ ਸੈਚੂਰੇਸ਼ਨ ਲੈਵਲ ਤੱਕ ਪਹੁੰਚ ਜਾਂਦਾ ਸੀ ਹੁਣ ਇਹ ਤੋਂ ਵੱਧ ਇਹ ਸਸਟੇਨ ਨਹੀਂ ਕਰ ਸਕਦਾ ਹੋਰ ਬੰਦਿਆਂ ਨੂੰ ਇੰਨਾ ਕੁ ਖਾਣਾ ਬਣਾਉਂਦਾ ਇੰਨੇ ਕੁ ਤਾਂ ਉਹ ਕੀ ਕਰਦੇ ਹੁੰਦੇ ਸੀ ਤਾਂ ਉਨ੍ਹਾਂ ਦੇ ਵਿੱਚ ਇੱਕ ਇੱਕ ਜੀ ਜਿਹੜਾ ਆ ਉਹ ਦੇ ਕੇ ਤਾਂ ਇੱਕ ਹੋਰ ਪਿੰਡ ਨਾਲੇ ਆਬਾਦ ਕਰਦੇ ਹੁੰਦੇ ਸੀ ਜਾ ਕੇ ਇੱਦਾਂ ਪਿੰਡ ਜਿਹੜੇ ਆ ਵਧੇ ਹੋਏ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਮਤਲਬ ਕਿ ਪਿੰਡ ਲੱਲੀਆਂ ਪਿੰਡ ਹੈ ਲੱਲੀਆਂ ਸੱਤ ਅੱਠ ਲੱਲੀਆਂ ਨੇ ਪੰਜਾਬ ਚ ਉਹ ਇੱਦਾਂ ਹੀ ਬਣੀਆਂ ਹੋਈਆਂ ਨੇ ਗਾਂ ਤੇ ਗਾਂ ਇੱਦਾਂ ਹੀ ਫੈਲੀਆਂ ਹੋਈਆਂ ਨੇ ਸੋ ਇੱਕ ਪੂਰਾ ਡਿਪੈਂਡੈਂਟ ਮਤਲਬ ਇੰਡੀਪੈਂਡੈਂਟ ਉਹ ਇਕਾਨਮੀ ਹੁੰਦੀ ਸੀ ਸੋ ਇਸੇ ਹੀ ਤਰਜ਼ ਦੇ ਉੱਤੇ ਨਾਰਥ ਕੋਰੀਆ ਨੇ ਆਪਣਾ ਦੇਸ਼ ਜਿਹੜਾ ਟੋਟਲੀ ਇੰਡੀਪੈਂਡੈਂਟ ਬਣਾਇਆ ਆ ਉਹ ਦੂਜੇ ਦੇਸ਼ਾਂ ਦੇ ਟ੍ਰੇਡ ਦੇ ਆਧਾਰ ਤੇ ਨਹੀਂ ਹੈਗਾ ਆਪਣੇ ਆਪ ਉਹ ਸਾਰੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਦੇ ਨੇ ਜਿਹੜੀ ਕਿ ਮੈਨੂੰ ਲੱਗਦਾ ਕਿ ਵਧੀਆ ਗੱਲ ਹੈ ਦੇਖੋ ਹੁਣ ਅਸੀਂ ਪੱਛਮੀ ਮੀਡੀਆ ਦੀਆਂ ਗੱਲਾਂ ਸੁਣਦੇ ਅਸੀਂ ਆਪ ਤਾਂ ਗਏ ਨਹੀਂ ਉੱਥੇ ਹੁਣ ਇਹ ਜਿਹੜੀ ਦੂਜੇ ਪਾਸਿਓ ਵੀ ਗੱਲ ਸੁਣੀ ਹੈ ਵੀ ਕੁਛ ਐਨਾਲਿਸਿਸ ਇਹ ਵੀ ਦੇਖੇ ਨੇ ਕਿ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਹੁਣ ਜੇ ਨਾ ਇਹ ਵੀ ਗੱਲ ਸੁਣੀ ਹੈ ਵੀ ਜਿੱਦਾਂ ਇਰਾਕ ਹੋ ਗਿਆ ਦੇਸ਼ ਜਾਂ ਹੋਰ ਸੀਰੀਆ ਲੀਬੀਆ ਐਂਡ ਆਲ ਦੈਟ ਹੋ ਗਏ ਉਨ੍ਹਾਂ ਦੇ ਕੋਲ ਆਪਣੀ ਨਿਊਕਲੀਅਰ ਪਾਵਰ ਨਹੀਂ ਸੀ ਮਿਜ਼ਾਈਲਾਂ ਨਹੀਂ ਸੀ ਤਾਂ ਜਿਹੜੇ ਤਕੜੇ ਦੇਸ਼ ਸੀ ਉਨ੍ਹਾਂ ਨੇ ਮਤਲਬ ਬਸ ਥੋੜੇ ਸਾਲ ਲਾਏ ਉਨ੍ਹਾਂ ਨੂੰ ਢਾਉਣ ਦੇ ਲਈ ਠੀਕ ਹੈ ਨਾ ਕਬਜ਼ਾ ਕਰਨ ਦੇ ਲਈ ਉਨ੍ਹਾਂ ਦੇ ਰਿਸੋਰਸਿਸ ਲੁੱਟਣ ਦੇ ਲਈ ਹੁਣ ਕਹਿੰਦੇ ਇਨ੍ਹਾਂ ਕੋਲ ਐਟੋਮਿਕ ਵੈਪਨਸ ਵੀ ਆ ਮਿਜ਼ਾਈਲਾਂ ਵੀ ਆ ਤੇ ਹੁਣ ਇਨ੍ਹਾਂ ਦੀ ਮਤਲਬ ਜਾਨ ਕੜਿੱਕੀ ਚ ਫਸੀ ਪਈ ਆ ਅਮਰੀਕਾ ਦੀ ਭਈ ਅਸੀਂ ਕਰੀਏ ਤਾਂ ਕੀ ਕਰੀਏ ਤਰਲੋ ਮੱਛੀ ਹੋਏ ਪਏ ਨੇ ਤੇ ਮੈਨੂੰ ਲੱਗਦਾ ਕਿ ਚੰਗੀ ਗੱਲ ਵੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ
ਜੀ ਅਮਨਦੀਪ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਬੈਲੈਂਸ ਆਫ ਪਾਵਰ ਦੁਨੀਆਂ ਵਿਚ ਜੇ ਤੁਸੀਂ ਰੱਖਣੀ ਆ ਤਾਂ ਤੁਹਾਨੂੰ ਜਿਹੜੇ ਸੈਂਟਰਲਾਈਜ਼ ਸਿਸਟਮ ਵਾਲੇ ਦੇਸ਼ ਆ ਤੇ ਡੀਸੈਂਟਰਲਾਈਜੇਸ਼ਨ ਪਾਵਰ ਵਾਲੇ ਜਾਂ ਜਿਸ ਤਰ੍ਹਾਂ ਤੁਸੀਂ ਕੈਪੀਟਲਿਸਟ ਕੰਟਰੀ ਕਹਿ ਸਕਦੇ ਦੂਜੇ ਪਾਸੇ ਜਿਹੜੇ ਨਾਨ ਕੈਪੀਟਲਿਸਟ ਕੰਟਰੀ ਉਹ ਕਹਿ ਸਕਦੇ ਆ ਇਹ ਹੋਣੇ ਚਾਹੀਦੇ ਆ ਅਗਰ ਇਕੋ ਹੀ ਤਰ੍ਹਾਂ ਦੀ ਅਰਥ ਵਿਵਸਥਾ ਸਾਰੇ ਦੇਸ਼ਾਂ ਵਿਚ ਫੈਲੇਗੀ ਜਾਂ ਹੋਵੇਗੀ ਤਾਂ ਫਿਰ ਪਾਵਰ ਜਿਹੜਾ ਪਾਵਰ ਬੈਲੈਂਸ ਉਹ ਖਰਾਬ ਹੋ ਜਾਏਗਾ ਹੁਣ ਦੇਖ ਲਓ ਸਾਡੇ ਜਿਹੜੇ ਪਾਵਰ ਬੈਲੈਂਸ ਹੈ ਉਹ ਚਾਈਨਾ ਅਤੇ ਨਾਰਥ ਕੋਰੀਆ ਕਰਕੇ ਥੋੜਾ ਦੂਜੇ ਦੇਸ਼ਾਂ ਨੂੰ ਜਿਹੜੇ ਪ੍ਰੋਗਰੈਸਿਵ ਦੇਸ਼ ਆ ਜਾਂ ਜਿਹਨੂੰ ਕਹਿ ਸਕਦੇ ਥੋੜੇ ਦੂਜੇ ਦੇਸ਼ਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਉਨ੍ਹਾਂ ਦੇ ਥੱਲ ਜਿਹੀ ਪਈ ਉਹ ਆ ਉਨ੍ਹਾਂ ਨੂੰ ਥੋੜਾ ਡਰ ਰਹਿੰਦਾ ਕਿ ਇਹ ਕੰਟਰੀ ਕਿ ਜਿਹੜਾ ਚਾਈਨਾ ਹੈ ਨਾਰਥ ਕੋਰੀਆ ਦੀ ਦੋਸਤੀ ਆਪਸ ਵਿਚ ਕਾਫ਼ੀ ਹੈ ਅਤੇ ਜਿਹੜਾ ਨਾਰਥ ਕੋਰੀਆ ਮੰਜੀ ਜਿੱਦਾਂ ਤੁਸੀਂ ਦੱਸਿਆ ਕਿ ਸੈਲਫ ਸਫੀਸ਼ੈਂਟ ਹੈ ਉਹ ਆਪਣੀਆਂ ਮਿਜ਼ਾਈਲਾਂ ਵੀ ਬਣਾਉਂਦਾ ਰਾਕੇਟ ਵੀ ਬਣਾਉਂਦਾ ਤੇ ਬਹੁਤ ਦੂਰ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਬਣਾਉਂਦਾ ਉਹ ਜਿਹੜੀ ਇੰਟਰਨਲ ਇਕਾਨਮੀ ਹੈ ਉਹ ਵੀ ਕਾਫ਼ੀ ਸਟਰੋਂਗ ਹੈ ਸੈਂਟਰਲਾਈਜ਼ਡ ਇਕਾਨਮੀ ਹੈ ਜਿਹਦੇ ਵਿਚ ਕਿ ਸਾਰਾ ਜਿਹੜਾ ਰਿਸੋਰਸ ਆ ਉਹ ਜਿਹੜਾ ਦੇਸ਼ ਆ ਉਹਦੀ ਸੈਂਟਰਲ ਜਾਂ ਫੈਡਰਲ ਸਰਕਾਰ ਕੋਲ ਆ ਤੇ ਬਾਕੀ ਜਿਹੜੇ ਲੋਕ ਆ ਉਹ ਖੁਸ਼ਹਾਲੀ ਦੇ ਨਾਲ ਰਹਿ ਰਹੇ ਉੱਥੇ ਇਹ ਕਿਹਾ ਜਾ ਰਿਹਾ ਹੈ ਦੇਖਿਆ ਤਾਂ ਨਹੀਂ ਹੈ ਲੇਕਿਨ ਹੋਏਗਾ ਇੱਦਾਂ ਲੱਗਦਾ ਜਿਸ ਤਰ੍ਹਾਂ ਫੋਟੋਗ੍ਰਾਫ ਦੇਖਦੇ ਹਾਂ ਜਾਂ ਉੱਥੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਦੇਖਦੇ ਹਾਂ ਉੱਥੋਂ ਲੱਗਦਾ ਕਿ ਦੇਸ਼ ਕਾਫ਼ੀ ਖੁਸ਼ਹਾਲ ਹੋਏਗਾ ਕਿਉਂਕਿ ਜਦੋਂ ਖੁਸ਼ਹਾਲ ਦੇਸ਼ ਹੁੰਦਾ ਉਹਦੇ ਵਿਚ ਉਦੋਂ ਹੀ ਸਕਿੱਲ ਪੈਦਾ ਹੁੰਦਾ ਜਿਹੜਾ ਕਿ ਤੁਸੀਂ ਜਿਹਦੇ ਨਾਲ ਕਿ ਤੁਸੀਂ ਟੈਕਨੋਲੋਜੀ ਡਿਵੈਲਪ ਕਰ ਸਕਦੇ ਆ ਮਨਦੀਪ ਜਿਹੜੇ ਖੁਸ਼ਹਾਲ ਦੇਸ਼ ਨਹੀਂ ਹੁੰਦੇ ਆ ਉਨ੍ਹਾਂ ਵਿਚ ਟੈਕਨੋਲੋਜੀ ਡਿਵੈਲਪਮੈਂਟ ਬਹੁਤ ਘੱਟ ਹੁੰਦੀ ਆ ਇਹ ਇੱਕ ਇੰਡੀਕੇਸ਼ਨ ਹੁੰਦਾ ਕਿਸੇ ਦੇਸ਼ ਦੀ ਜਿਹੜੀ ਇੱਕ ਖੁਸ਼ਹਾਲੀ ਦਾ ਕਾਰਨ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਇਹ ਦੇਸ਼ ਇੱਕ ਸੈਲਫ ਸਫੀਸ਼ੈਂਟ ਹੈ ਜਿੱਦਾਂ ਸਾਡੇ ਪਿੰਡ ਪਹਿਲਾਂ ਸੈਲਫ ਸਫੀਸ਼ੈਂਟ ਹੁੰਦੇ ਸੀ ਤੇ ਮੇਰੇ ਖਿਆਲ ਦੇ ਵਿਚ ਇਸ ਦੀ ਜਿਹੜੀ ਹੋਂਦ ਆ ਖਿੱਤੇ ਦੇ ਵਿਚ ਅਮਨ ਨੂੰ ਬਰਕਰਾਰ ਰੱਖਣ ਦੇ ਲਈ ਸਹਾਈ ਹੋਏਗੀ ਕਿਉਂਕਿ ਦੂਜੇ ਜਿਹੜੇ ਪ੍ਰਸਾਰਵਾਦੀ ਦੇਸ਼ ਹੈ ਉਨ੍ਹਾਂ ਨੂੰ ਇਹਦਾ ਡਰ ਰਹੇਗਾ ਅਤੇ ਇਸ ਡਰ ਦੇ ਕਾਰਨ ਥੋੜਾ ਉਹ ਸੋਚ ਵਿਚਾਰ ਕੇ ਕੋਈ ਜਿਹੜਾ ਬਿਗ ਐਕਸ਼ਨ ਲੈਣ ਦੀ ਕੋਸ਼ਿਸ਼ ਕਰਨਗੇ ਅਮਨਦੀਪ ਇੱਥੇ ਭਾਰਤ ਦਾ ਕੀ ਸਟੈਂਡ ਹੈ ਇਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰੋ ਕਿ ਸਾਊਥ ਨਾਰਥ ਕੋਰੀਆ ਦੇ ਸੰਦਰਭ ਦੇ ਵਿਚ ਭਾਰਤ ਦਾ ਕੀ ਸਟੈਂਡ ਆ
ਦੇਖੋ ਇੱਥੇ ਜਿਹੜਾ ਪਹਿਲਾਂ ਮੈਂ ਇਹ ਗੱਲ ਕਰਨਾ ਜਿੱਦਾਂ ਤੁਹਾਡਾ ਜਿਹੜੀ ਗੱਲ ਸੀਗੀ ਕਿ ਇੱਕ ਪੋਲਰਾਈਜ਼ਡ ਵਿਊ ਮਤਲਬ ਇੱਕ ਪਾਸੜ ਜਿਹੜਾ ਵਿਊ ਕਹਿੰਦੇ ਨੇ ਕਿ ਮਤਲਬ ਮੋਨੋਟੋਨਸ ਪਈ ਜੇ ਅਮਰੀਕਾ ਦੀ ਹੈਗੀ ਹੈ ਤਾਂ ਅਮਰੀਕਾ ਹੀ ਸਾਰਾ ਕੁਝ ਕਰੀ ਜਾ ਰਿਹਾ ਇਹ ਇਹ ਵੀ ਗਲਤ ਗੱਲ ਹੈ ਤੁਹਾਡਾ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਦੋ ਤਿੰਨ ਸਿਸਟਮ ਜਿਹੜੇ ਹੋਣੇ ਚਾਹੀਦੇ ਨੇ ਤੇ ਸਾਰਿਆਂ ਨੂੰ ਆਜ਼ਾਦੀ ਅਲਟਰਨੇਟਿਵ ਹੋਣਾ ਚਾਹੀਦਾ ਤਾਂ ਕਿ ਇੱਕ ਦੂਜੇ ਨੂੰ ਚੈੱਕ ਬੈਲੈਂਸ ਰਹੇ ਉਹਨੂੰ ਕਹਿੰਦੇ ਅਨਪੋਲਰਾਈਜ਼ਡ ਇਨਵਾਇਰਮੈਂਟ ਜਿਹੜੀ ਪੋਲਰਾਈਜ਼ ਇਨਵਾਇਰਮੈਂਟ ਹੁੰਦੀ ਹੈ ਵੀ ਸਾਰਾ ਛਣ ਚੁੱਕਾ ਇੱਕ ਪਾਸੇ ਹੀ ਹੋ ਚੁੱਕਾ ਸਾਰਾ ਕੁਝ ਉਹ ਬੜਾ ਘਾਤਕ ਹੁੰਦਾ ਹੈ ਔਰ ਉਸ ਪੋਲਰਾਈਜ਼ਡ ਵਿਊ ਵਰਲਡ ਵਿਊ ਦੇ ਕਾਰਨ ਹੀ ਜੋ ਮਿਡਲ ਈਸਟ ਢਾਇਆ ਗਿਆ ਆ ਪਿਛਲੇ 20 ਸਾਲ ਚ ਰਸ਼ੀਆ ਦੇ ਕਮਜ਼ੋਰ ਹੋਣ ਕਾਰਨ ਉਹ ਇੱਕ ਨਤੀਜਾ ਆ ਉਹਨੂੰ ਪੋਲਰਾਈਜ਼ਡ ਵਿਊ ਕਹਿੰਦੇ ਆ ਪਰ ਹੁਣ ਰਸ਼ੀਆ ਦੇ ਸਟਰੋਂਗ ਹੋਣ ਨਾਲ ਚਾਈਨਾ ਦੇ ਸਟਰੋਂਗ ਹੋਣ ਨਾਲ ਅਮਰੀਕਾ ਨੂੰ ਥੋੜੀ ਨੱਥ ਪਈ ਹੁਣ ਸੀਰੀਆ ਦੀ ਕਲਾਸਿਕ ਐਗਜ਼ਾਮਪਲ ਦੇਖ ਲਓ ਸੀਰੀਆ ਦੇ ਵਿਚ ਹੁਣ ਅਮਰੀਕਾ ਦੇ ਪੈਰ ਨਹੀਂ ਲੱਗਣ ਦਿੱਤੇ ਹਨਾ ਚਾਈਨਾ ਤੇ ਖਾਸ ਕਰਕੇ ਰਸ਼ੀਆ ਨੇ ਸੋ ਇਹ ਇਕ ਵਧੀਆ ਗੱਲ ਹੈ ਦੂਜੀ ਗੱਲ ਭਾਰਤ ਦਾ ਵਿਊ ਇਹ ਹੈ ਕਿ ਜਿੰਨਾ ਜਿੱਥੇ ਤੱਕ ਮੈਨੂੰ ਪਤਾ ਕਿ ਜਦੋਂ ਕੋਰੀਆ ਦੀ ਲੜਾਈ ਲੱਗੀ ਸੀ ਤਾਂ ਉਸ ਵੇਲੇ ਭਾਰਤ ਨੇ ਅਮਰੀਕਾ ਦਾ ਸਾਥ ਦਿੱਤਾ ਸੀ ਜਵਾਹਰ ਲਾਲ ਨਹਿਰੂ ਹੋਣੀ ਔਰ ਇਹੀ ਕਾਰਨ ਸੀ ਕਿ ਚਾਈਨਾ ਨੇ ਭਾਰਤ ਤੇ ਹਮਲਾ ਕੀਤਾ ਸੀ ਇਹੀ ਕਾਰਨ ਸੀਗਾ ਸੋ ਇਸ ਦੀਆਂ ਬੜੀਆਂ ਡੂੰਘੀਆਂ ਰਮਜਾਂ ਨੇ ਡੂੰਘੀਆਂ ਮਤਲਬ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਜਿਹੜੀ ਲੜਾਈ ਦੇ ਵਿਚ ਭਾਰਤ ਤੇ ਚਾਈਨਾ ਦੀ ਵੀ ਜੰਗ ਹੋ ਚੁੱਕੀ ਹੈ ਸੋ ਇਹ ਭਾਰਤ ਦਾ ਜਿਹੜਾ ਸਟੈਂਡ ਹੈ ਹੁਣ ਮੋਦੀ ਸਾਹਿਬ ਦਾ ਕੀ ਸਟੈਂਡ ਹੈ ਆਈ ਡੋਂਟ ਨੋ ਮੈਨੂੰ ਲੱਗਦਾ ਅਮਰੀਕਾ ਦੇ ਨਾਲ ਹੀ ਖੜੇ ਨੇ ਤੇ ਨਾਰਥ ਕੋਰੀਆ ਦੇ ਨਾਲ ਉਹਨਾਂ ਦਾ ਕਿਉਂਕਿ ਟ੍ਰੇਡ ਹੀ ਹੈ ਨਹੀਂ ਨਾਰਥ ਕੋਰੀਆ ਦੇ ਨਾਲ ਤਾਂ ਕੋਈ ਟ੍ਰੇਡ ਨਹੀਂ ਹੈਗਾ ਕਿਸੇ ਵੀ ਦੇਸ਼ ਦਾ ਪੋਤਾ ਟ੍ਰੇਡ ਨਹੀਂ ਹੈਗਾ ਉਹਨਾਂ ਦਾ ਟ੍ਰੇਡ ਸਿਰਫ ਚਾਈਨਾ ਜਾਂ ਨਾਲ ਰਸ਼ੀਆ ਦੇ ਨਾਲ ਹੀ ਹੈ ਔਰ ਇੰਨਾ ਕਿ ਉਹ ਚਾਹੁੰਦੇ ਨੇ ਇੰਨਾ ਕਿ ਉਹ ਕਰਦੇ ਨੇ ਸੋ ਮਤਲਬ ਦੈਟਸ ਵਟ ਆਈ ਥਿੰਕ ਜੇ ਕਿਸੇ ਹੋਰ ਸੱਜਣ ਮਿੱਤਰ ਨੂੰ ਵੱਧ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਨੇ ਸੋ ਅਮਰੀਕ ਜੀ ਕਾਫੀ ਸੁਨੇਹੇ ਵੀ ਆ ਰਹੇ ਨੇ ਆਪਾਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਨਾ ਸਾਡੇ ਨਾਲ ਭੁਪਿੰਦਰ ਸਿੰਘ ਸਿੱਧੂ ਹੁਣੀ ਜੁੜੇ ਨੇ ਤੇ ਸੁਨੀਲ ਵਰਮਾ ਤੇ ਭੁਪਿੰਦਰ ਜੀ ਹਾਂਜੀ ਪ੍ਰੋਗਰਾਮ ਦੇ ਵਿਚ ਆਏ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਆ ਹੈਲਥ ਡਰੋਪਸ ਲੈ ਕੇ ਤੇ ਇਹ ਸਾਡੇ ਨਾਲ ਹੁਣ 3 ਮਹੀਨੇ ਅਸੀਂ 4 ਮਹੀਨੇ ਇਨ੍ਹਾਂ ਦੇ ਨਾਲ ਹੀ ਰਹਾਂਗੇ ਇਹ ਸਾਡੇ ਨਾਲ ਰਹਿਣਗੇ ਸੋ ਅਸੀਂ ਇਨ੍ਹਾਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਬਹੁਤ ਸਾਰਾ ਜਿਹੜੀ ਸਮੱਸਿਆਵਾਂ ਸਿਹਤ ਸਬੰਧੀ ਹੈ ਮੋਟਾਪਾ ਜਿਹੜਾ ਕਈ ਬਿਮਾਰੀਆਂ ਦੀ ਜੜ ਹੈ ਸੋ ਉਸ ਨੂੰ ਦਰੁਸਤ ਕਰਨ ਦੇ ਲਈ ਹੈਲਥ ਡਰੋਪਸ ਇਹ ਇੰਟਰੋਡਿਊਸ ਕਰ ਰਹੇ ਨੇ ਪਹਿਲਾਂ ਵੀ ਅਸੀਂ ਐਡਵਰਟਾਈਜ਼ ਕਰਦੇ ਸੀ ਪਰ ਹੁਣ ਇੱਕ ਵਧੀਆ ਤਰੀਕੇ ਦੇ ਨਾਲ ਇਹ ਪੇਸ਼ ਕਰਨਗੇ ਤੁਸੀਂ ਕਾਲ ਕਰਕੇ ਆਪਣੀ ਭਾਸ਼ਾ ਦੇ ਵਿਚ ਇਨ੍ਹਾਂ ਨਾਲ ਗੱਲ ਕਰ ਸਕਦੇ ਹੋ ਉਸ ਦੀ ਜਾਣਕਾਰੀਆਂ ਰੇਡੀਓ ਤੇ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਤੇ ਨਾਲ ਦੀ ਨਾਲ ਹੋਰ ਬੜੇ ਸਰੋਤੇ ਸਾਡੇ ਨਾਲ ਜੁੜੇ ਨੇ ਨਾਨਕ ਬੇਕਰੀ ਵਾਲੇ ਵੀ ਆ ਗਏ ਨੇ ਉਹ ਵੀ ਕੇਕ ਭੇਜ ਰਹੇ ਨੇ ਸਾਨੂੰ ਸਮੋਸੇ ਪੈਟੀਆਂ ਕਿਆ ਬਾਤ ਹੈ ਜੀ ਇਹ ਸਾਰੀਆਂ ਆਪਾਂ ਸ਼ੇਅਰ ਕਰਦੇ ਹਾਂ ਥੋੜੀ ਦੇਰ ਬਾਅਦ ਤੇ ਰਣਜੀਤ ਸਿੰਘ ਵਿਰਵੀ ਵਾਲੇ ਵੀ ਆ ਗਏ ਨੇ ਤੇ ਰੇ ਵਾਈਟ ਵਾਲੇ ਤੇ ਇਨ੍ਹਾਂ ਨੇ ਵੀ ਕੱਲ ਇਕ ਪ੍ਰਾਪਰਟੀ ਭੇਜੀ ਸੀ ਅਮਰੀਕ ਜੀ ਦੇਖੋ ਰੇ ਜਿਹੜਾ ਵਿਰਵੀ ਦੇ ਵਿਚ ਕੱਲ ਇਨ੍ਹਾਂ ਨੇ ਭੇਜੀ ਸੀ 809 ਸਕੁਏਅਰ ਮੀਟਰ ਦਾ ਬਲਾਕ ਹੈ 5 ਬੈਡਰੂਮ ਹੈ
ਵਿਰਵੀ
ਇਕ ਜਿਦਾਂ ਕਰੇਗੀ ਬਾਰ ਨਾਰਥ ਦੇ ਵਿਚ ਹੈ ਇਹ ਮੈਲਬਨ ਦੇ ਦੂਜੀ ਸਾਈਡ ਦੇ ਉੱਤੇ ਹੈ ਮੈਲਬਨ ਦੀ ਹਾਂਜੀ ਹਾਂਜੀ ਤੇ ਇਹ ਮਤਲਬ ਬਹੁਤ ਜ਼ਿਆਦਾ ਇੱਥੇ ਆਪਣਾ ਭਾਈਚਾਰਾ ਹੁਣ ਜਾ ਰਿਹਾ ਹੈ ਦੇਖੋ 5 ਬੈਡਰੂਮ ਘਰ ਹੈ 2 ਬਾਥਰੂਮ ਡਬਲ ਗਰਾਜ ਹੈ ਤੇ 5 ਲੱਖ ਤੋਂ ਲੈ ਕੇ 5-20 ਤੱਕ ਇਸ ਦੀ ਕੀਮਤ ਹੈ ਸਿਰਫ ਮਤਲਬ ਜਿਸ ਹਿਸਾਬ ਨਾਲ ਹਾਂਜੀ 809 ਸਕੁਏਅਰ ਮੀਟਰ ਸੋ ਰਣਜੀਤ ਸਿੰਘ ਹੁਣ ਇਹ ਜਾਣਕਾਰੀਆਂ ਸਾਨੂੰ ਭੇਜਦੇ ਰਹਿੰਦੇ ਨੇ ਤਾਂ ਦੂਜੇ ਪਾਸੇ ਨਾ ਅਸੀਂ ਅਗਲੇ ਵੀਰਵਾਰ ਇਹ ਵੀ ਦੱਸ ਦਈਏ ਕਿ ਗੱਲਬਾਤ ਕਰਨੀ ਆ ਸਾਡੇ SSK ਅਕਾਊਂਟੈਂਟ ਵਾਲੇ ਕਿਉਂਕਿ ਫਾਈਨੈਂਸ਼ੀਅਲ ਈਅਰ ਖਤਮ ਹੋ ਚੁੱਕਾ ਤੇ ਹੁਣ ਜਿਹੜਾ ਬੜਾ ਕ੍ਰਿਟੀਕਲ ਟਾਈਮ ਹੈ ਆਪਣੇ ਟੈਕਸ ਭਰਨਾ ਆ ਕਿਸੇ ਬਿਜ਼ਨਸ ਨੇ ਜਾਂ ਇੰਡੀਵਿਜੁਅਲਸ ਨੇ ਟੈਕਸ ਮੜਵਾਉਣਾ ਆ ਤੇ ਉਹ ਸਾਰੀਆਂ ਡੇਟਸ ਸਾਰੀਆਂ ਤਰੀਕਾਂ ਸਾਰੇ ਤਰੀਕੇ ਕੋਸ਼ਿਸ਼ ਕਰਾਂਗੇ ਉਹਦੇ ਵਿਚ ਸਾਂਝੇ ਕਰਨ ਦੇ ਪਰਮਜੀਤ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ ਪਰਮਜੀਤ ਧਾਲੀਵਾਲ ਇਨ੍ਹਾਂ ਨੇ ਕੁਝ ਫੋਟੋਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਜ਼ਰੂਰ ਇਹ ਵੀ ਮੈਂ ਆਪਣੇ ਪ੍ਰੋਗਰਾਮ ਦੇ ਵਿਚ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਕਰਾਂਗਾ ਅਮਰੀਕ ਜੀ ਮੁੱਦੇ 2 ਹੈ ਜਿਹੜੇ ਅਸੀਂ ਬ੍ਰੇਕ ਤੋਂ ਬਾਅਦ ਕਰਨੇ ਆ ਇੱਕ ਤਾਂ ਉਹ ਘਰ ਦੇ ਜਿਹੜੀ ਮਤਲਬ ਆਪਾਂ ਗੱਲ ਕੀਤੀ ਸੀ ਕਿ ਇੱਕ ਪ੍ਰੋਬਲਮ ਹੈ ਸਾਡੇ ਸੱਜਣਾ ਨੂੰ ਬੇਟੇ ਨੂੰ ਉਹਨਾਂ ਨੇ 2 ਮਹੀਨੇ ਦਾ ਬੇਟਾ ਉਹਦੇ ਸਬੰਧੀ ਕੁਝ ਜਾਣਕਾਰੀਆਂ ਆਪਾਂ ਹੋਰ ਐਲੈਬੋਰੇਟ ਕਰਾਂਗੇ ਦੂਜਾ ਜਗਤਾਰ ਭਾਜੀ ਨੇ ਇੱਕ ਸੁਨੇਹਾ ਭੇਜਿਆ ਕਿ ਕੱਲ ਦਾ ਕਹਿੰਦੇ ਇੱਕ ਸਵਾਲ ਜਿਹੜਾ ਦਿਮਾਗ ਦੇ ਵਿਚ ਘੁੰਮ ਰਿਹਾ ਸਵਾਲ ਇਹ ਹੈ ਕਿ ਗੱਲ ਭਾਰਤ ਦੀ ਹੋਵੇ ਚਾਹੇ ਬਾਹਰਲੇ ਮੁਲਕਾਂ ਦੀ ਅਲੱਗ ਅਲੱਗ ਗੁਰੂ ਸਾਹਿਬਾਨ ਦੇ ਨਾਵਾਂ ਤੇ ਜਾਂ ਅਲੱਗ ਅਲੱਗ ਬਰਾਦਰੀਆਂ ਦੇ ਨਾਵਾਂ ਤੇ ਗੁਰਦੁਆਰਾ ਸਾਹਿਬ ਸਾਰੇ ਅਸਾਰ ਨੇ ਕਿੱਥੋਂ ਤੱਕ ਵਾਜਬ ਨੇ ਕੀ ਤੁਹਾਨੂੰ ਪਤਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਨਾਵਾਂ ਤੇ ਬਣੇ ਗੁਰਦੁਆਰਾ ਸਾਹਿਬ ਸਾਡੇ ਚ ਵੰਡੀਆਂ ਤੇ ਸਾਡੇ ਮਨਾਂ ਚ ਗੁਰੂ ਸਾਹਿਬ ਦੀ ਮਹੱਤਤਾ ਘਟਾਉਂਦੇ ਵਧਾਉਂਦੇ ਨੇ ਇਹ ਸਵਾਲ ਹੈ, ਬੜਾ ਅਹਿਮ ਸਵਾਲ ਹੈ ਤੇ ਆਪਾਂ ਜ਼ਰੂਰ ਇਹਦੇ ਤੇ ਗੱਲ ਕਰਨੀ ਆ। ਸੋ ਦੋ ਮੁੱਦੇ ਬੜੇ ਭਖਦੇ ਮੁੱਦੇ ਨੇ ਜਿਹੜੇ ਆਪਾਂ ਲੈ ਕੇ ਆ ਰਹੇ ਹਾਂ, ਹੋਰ ਜਾਣਕਾਰੀਆਂ ਵੀ ਆਪਾਂ ਦੇਵਾਂਗੇ, ਸੁਨੇਹੇ ਵੀ ਲਵਾਂਗੇ। ਰਣਜੋਤ ਸਿੰਘ ਵੀ ਆ ਗਏ ਨੇ, ਰਾਜਵਿੰਦਰ ਸਿੰਘ ਐਲਬਰੀ ਵਾਲੇ ਵੀ ਆ ਗਏ ਨੇ, ਸਾਰਿਆਂ ਦੀਆਂ ਆਪਾਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿਚ ਸਾਂਝੀਆਂ ਕਰਨੀਆਂ। ਸੋ ਅਜਮੇਰ ਸਿੰਘ ਜੀ ਵੀ ਸਾਡੇ ਨਾਲ ਆ ਗਏ ਨੇ, ਉਨ੍ਹਾਂ ਨੇ ਇਕ ਮਸਲੇ ਦਾ ਉਸਦਾ ਹੱਲ ਭੇਜਿਆ, ਕਿਆ ਬਾਤ ਹੈ, ਤੇ ਨੁਸਖਾ ਵੀ ਭੇਜਿਆ, ਆਪਾਂ ਜ਼ਰੂਰ ਸਾਂਝਾ ਕਰਾਂਗੇ। ਤੇ ਪਰ ਹੁਣ ਇਕ ਤੁਹਾਨੂੰ ਗੀਤ ਸੁਣਾਉਣਾ, ਗੀਤ ਰਾਹਤ ਫਤਿਹ ਅਲੀ ਖਾਨ ਦਾ ਹੈ ਤੇ ਇਸ ਦੀ ਫਰਮਾਇਸ਼ ਆਈ ਸੀ। ਗੀਤ ਛੋਟਾ ਜਿਹਾ ਹੀ ਹੈ, ਫਿਲਮ ਹੈ, ਫਿਲਮ ਦੇ ਵਿਚੋਂ ਹੈ ਜੀ, 2010 ਦੇ ਵਿਚ ਇਹ ਫਿਲਮ ਆਈ ਸੀ, ਆਸ ਪਾਸ ਖੁਦਾ ਗੀਤ ਦਾ ਟਾਈਟਲ ਆ। ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮਸਲਿਆਂ ਦੇ ਹੱਲ।
ਧੁੰਦਲਾ ਜਾਏ ਜੋ ਮੰਜ਼ਿਲੇ ਇੱਕ ਪਲ ਕੋ ਤੂੰ ਨਜ਼ਰ ਝੁਕਾ, ਝੁਕ ਜਾਏ ਸਰ ਜਹਾਂ ਵਹੀ ਮਿਲਤਾ ਹੈ ਰੱਬ ਕਾ ਰਾਸਤਾ, ਤੇਰੀ ਕਿਸਮਤ ਤੂੰ ਬਦਲ ਦੇ ਰੱਖ ਹਿੰਮਤ ਬਸ ਚੱਲ ਦੇ, ਤੇਰੇ ਸਾਥੀ ਮੇਰੇ ਕਦਮੋਂ ਕੇ ਹੈ ਦਿਸ਼ਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ। ਪੇ ਡਾਲ ਤੂੰ ਨਜ਼ਰ ਹਾਲਾਤੋਂ ਸੇ ਹਾਰ ਕਰ ਕਹਾਂ ਚਲਾ ਰੇ,
ਹੱਥ ਕੀ ਲਕੀਰ ਕੋ ਮੋੜਤਾ ਮਰੋੜਤਾ ਹੈ ਹੌਸਲਾ ਰੇ,
ਤੋ ਖੁਦ ਤੇਰੇ ਖਾਬੋਂ ਕੇ ਰੰਗ ਮੇ ਤੂੰ ਆਪਣੇ ਜਹਾਂ ਕੋ ਵੀ ਰੰਗ ਦੇ, ਕਿ ਚਲਤਾ ਹੂੰ ਮੈਂ ਤੇਰੇ ਸੰਗ ਮੇ, ਹੋ ਸ਼ਾਮ ਵੀ ਤੋ ਕਿਆ ਜਬ ਹੋਗਾ ਅੰਧੇਰਾ, ਕਬ ਪਾਏਗਾ ਦਰ ਮੇਰਾ, ਉਸ ਦਰ ਪੇ ਫਿਰ ਹੋਗੀ ਤੇਰੀ ਸੁਭਾ,
ਤੂੰ ਨਾ ਜਾਣੇ ਆਸ ਪਾਸ ਹੈ ਖੁਦਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ,
ਤੂੰ ਨਾ ਜਾਣੇ ਆਸ ਪਾਸ ਹੈ ਖੁਦਾ, ਤੂੰ ਨਾ ਜਾਣੇ ਆਸ ਪਾਸ ਹੈ ਖੁਦਾ।
ਮਿਟ ਜਾਤੇ ਹੈ ਸਭ ਕੇ ਨਿਸ਼ਾਨ, ਬਸ ਇੱਕ ਵੋ ਮਿਟਦਾ ਨਹੀਂ ਹੈ,
ਮਾਨ ਲੈ ਜਾ ਹਰ ਮੁਸ਼ਕਿਲ ਕੋ ਮਰਜ਼ੀ ਮੇਰੀ ਹੈ,
ਹੋ ਹਮ ਸਫਰ ਤੇਰਾ ਜਬ ਕਹੀਂ ਸਾਇਆ ਮੇਰਾ ਰਹੇਗਾ ਤਬ ਵਹੀ,
ਤੁਝ ਸੇ ਕਭੀ ਨਾ ਇੱਕ ਪਲ ਵੀ ਮੈਂ ਜੁਦਾ,
ਤੂੰ ਨਾ ਜਾਣੇ ਆਸ ਪਾਸ ਹੈ ਖੁਦਾ,
ਤੂੰ ਨਾ ਜਾਣੇ ਆਸ ਪਾਸ ਹੈ ਖੁਦਾ,
ਤੂੰ ਨਾ ਜਾਣੇ ਆਸ ਪਾਸ ਹੈ ਖੁਦਾ,
ਤੂੰ ਨਾ ਜਾਣੇ ਆਸ ਪਾਸ
ਹੈ ਖੁਦਾ।
ਡੈਂਡੀ ਨੌਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੌਂਗ। ਫੋਨ 0425 888 856।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 0444-18-755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9887809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਉਹ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0414-222-9631 ਜਾਂ ਵਿਜ਼ਿਟ ਕਰੋ www.healthdrops.com.au
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434-641-327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
CD batteries
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਹੁਣੇ ਹੁਣੇ ਸਾਡੇ ਨਾਲ ਜੁੜੇ ਹੋ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਮੇਰੇ ਨਾਲ ਅਮਰੀਕਾ ਭਾਜੀ ਮੈਂ ਅਮਰੀਕਾ ਕਹਿਣ ਲੱਗਾ ਸੀ ਭਾਜੀ ਤੁਹਾਨੂੰ ਤੁਸੀਂ ਸਰਪੰਚ ਹੋ ਦੇਸ਼ ਦੇ ਤਾਂ ਦੁਨੀਆਂ ਦੇ ਤਾਂ ਕਿਉਂ ਗੱਲ ਅਮਰੀਕਾ ਦੀ ਚੱਲ ਰਹੀ ਸੀ ਤੇ ਅਮਰੀਕ ਜੀ ਗੱਲ ਇਹ ਹੈ ਕਿ ਉਧਰ ਤੁਹਾਤੋਂ ਇੱਕ ਹੋਰ ਜਾਣਕਾਰੀ ਲੈਣੀ ਹੈ ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਹੈ ਉਹਦੇ ਬਾਰੇ ਕੀ ਅਪਡੇਟ
ਜੀ ਅਮਨਦੀਪ ਵਿਮੈਨ ਵਰਲਡ ਕੱਪ ਕ੍ਰਿਕਟ ਇੰਗਲੈਂਡ ਦੇ ਵਿਚ ਤੇ ਵੇਲਸ ਦੇ ਵਿਚ ਇਸ ਵੇਲੇ ਚੱਲ ਰਿਹਾ ਹੈ ਤੇ ਖੁਸ਼ੀ ਦੀ ਗੱਲ ਤਾਂ ਇਹ ਕਿ ਭਾਰਤ ਨੇ ਵੀ ਆਪਣੇ ਚਾਰੇ ਮੈਚ ਜਿੱਤ ਲਏ ਤੇ ਦੂਜੇ ਪਾਸੇ ਆਸਟ੍ਰੇਲੀਆ ਨੇ ਵੀ ਆਪਣੇ ਚਾਰੇ ਮੈਚ ਜਿੱਤ ਲਏ ਹਨ ਦੋਨਾਂ ਦੇ 8-8 ਪੁਆਇੰਟ ਹਨ ਤੇ ਇਹ ਦੋਨੋਂ ਟੀਮਾਂ ਬੁੱਧਵਾਰ ਨੂੰ ਭਾਰਤ ਦੇ ਸਮੇਂ ਅਨੁਸਾਰ 1:30 ਤੇ ਆਸਟ੍ਰੇਲੀਆ ਦੇ ਈਸਟਰਨ ਕੋਸਟ ਦੇ ਸਮੇਂ ਅਨੁਸਾਰ 7:30 ਤੇ ਲਾਈਵ ਇਹ ਮੈਚ ਦਿਖਾਇਆ ਜਾਏਗਾ ਕਾਫੀ ਖੁਸ਼ੀ ਦੀ ਗੱਲ ਹੈ
ਅਮਰੀਕ ਜੀ ਮਾਫ ਕਰਨਾ ਤੁਹਾਡੀ ਆਵਾਜ਼ ਘੱਟ ਥੋੜਾ ਜਿਹਾ ਲੱਗ ਗਿਆ ਮਾਈਕ ਦੇ ਕਿਉਂਕਿ
ਅਮਨਦੀਪ ਇਹ ਭਾਰਤ ਇਸ ਟੂਰਨਾਮੈਂਟ ਵਿਚ ਕਾਫੀ ਅੱਛਾ ਯੋਗਦਾਨ ਪਾ ਰਿਹਾ ਹੈ ਅਤੇ ਭਾਰਤ ਨੇ ਆਪਣੇ ਚਾਰੇ ਮੈਚ ਜਿੱਤ ਲਏ ਹਨ ਤੇ ਉਧਰ ਆਸਟ੍ਰੇਲੀਆ ਨੇ ਵੀ ਆਪਣੇ ਚਾਰੇ ਮੈਚ ਜਿਹੜੇ ਤੱਕ ਹੁਣ ਤੱਕ ਖੇਡੇ ਗਏ ਹਨ ਉਹ ਚਾਰੇ ਮੈਚ ਜਿੱਤ ਕੇ 8-8 ਪੁਆਇੰਟ ਦੋਨਾਂ ਟੀਮਾਂ ਦੇ ਹਨ ਅਤੇ ਦੋਨਾਂ ਟੀਮਾਂ ਦੇ ਦਰਮਿਆਨ ਇਹ ਬੁੱਧਵਾਰ ਨੂੰ ਮੈਚ ਹੋਏਗਾ ਜਿਹੜਾ ਕਿ ਈਸਟਰਨ ਕੋਸਟ ਜਿਹੜਾ ਆਸਟ੍ਰੇਲੀਆ ਦਾ ਉਹਦੇ ਟਾਈਮ ਦੇ ਅਨੁਸਾਰ 7:30 ਸ਼ੁਰੂ ਹੋਏਗਾ ਤੇ ਕਈ ਭਾਰਤੀ ਚੈਨਲ ਇਸ ਮੈਚ ਨੂੰ ਦਿਖਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਸਟਾਰ ਸਪੋਰਟਸ ਵਗੈਰਾ ਤੇ ਤੇ ਅਮਨਦੀਪ ਥੋੜਾ ਜੀ ਇਹ ਤੇ ਇਤਿਹਾਸ ਤੇ ਨਿਗਾਹ ਮਾਰੀਏ ਇਸ ਵਰਲਡ ਕੱਪ ਦੀ ਕਾਫੀ ਪੁਰਾਣਾ ਵਰਲਡ ਕੱਪ ਹੈ ਈਵਨ ਮੈਨ ਵਰਲਡ ਕੱਪ ਤੋਂ ਪਹਿਲਾਂ ਇਹ ਵਰਲਡ ਕੱਪ ਸ਼ੁਰੂ ਹੋਇਆ ਸੀ 1973 ਦੇ ਵਿਚ ਇਹ ਵਰਲਡ ਕੱਪ ਸ਼ੁਰੂ ਹੋਇਆ ਸੀ ਉਦੋਂ ਫਾਈਨਲਸ ਨਹੀਂ ਹੁੰਦਾ ਸੀ ਟੀਮਾਂ ਖੇਡਦੀਆਂ ਹੁੰਦੀਆਂ ਸੀ ਜਿਸ ਟੀਮ ਦੇ ਜ਼ਿਆਦਾ ਪੁਆਇੰਟ ਹੁੰਦੇ ਸਨ ਉਹ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਸੀ ਅਮਨਦੀਪ ਇਸ ਨੂੰ ਆਸਟ੍ਰੇਲੀਆ ਨੇ 6 ਵਾਰ ਜਿੱਤਿਆ ਹੈ ਤੇ ਇੱਕ ਵਾਰ ਇਸ ਨੂੰ ਇੰਗਲੈਂਡ ਨੇ ਜਿੱਤਿਆ ਹੈ ਤੇ ਇੱਕ ਵਾਰ ਇਸ ਨੂੰ ਨਿਊਜ਼ੀਲੈਂਡ ਨੇ ਵੀ ਇਸ ਟੂਰਨਾਮੈਂਟ ਨੂੰ ਜਿੱਤਿਆ ਹੈ। ਮਨਦੀਪ 1973 ਦੇ ਵਿਚ ਪਹਿਲੀ ਵਾਰ ਇੰਗਲੈਂਡ ਵਿਚ ਖੇਡਿਆ ਗਿਆ ਤੇ ਇੰਗਲੈਂਡ ਦੇ ਪੁਆਇੰਟਾਂ ਦੇ ਆਧਾਰ ਤੇ ਇੰਗਲੈਂਡ ਨੇ ਇਸ ਨੂੰ ਜਿੱਤਿਆ ਸੀ। ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਨੇ ਜਿੱਤਿਆ, ਫਿਰ ਆਸਟ੍ਰੇਲੀਆ ਨੇ 1982 1988 ਤੇ ਇੰਗਲੈਂਡ ਨੇ ਇਸ ਨੂੰ ਲੰਡਨ ਵਿਚ ਦੂਜੀ ਵਾਰ ਜਿੱਤਿਆ ਸੀ 1993 ਦੇ ਵਿਚ। ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਨੇ ਜਿੱਤਿਆ, ਫਿਰ ਨਿਊਜ਼ੀਲੈਂਡ ਨੇ ਜਿੱਤਿਆ, ਫਿਰ ਆਸਟ੍ਰੇਲੀਆ ਨੇ ਜਿੱਤਿਆ, ਫਿਰ ਇੰਗਲੈਂਡ ਨੇ। ਤੇ ਹੁਣ ਦੇਖਦੇ ਹਾਂ ਕਿ ਇਸ ਟੂਰਨਾਮੈਂਟ ਵਿਚ ਕੀ ਭਾਰਤ ਇਸ ਵਾਰ ਇਸ ਟੂਰਨਾਮੈਂਟ ਨੂੰ ਜਿੱਤ ਸਕਦਾ ਜਾਂ ਨਹੀਂ ਜਿੱਤ ਸਕਦਾ। ਇਕ ਵਾਰ ਪਹਿਲਾਂ ਵੀ ਭਾਰਤ ਫਾਈਨਲ ਦੇ ਵਿਚ ਪਹੁੰਚ ਚੁੱਕਿਆ ਹੈ। ਅਮਦੀਪ ਕਾਫੀ ਅੱਛੀ ਭਾਰਤੀ ਟੀਮ ਇਸ ਟੂਰਨਾਮੈਂਟ ਖੇਡ ਰਹੀ ਹੈ, ਦੇਖਦੇ ਹਾਂ ਕਿ ਅੱਗੇ ਜਾ ਕੇ ਉਹ ਆਪਣੀ ਜਿਹੜੀ ਇਕ ਵਿਨਿੰਗ ਸਪਿਰਿਟ ਜਿਹੜੀ ਉਹਨੇ ਬਣਾਈ ਹੈ ਕਾਮਯਾਬ ਰੱਖ ਸਕਦੇ ਹਨ ਜਾਂ ਨਹੀਂ ਰੱਖ ਸਕਦੇ ਹਨ।
ਜੀ ਇਹ ਤਾਂ ਸੀ ਜੀ ਕ੍ਰਿਕਟ ਵਰਲਡ ਕੱਪ ਦੇ ਨਾਲ ਸਬੰਧਤ ਜਾਣਕਾਰੀਆਂ ਤੇ ਕੁਛ ਖਬਰਾਂ ਜਿਹੜੀਆਂ ਨੇ ਉਹ ਭਾਰਤ ਦੀਆਂ ਵੀ ਸਾਂਝੀਆਂ ਕਰਨੀਆਂ ਬਣਦੀਆਂ ਤੇ ਖਬਰਾਂ ਦੇ ਵਿਚ ਸੁਰਖੀਆਂ ਹੀ ਸਾਂਝੀਆਂ ਕਰਾਂਗੇ, ਟਿੱਪਣੀਆਂ ਨਹੀਂ ਕਰਾਂਗੇ। ਕਹਿੰਦੇ ਕਿ ਹੁਣ ਰੇਲਵੇ ਚ ਬੇਨਿਯਮਾਂ ਦੇ ਮਾਮਲੇ ਚ ਬੁਰੇ ਫਸੇ ਲਾਲੂ ਪ੍ਰਸ਼ਾਦ, CBI ਨੇ 12 ਵੱਖ ਵੱਖ ਥਾਵਾਂ ਤੇ ਕੀਤੀ ਛਾਪੇਮਾਰੀ, ਕੇਸ ਦਰਜ। ਤੇ ਇਸ ਦੇ ਵਿਚ ਰਾਵੜੀ ਦੇਵੀ, ਤੇਜਸਵੀ ਯਾਦਵ, ਸਰਲਾ ਗੁਪਤਾ, ਲਾਲੂ ਦੇ ਕਰੀਬੀ ਪ੍ਰੇਮਚੰਦ ਗੁਪਤਾ ਦੀ ਪਤਨੀ ਹੈ, ਉਸ ਤੇ ਵੀ ਕੇਸ ਦਰਜ ਕੀਤਾ ਗਿਆ। ਤੇ ਉਧਰ ਇਕ ਹੋਰ ਖ਼ਬਰ ਦੇ ਮੁਤਾਬਕ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਵੀ ਕਰਾਰਾ ਝਟਕਾ ਦਿੰਦਿਆਂ ਜ਼ਿਲ੍ਹਾ ਅਦਾਲਤ ਨੇ ਰਾਖੀ ਸਾਵੰਤ ਦੇ ਮੁੜ ਫਰੰਟ ਜਿਹੜੇ ਨੇ ਜਾਰੀ ਕਰ ਦਿੱਤੇ ਨੇ। ਤੇ ਖ਼ਬਰ ਫਰੰਟ ਪੇਜ ਦੇ ਭਾਰਤੀ ਖ਼ਬਰਾਂ ਇਸ ਤਰ੍ਹਾਂ ਨੇ ਕਿ ਨਾ ਨਾ ਕਰਦੇ ਹੋ ਗਈ ਮੋਦੀ ਜਿਨਪਿੰਗ ਦੀ ਮੁਲਾਕਾਤ, ਤਣਾਅ ਦੇ ਵਿਚ ਹੋਈ ਮਿਲਣੀ, ਮੁਲਾਕਾਤ ਥੋੜੀ ਦੇਰ ਚੱਲੀ ਪਰ ਕਈ ਮੁੱਦਿਆਂ ਤੇ ਹੋਈ ਗੱਲਬਾਤ, ਸੰਮੇਲਨ ਚ ਦੋਵਾਂ ਆਗੂਆਂ ਨੇ ਇਕ ਦੂਜੇ ਦੀ ਕੀਤੀ ਤਾਰੀਫ਼। ਤੇ ਇਧਰ ਲੁਧਿਆਣੇ ਤੋਂ ਇਕ ਮੰਦਭਾਗੀ ਖ਼ਬਰ ਆ ਰਹੀ ਹੈ ਕਿ 5 ਨੌਜਵਾਨਾਂ ਦੀ ਮੌਤ ਮਥੁਰਾ ਦੇ ਵਿਚ ਹੋਈ ਹੈ ਇਕ ਐਕਸੀਡੈਂਟ ਦੇ ਦੌਰਾਨ ਜੋ ਕਿ ਘੁੰਮਣ ਗਏ ਹੋਏ ਸਨ। ਸੋ ਇਹ ਸਨ ਖ਼ਬਰਾਂ ਜਿਹੜੀਆਂ ਭਾਰਤ ਦੀਆਂ ਬਣੀਆਂ ਹੋਈਆਂ ਨੇ। ਤੇ ਇਧਰ ਨਾ ਇਕ ਮਸਲਾ ਸਾਡੇ ਕੋਲ ਪਹੁੰਚਿਆ ਸੀ ਸਵੇਰ ਦਾ ਪ੍ਰੋਗਰਾਮ ਦੇ ਵਿਚ, ਜਸਵਿੰਦਰ ਸਿੰਘ ਹੋਣਾ ਨੇ ਭੇਜਿਆ ਸੀ ਤੇ ਉਨ੍ਹਾਂ ਦੇ ਬਾਰੇ ਅਮਰੀਕ ਜੀ ਥੋੜੀ ਜਿਹੀ ਆਪਾਂ ਗੱਲ ਕਰਨੀ ਹੈ। ਇਹ ਮਸਲਾ ਘਰ ਘਰ ਹੁੰਦਾ ਹੈ ਤੇ ਇਹ ਬਣਦੀ ਵੀ ਗੱਲ ਹੈ ਕਿ ਉਨ੍ਹਾਂ ਨੇ ਇਹ ਸੀਗਾ ਕਿ ਉਨ੍ਹਾਂ ਦਾ ਬੇਟਾ 2 ਸਾਲ ਦਾ, ਉਸ ਨੂੰ ਜਦੋਂ ਜ਼ੁਕਾਮ ਲੱਗਦਾ ਹੈ ਤਾਂ ਖੰਘ ਵੀ ਲੱਗਦੀ ਜਾਂਦੀ ਹੈ ਨਾਲ, ਫਿਰ ਖੰਘਦੇ ਹੁੱਥੂ ਆ ਕੇ ਉਲਟੀ ਆ ਜਾਂਦੀ ਹੈ ਤੇ ਪਲਚ ਪਲਚ ਕੇ ਬੁਰਾ ਹਾਲ ਹੋ ਜਾਂਦਾ ਹੈ। ਪਿਛਲੇ 1.5 ਮਹੀਨੇ ਤੋਂ 3 ਵਾਰੀ ਹੋ ਚੁੱਕਾ ਬਿਮਾਰ, ਅਸੀਂ ਅੰਗਰੇਜ਼ੀ ਦਵਾ ਵੀ ਲੈ ਕੇ ਦੇਖ ਲਈ, ਅਖੀਰ ਦੇ ਵਿਚ ਇਕ ਹਸਪਤਾਲ ਵੀ ਦਾਖਲ ਹੋ ਗਿਆ ਇਕ ਵਾਰੀ, ਤੇ ਕੋਈ ਨਮੂਨੀਆ ਕੋਈ ਐਸਮਾ ਨਹੀਂ। ਸੋ ਉਨ੍ਹਾਂ ਨੇ ਸਾਡੇ ਸਰੋਤਿਆਂ ਨੂੰ ਬੇਨਤੀ ਕੀਤੀ ਸੀ ਕਿ ਅਗਰ ਕੋਈ ਹੱਲ ਹੋਵੇ ਤਾਂ ਜ਼ਰੂਰ ਦੱਸਣ। ਇਸ ਸਬੰਧ ਦੇ ਵਿਚ ਅਸੀਂ ਕੁਝ ਚਰਚਾ ਕਰਾਂਗੇ ਪਰ ਸਾਡੇ ਨਾਲ ਰਣਜੋਤ ਸਿੰਘ ਹੁਣੀ ਐਡਲੇਟ ਤੋਂ ਫੋਨ ਕਰਕੇ ਬ੍ਰੇਕ ਦੇ ਦੌਰਾਨ ਸਾਂਝ ਪਾਈ ਸੀ ਅਮਰੀਕ ਜੀ, ਬੜਾ ਸੋਹਣਾ ਉਨ੍ਹਾਂ ਨੇ ਬਿਆਨ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਵੀ ਇਹ ਪ੍ਰੋਬਲਮ ਸੀਗੀ, ਹੈਗੀ ਆ ਹੁਣ ਵੀ, ਤੇ ਉਨ੍ਹਾਂ ਨੂੰ ਆਪ ਨੂੰ ਵੀ ਹੈਗੀ ਆ। ਅਸਲ ਦੇ ਵਿਚ ਉਨ੍ਹਾਂ ਨੇ ਕਾਰਨ ਦਸਿਆ ਕਿ ਕਾਰਨ ਕੀ ਆ। ਕਾਰਨ ਇਹ ਹੈ ਕਿ ਸਾਡਾ ਜਿਹੜਾ ਗਲਾ ਆ ਉਹ ਆਪਣੇ ਆਪ ਨੂੰ ਤਰ ਰੱਖਣ ਦੇ ਲਈ ਫਲੂਇਡ ਬਣਾਉਂਦਾ ਹੈ ਤੇ ਜਿਹੜਾ ਕਿ ਜਦੋਂ ਜ਼ੁਕਾਮ ਹੁੰਦਾ ਤੇ ਉਹ ਬਲਗਮ ਬਣ ਜਾਂਦੀ ਆ, ਜਿਹਨੂੰ ਕਿ ਆਪਾਂ ਰੇਸ਼ਾ ਵੀ ਕਹਿ ਦਿੰਦੇ ਹਨਾ। ਹੁਣ ਮੈਨੂੰ ਵੀ ਹੁਣ ਹੋਈ ਹੋਈ ਆ, ਮੈਂ ਵੀ ਖੰਘ ਹੀ ਰਿਹਾ ਅੱਜ ਕੱਲ। ਹੁਣ ਜਿਹੜੇ ਐਡਲਟ ਹੁੰਦੇ ਨੇ ਉਹ ਤਾਂ ਇਹ ਰੇਸ਼ਾ ਨੂੰ ਬਾਹਰ ਨੂੰ ਥੁੱਕ ਦਿੰਦੇ ਨੇ, ਜਿੱਦਾਂ ਰਣਜੋਤ ਸਿੰਘ ਹੋਣਾ ਨੇ ਦੱਸਿਆ। ਕਹਿੰਦੇ ਉਨ੍ਹਾਂ ਨੇ ਨੋਟ ਕੀਤਾ ਕਿ ਜਿਹੜੇ ਬੱਚਿਆਂ ਨੂੰ ਹਜੇ ਜਿੱਦਾਂ 1.5 ਸਾਲ ਜਾਂ 2 ਸਾਲ ਦੇ, ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਹੁੰਦਾ ਕਿ ਬਾਹਰ ਨੂੰ ਥੁੱਕਣਾ ਆ, ਕਿਉਂਕਿ ਉਹ ਜ਼ਿਆਦਾਤਰ ਲੰਮੇ ਪਏ ਰਹਿੰਦੇ ਨੇ, ਥੋੜਾ ਉੱਠਦੇ ਨੇ। ਸੋ ਇਸ ਕਰਕੇ ਉਨ੍ਹਾਂ ਨੂੰ ਜਿਹੜੀ ਰੇਸ਼ਾ ਆ ਉਹ ਉਨ੍ਹਾਂ ਦੇ ਅੰਦਰ ਨੂੰ ਚਲੀ ਜਾਂਦੀ ਆ ਜਦੋਂ ਜੰਮ ਜਾਂਦੀ ਆ। ਸੋ ਇਹ ਇਕ ਸਮੱਸਿਆ ਦਾ ਕਾਰਨ ਬਣਦਾ, ਉਸ ਅੰਦਰ ਨੂੰ ਜਾਣ ਦੇ ਨਾਲ ਫਿਰ ਹੁੱਥੂਆਂ ਦਾ ਤੇ ਫਿਰ ਲੱਗਦੀਆਂ ਨੇ ਉਲਟੀਆਂ। ਹੁਣ ਉਸ ਦਾ ਕਹਿੰਦੇ ਹੱਲ ਤਕਰੀਬਨ ਅਸੀਂ ਤਾਂ ਇਹ ਕੱਢਿਆ ਕਿ ਕਈ ਵਾਰੀ ਅਸੀਂ ਜਦੋਂ ਬੱਚੇ ਨੂੰ ਜ਼ੁਕਾਮ ਹੋਣ ਲੱਗਦਾ ਤਾਂ ਅਸੀਂ ਉਹਨੂੰ ਦਵਾਈਆਂ ਦੇ ਕੇ ਉਹਨੂੰ ਬੰਦ ਕਰ ਦਈਦਾ ਤੇ ਉਹ ਰੇਸ਼ਾ ਜੰਮਦੀ ਆ। ਤੇ ਉਹ ਕਹਿੰਦੇ ਅਸੀਂ ਤਾਂ ਇਹੀ ਕਹਿੰਦੇ ਰਹਿੰਦੇ ਹਾਂ ਕਿ ਇਹ ਰੇਸ਼ਾ ਚੱਲ ਕੇ ਬਾਹਰ ਨਿਕਲੇ। ਹੁਣ ਅਮਰੀਕ ਜੀ ਸਾਡੇ ਇੰਡੀਆ ਦੇ ਵਿਚ ਨਾ ਕੇਲੇ ਦਿੰਦੇ ਹੁੰਦੇ, ਕੇਲੇ ਖਾਓ ਤਾਂ ਕਿ ਰੇਸ਼ਾ ਚੱਲ ਕੇ ਬਾਹਰ ਨਿਕਲ ਜਾਵੇ, ਕਲੀਨ ਹੋ ਜਾਵੇ ਸਿਸਟਮ ਤੇ ਅੰਦਰ ਨੂੰ ਨਾ ਜਾਵੇ। ਸੋ ਇਹ ਵੀ ਇਕ ਨੁਕਤਾ ਆ ਕਿ ਕਿਸੇ ਤਰ੍ਹਾਂ ਅਸੀਂ ਦਵਾਈਆਂ ਜਿਹੜੀਆਂ ਉਹ ਉਹਨੂੰ ਰੋਕਣ ਦੀਆਂ ਨਾ ਦਈਏ ਤਾਂ ਕਿ ਉਹ ਚੱਲੇ ਤੇ ਚੱਲ ਕੇ ਬਾਹਰ ਹੋ ਜਾਵੇ। ਇਕ ਤਾਂ ਇਹ ਮਸਲਾ ਹੈ, ਮਤਲਬ ਇਹ ਇਕ ਲੌਜਿਕ ਹੈ ਜਿਹੜਾ ਮੈਨੂੰ ਲੱਗਦਾ, ਮੈਨੂੰ ਢੁੱਕਵਾਂ ਲੱਗਿਆ ਵੀ ਇਸ ਕਰਕੇ ਹੁੱਥੂ ਆਉਂਦਾ ਹੋਊਗਾ ਬੱਚੇ ਨੂੰ ਹਨਾ, ਕਿ ਰੇਸ਼ਾ ਜਿਹੜੀ ਆ ਉਹਦੀ ਅੰਦਰ ਨੂੰ ਚਲੀ ਜਾਂਦੀ ਆ। ਬਹੁਤ ਵਧੀਆ ਨੁਕਤਾ ਦੱਸਿਆ ਇਨ੍ਹਾਂ ਨੇ। ਦੂਜਾ ਜਿਹੜਾ ਸਾਡੇ ਨਾਲ ਸਾਂਝ ਪਾਈ ਆ ਸਰਦਾਰ ਜਮੇਰ ਸਿੰਘ, ਸਾਡੇ ਬੜੇ ਸਤਿਕਾਰਤ ਕਰੀਬੀ ਨੇ ਕੈਨਬਰਾ ਤੋਂ। ਉਨ੍ਹਾਂ ਨੇ ਇਕ ਨੁਕਤਾ ਭੇਜਿਆ ਜੀ, ਤੇ ਇਹ ਮੈਂ ਟਾਈਪ ਕੀਤਾ ਹੋਇਆ ਉਨ੍ਹਾਂ ਦੀ ਈਮੇਲ ਚ ਵਾਪਸ ਭੇਜ ਚੁੱਕਾ ਤੇ ਨੰਬਰ ਵੀ ਭੇਜ ਚੁੱਕਾ। ਤੇ ਪ੍ਰੋਗਰਾਮ ਤੋਂ ਬਾਅਦ ਸਰਦਾਰ ਜਮੇਰ ਸਿੰਘ ਨੂੰ ਜਸਵਿੰਦਰ ਸਿੰਘ ਜੀ ਤੁਸੀਂ ਫੋਨ ਕਰ ਲੈਣਾ ਤੇ ਹੁਣ ਤੁਹਾਨੂੰ ਬੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਮਝਾ ਸਕਦੇ ਨੇ। ਹੁਣ ਉਨ੍ਹਾਂ ਦਾ ਜਿਹੜਾ ਨੁਕਤਾ ਉਹ ਇਹ ਹੈ ਕਿ ਕਹਿੰਦੇ ਕਿ ਬੱਚੇ ਨੂੰ ਅਨਾਰ ਦਾ ਰਸ ਚਮਚਾ ਚਮਚਾ ਆਪ ਕੱਢ ਕੇ ਪਿਲਾਉਣ ਦੀ ਟਰਾਈ ਕੀਤੀ ਜਾਵੇ। ਜਨਮ ਘੁੱਟੀ ਵੀ ਦਿੱਤੀ ਜਾ ਸਕਦੀ ਹੈ ਜੋ ਕਿ ਇੰਡੀਅਨ ਸ਼ਾਪ ਤੋਂ ਮਿਲ ਸਕਦੀ ਹੈ। ਬਾਕੀ ਕਹਿੰਦੇ ਨੇ ਕਿ ਕਾਂ ਦਾ ਡਿੱਗਣਾ ਵੀ ਅਜਿਹੀਆਂ ਹਾਲ ਅਲਾਮਤਾਂ ਦਾ ਕਾਰਨ ਹੈ। ਕਾਂ ਜਿਹੜਾ ਉਹ ਆਪਣੇ ਗਲੇ ਚ ਹੁੰਦਾ ਜੀ, ਤੇ ਬੱਚੇ ਦੇ ਅੱਗੇ ਸਭ ਰੱਖੋ ਪਰ ਖਾਵੇ ਜਿਸ ਨੂੰ ਉਸ ਦਾ ਦਿਲ ਕਰੇ ਉਹ ਖਾਵੇ। ਪਾਣੀ ਦੀ ਘਾਟ ਵੀ ਹੋ ਸਕਦੀ ਹੈ। ਅਨਾਰਦਾਣਾ, ਸੌਂਫ, ਨਿੰਬੂ ਦਾ ਰਸ, ਮਾਜੂ ਦਾ ਡੋਡਾ, ਪੁਦੀਨਾ, ਮਿਸ਼ਰੀ ਤੇ ਤਵਾਸੀਰ ਪਾਣੀ ਵੀ ਵਿਚ ਘੋਟ ਕੇ ਪਾਣੀ ਪੁਣ ਲਓ। ਪਹਿਲਾਂ ਇਕ ਚਮਚਾ ਇਹੋ ਪਾਣੀ ਦਿਓ ਤੇ ਜੇ ਪਚ ਜਾਵੇ ਤਾਂ ਹਰ ਵਾਰ ਪਾਣੀ ਦਾ ਇਕ ਚਮਚਾ ਪਾ ਕੇ ਦਿੰਦੇ ਰਹੋ। ਹਰ ਰੋਜ਼ ਨਵਾਂ ਬਣਾ ਲਓ ਤੇ ਜੇ ਕਹਿੰਦੇ ਪਾਣੀ ਪਚ ਗਿਆ ਤਾਂ ਬੱਚਾ ਜ਼ਰੂਰ ਠੀਕ ਹੋ ਜਾਵੇਗਾ। ਸੋ ਇਨ੍ਹਾਂ ਨੇ ਨੁਕਤੇ ਦੱਸੇ ਨੇ। ਸੋ ਮੈਂ ਬੇਨਤੀ ਕਰਦਾ ਜਸਵਿੰਦਰ ਹੋਣਾ ਨੂੰ, ਨੰਬਰ ਤੁਹਾਨੂੰ ਭੇਜ ਦਿੱਤਾ ਅਜਮੇਰ ਸਿੰਘ ਹੋਣਾ ਦਾ, ਕਿ ਤੁਸੀਂ ਡਾਇਰੈਕਟ ਇਨ੍ਹਾਂ ਨਾਲ ਕਾਲ ਕਰਕੇ ਇਨ੍ਹਾਂ ਤੋਂ ਜਰਾ ਜ਼ਿਆਦਾ ਵਿਸਥਾਰ ਦੇ ਵਿਚ ਸਮਝ ਲਓ ਕਿ ਹੋ ਕੀ ਰਿਹਾ। ਪਰ ਰਣਜੋਤ ਸਿੰਘ ਹੋਣਾ ਨੇ ਜਿਹੜਾ ਕਾਰਨ ਦੱਸਿਆ ਸੀ ਉਹ ਵੀ ਬਿਲਕੁਲ ਢੁਕਦਾ ਰੇਸ਼ਾ ਦਾ। ਸੋ ਦੂਜੀ ਗੱਲ ਇਨ੍ਹਾਂ ਨੇ ਅਜਮੇਰ ਸਿੰਘ ਹੋਣਾ ਦੱਸਿਆ ਵੀ ਹੋ ਸਕਦਾ ਗਲੇ ਵਿਚ ਕਾਂ ਹੁੰਦਾ ਇਕ ਜਿਹੜਾ ਕਿ ਹਿਲਦਾ ਆ, ਉਹਦਾ ਵੀ ਕਈ ਵਾਰੀ ਜਾਮ ਹੋ ਜਾਣਾ, ਉਹ ਵੀ ਡਿੱਗਣਾ ਕਹਿੰਦੇ ਉਹਨੂੰ, ਉਹਦੇ ਕਾਰਨ ਵੀ ਇਹ ਹੋ ਸਕਦਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਨੇ ਔਰ ਉਨ੍ਹਾਂ ਨੇ ਇਹ ਨੁਕਤੇ ਸਾਡੇ ਨਾਲ ਸਾਂਝੀ ਕੀਤੇ ਨੇ। ਹੁਣ ਇਸੇ ਹੀ ਟੌਪਿਕ ਦੇ ਉੱਤੇ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਸੀ, ਉਨ੍ਹਾਂ ਨੇ ਵੀ ਇਹ ਜਿਹੜੇ ਨੁਕਤਿਆਂ ਦੇ ਉੱਤੇ ਗੱਲਬਾਤ ਕੀਤੀ ਆ। ਰਾਜੀਵ ਕੁਮਾਰ ਹੁਣੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਵਾ, ਕਹਿੰਦੇ ਮੇਰੇ ਬੇਟੇ ਨੂੰ ਵੀ ਇਹੀ ਇਸ਼ੂ ਸੀਗਾ ਜਦੋਂ ਉਹ 2 ਸਾਲ ਦਾ ਸੀ, ਤੇ ਅਸੀਂ ਕਹਿੰਦੇ ਕਈ GPs ਦੇ ਕੋਲ ਗਏ, ਹਸਪਤਾਲ ਵੀ ਗਏ, ਪਰ ਕਿਤੇ ਵੀ ਸਾਡੀ ਕੋਈ ਮਦਦ ਨਹੀਂ ਹੋ ਸਕੀ। ਤੇ 1 ਸਾਲ ਬਾਅਦ ਅਸੀਂ ਕਹਿੰਦੇ ਆਪਣੇ GP ਕੋਲ ਗਏ ਤੇ GP ਨੇ ਸਾਨੂੰ ਕਿਹਾ ਕਿ ਐਲਰਜੀ ਟੈਸਟ ਕਰਾ ਲਓ। ਤੇ ਅਸੀਂ ਕਹਿੰਦੇ ਐਲਰਜੀ ਟੈਸਟ ਕਰਾਇਆ ਤੇ ਅਸੀਂ ਉਸ ਐਲਰਜੀ ਟੈਸਟ ਵਿਚ ਸਾਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੈ। ਸੋ ਅਸੀਂ ਉਹਨੂੰ ਡੇਅਰੀ ਪ੍ਰੋਡਕਟ ਦੇਣੇ ਬੰਦ ਕਰ ਦਿੱਤੇ ਤੇ ਹੁਣ ਉਹ 4 ਸਾਲ ਦਾ ਹੈ ਤੇ ਐਂਡ ਹੀ ਇਜ਼ ਐਬਸੋਲੂਟਲੀ ਫਾਈਨ। ਤੇ ਕਹਿੰਦੇ ਮੈਂ ਉਮੀਦ ਰੱਖਦਾ ਕਿ ਇਹ ਜਿਹੜੀ ਜਾਣਕਾਰੀ ਹੈ ਜਸਵਿੰਦਰ ਭਾਜੀ ਨੂੰ ਮਦਦਗਾਰ ਸਿੱਧ ਹੋਵੇਗੀ, ਬਿਲਕੁਲ ਹੋਵੇਗੀ। ਇਹ ਵੀ ਇਕ ਨੁਕਤਾ ਹੈ ਜੀ, ਤੁਸੀਂ ਆਪਣੇ ਜਿਸ ਤਰ੍ਹਾਂ ਰਾਜੀਵ ਕੁਮਾਰ ਹੋਣੀ ਕਿਹਾ GP ਕੋਲ ਜਾਓ ਤੇ ਉਨ੍ਹਾਂ ਨੂੰ ਕਹੋ ਕਿ ਐਲਰਜੀ ਟੈਸਟ ਰੈਕਮੈਂਡ ਕਰ ਦੇਵੇ ਤੇ ਉਹ ਐਲਰਜੀ ਟੈਸਟ ਹੋਏਗਾ, ਉਹਦੇ ਵਿਚ ਕੁਛ ਨਾ ਕੁਛ ਨਿਕਲ ਸਕਦਾ, ਉਹ ਵੀ ਇਕ ਟਰਾਈ ਕਰ। ਸੋ 3 ਨੁਕਤੇ ਜੀ ਅੱਜ ਆ ਗਏ ਨੇ। ਸੋ ਤੁਸੀਂ ਅਜਮੇਰ ਸਿੰਘ ਨੂੰ ਜ਼ਰੂਰ ਫੋਨ ਕਰ ਲਿਓ, ਉਹ ਦੇਸੀ ਨੁਕਤਾ ਹੈ, ਪਰ GP ਤੋਂ ਐਲਰਜੀ ਟੈਸਟ ਵੀ ਕਰਵਾ ਲਿਓ, ਉਹਦੇ ਵਿਚ ਵੀ ਜਾਣਕਾਰੀ ਨਿਕਲੇਗੀ। ਸੋ ਅਮਰੀਕ ਜੀ ਹੁਣ ਆਪਾਂ ਨਾ ਕੁਇਕਲੀ 5-10 ਮਿੰਟ ਲਾਉਣੇ ਆ ਕਿ ਆਪਾਂ ਇਨ੍ਹਾਂ ਹਾਲਾਤਾਂ ਤੋਂ ਕਿੱਦਾਂ ਬਚ ਸਕਦੇ ਆ, ਘਰ ਦੇ ਵਿਚ ਆਪਾਂ ਕਿਹੋ ਜਿਹੀ ਸਥਿਤੀ ਰੱਖਦੇ ਆ। ਪਹਿਲਾਂ ਸਾਡੀਆਂ ਆਦਤਾਂ ਹੋਰ ਹੁੰਦੀਆਂ ਨੇ, ਜਦੋਂ ਅਸੀਂ ਵਿਆਹ ਹੋ ਜਾਂਦੇ ਆ ਤੇ ਫੇਰ ਸਾਡੀਆਂ ਆਦਤਾਂ ਸਾਨੂੰ ਥੋੜੀ ਥੋੜੀ ਬਦਲਣੀਆਂ ਪੈਂਦੀਆਂ, ਪਰ ਜਦੋਂ ਬੱਚਾ ਹੋ ਜਾਂਦਾ ਘਰ ਦੇ ਵਿਚ ਤਾਂ ਦੋਨੋਂ ਹੀ ਹਸਬੈਂਡ ਵਾਈਫ ਜਿਹੜੀਆਂ ਉਹ ਪਿਛਲੇ 20-25 ਸਾਲ ਤੋਂ ਆਪਣੀਆਂ ਆਦਤਾਂ ਪਾਲ ਚੁੱਕੇ ਹੁੰਦੇ ਨੇ, ਉਹ ਫੇਰ ਕੀ ਐਡਜਸਟਮੈਂਟਸ ਕਰਨੀਆਂ ਚਾਹੀਦੀਆਂ ਘਰ ਦੇ ਵਿਚ, ਇਸ ਦੇ ਬਾਰੇ ਤੁਸੀਂ ਥੋੜਾ ਜਿਹਾ ਮਤਲਬ ਆਪਣੇ ਤਜਰਬੇ ਦੇ ਮੁਤਾਬਕ ਗਿਆਨ ਦਿਓ।
ਅਮਨਦੀਪ, ਇਸ ਬਾਰੇ ਤਾਂ ਤਜਰਬੇ ਦੇ ਅਨੁਸਾਰ ਤਾਂ ਮੇਰੇ ਖਿਆਲ ਵਿਚ ਕੋਈ ਬਹੁਤ ਵੱਡਾ ਤਜਰਬਾ ਤਾਂ ਨਹੀਂ ਕੀਤਾ ਗਿਆ, ਲੇਕਿਨ ਮੇਰੇ ਖਿਆਲ ਵਿਚ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਨ੍ਹਾਂ ਤੇ ਅਗਰ ਤੁਸੀਂ ਕੰਟਰੋਲ ਰੱਖੋ ਜਾਂ ਵਾਤਾਵਰਣ ਨੂੰ ਸ਼ੁੱਧ ਰੱਖੋ ਘਰ ਦੇ ਵਿਚ, ਜਾਂ ਟਾਈਮ ਜ਼ਿਆਦਾ ਬੱਚੇ ਨੂੰ ਦਿਓ ਤਾਂ ਕਿ ਤੁਸੀਂ ਉਸ ਦੇ ਨਜ਼ਦੀਕ ਰਹਿ ਸਕੋ, ਤੇ ਜਦੋਂ ਤੁਸੀਂ ਟਾਈਮ ਜ਼ਿਆਦਾ ਬੱਚੇ ਨੂੰ ਦਿੰਦੇ ਆ ਨਾ, ਉਸ ਦੇ ਨਜ਼ਦੀਕ ਰਹਿੰਦੇ ਆ, ਤਾਂ ਉਸ ਨੂੰ ਹੋਣ ਵਾਲੀਆਂ ਅਲਾਮਤਾਂ ਤੋਂ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ ਤੇ ਸਮੇਂ ਸਿਰ ਤੁਸੀਂ ਉਸ ਨੂੰ ਡਾਕਟਰ ਕੋਲ ਲੈ ਜਾਂਦੇ ਆ। ਲੇਕਿਨ ਮੇਰਾ ਪਰਸਨਲ ਦਾ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਇੰਡੀਆ ਵਿਚ ਪਲੇ ਅਮਨਦੀਪ, ਛੋਟੇ ਹੁੰਦੇ ਸੀ ਉਦੋਂ ਉਹ ਦਾਦੇ ਦਾਦੀਆਂ ਕੋਲ ਹੀ ਜ਼ਿਆਦਾ ਰਹਿੰਦੇ ਹੁੰਦੇ ਸੀ, ਉਹੀ ਉਨ੍ਹਾਂ ਦਾ ਇਲਾਜ ਕਰਾਉਂਦੇ ਹੁੰਦੇ ਸੀ ਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਨੇ ਜ਼ਿਆਦਾ ਟਾਈਮ ਸਪੈਂਡ ਕੀਤਾ। ਤੇ ਮੈਨੂੰ ਤਾਂ ਸਾਨੂੰ ਤਾਂ ਉਦੋਂ ਪਤਾ ਲੱਗਿਆ ਸਾਡੇ ਬੱਚੇ ਜਵਾਨ ਹੋ ਗਏ ਅਤੇ ਫਿਰ ਜਦੋਂ ਆਸਟ੍ਰੇਲੀਆ ਆਏ ਤੇ ਫਿਰ ਸਾਨੂੰ ਆਪਣੇ ਡਾਇਰੈਕਟਲੀ ਉਹਨਾਂ ਦੀ ਸੁਪਰਵਿਜ਼ਨ ਕਰਨੀ ਪਈ। ਲੇਕਿਨ ਛੋਟੇ ਬੱਚਿਆਂ ਦੀ ਸੁਪਰਵਿਜ਼ਨ ਬਾਰੇ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਆਉਂਦੀ ਇਸ ਬਾਰੇ, ਤੇ ਤੁਸੀਂ ਜੇ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਤੁਹਾਨੂੰ ਪਤਾ ਹੈ ਜਾਂ ਤੁਸੀਂ ਇਨਵੋਲਵ ਰਹੇ ਹੋ ਤਾਂ ਦੱਸ ਸਕਦੇ ਹੋ।
ਦੇਖੋ ਮੈਂ ਬਹੁਤਾ ਇਨਵੋਲਵ ਨਹੀਂ ਰਿਹਾ, ਪਰ ਅਸੀਂ ਚਲੋ ਬੜੇ ਭਾਗਾਂ ਵਾਲੇ ਸੀ ਕਿ ਜਦੋਂ ਅਸੀਂ ਜੰਮੇ ਪਲੇ ਆ ਤਾਂ ਸਾਡੀ ਦਾਦੀ ਸਾਡੀ ਮਦਰ ਮਤਲਬ ਘਰ ਚਲਾਉਂਦੇ ਸੀ, ਘਰ ਦੀ ਸਾਫ਼ ਸਫਾਈ ਜੋ ਵੀ ਹਾਈਜੀਨ ਬੱਚਿਆਂ ਲਈ ਚਾਹੀਦਾ ਆ ਉਹ ਇਸਤਰੀਆਂ ਜੋ ਸਵਾਣੀਆਂ ਕਰਦੀਆਂ ਉਹ ਕਰਦੀਆਂ ਆ ਕੀਤਾ ਆ, ਤੇ ਸਾਡੀ ਜਿਹੜੀ ਮੁੱਢਲੇ ਜੀਵਨ ਬੜਾ ਤੰਦਰੁਸਤ ਰਿਹਾ। ਤੇ ਇੱਥੇ ਵੀ ਜਦੋਂ ਸਾਡੇ ਬਾਲ ਬੱਚੇ ਵੀ ਹੋਏ ਤਾਂ ਸਾਡੀ ਮਦਰ ਸੀ ਮੇਰੀ ਵਾਈਫ ਸੀ ਉਹ ਕਾਫੀ ਹਾਈਜੀਨ ਦਾ ਖਿਆਲ ਰੱਖਦੀ ਆ, ਸੋ ਉਹ ਵੀ ਬਹੁਤੀ ਕੋਈ ਵੱਡੀ ਸਮੱਸਿਆ ਨਹੀਂ ਹੋਈ। ਪਰ ਆਈ ਐਮ ਸੋਰੀ ਟੂ ਸੇ ਮਤਲਬ ਸੋਰੀ ਟੂ ਸੇ ਇੱਦਾਂ ਆ ਕਿ ਮੈਨੂੰ ਤਰਸ ਵੀ ਆਉਂਦਾ ਬਹੁਤ ਨੌਜਵਾਨਾਂ ਤੇ ਕੁੜੀਆਂ ਤੇ ਮੁਟਿਆਰਾਂ ਤੇ ਜਿਹੜੀਆਂ ਆਪਣਾ ਦੇਸ਼ ਛੱਡ ਕੇ ਆਉਂਦੀਆਂ ਨੇ ਇੱਥੇ ਤੇ ਇੱਥੇ ਆ ਕੇ ਪੱਕੇ ਹੋਣ ਦੇ ਸਾਧਨ ਪੜ੍ਹਨ ਦੇ ਸਾਧਨ ਜ਼ਿੰਦਗੀ ਨੂੰ ਅੱਗੇ ਤੋਰਨ ਦੇ ਸਾਧਨਾਂ ਦੇ ਕਾਰਨ ਕਈ ਵਾਰੀ ਜਿਹੜੀ ਹੈ ਨਾ ਜਿਹੜੀ ਲਾਈਫ ਹੈ ਉਹ ਥੋੜੀ ਜਿਹੀ ਟਫ ਹੋ ਜਾਂਦੀ ਹੈ ਉਹਨਾਂ ਦੀ, ਤੇ ਆਪਣੀ ਹਾਈਜੀਨ ਵੱਲ ਬਹੁਤਾ ਧਿਆਨ ਨਹੀਂ ਦੇ ਹੁੰਦਾ ਜਿੱਥੇ ਉਹ ਰਹਿੰਦੇ ਨੇ। ਤੇ ਮੈਂ ਬਹੁਤ ਸਾਰੇ ਮੁੰਡੇ ਕੁੜੀਆਂ ਇਹੋ ਜਿਹੇ ਦੇਖੇ ਨੇ ਜਿਹੜੇ ਬਹੁਤ ਸੋਹਣੇ ਤਰੀਕੇ ਨਾਲ ਰਹਿੰਦੇ ਨੇ, ਉਹ ਆਪ ਵੀ ਸਾਫ਼ ਸੁਥਰੇ ਰਹਿੰਦੇ ਨੇ ਆਪਣਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖਦੇ ਨੇ, ਜਿੱਥੇ ਉਹ ਘਰ ਦੇ ਵਿਚ ਰਹਿੰਦੇ ਨੇ ਜਿਹੜੇ ਘਰ ਦੇ ਵਿਚ ਉਹਨੂੰ ਬੜਾ ਸਾਫ਼ ਰੱਖਦੇ ਨੇ। ਪਰ ਬਹੁਤ ਸਾਰੇ ਮੈਂ ਇਹੋ ਜਿਹੇ ਨੌਜਵਾਨ ਵੀ ਦੇਖੇ ਨੇ ਕਿ ਜੇ ਉਹਨਾਂ ਦੇ ਘਰ ਚੱਲ ਜਾਓ ਤਾਂ ਤੁਹਾਨੂੰ ਐਂ ਲੱਗੇਗਾ ਕਿ ਇੱਥੇ ਕੱਪੜਿਆਂ ਦਾ ਢੇਰ ਲਾ ਕੇ ਉਹਦੇ ਹੇਠਾਂ ਬੰਬ ਰੱਖ ਦਿੱਤਾ, ਬੰਬ ਫਟ ਗਿਆ, ਸੋ ਸਾਰੇ ਫਸੇ।
ਬਹੁਤ ਬਹੁਤ ਦੇਖਿਆ ਜਾਂਦਾ ਉਹ ਅਣਗਹਿਲੀ ਦੀ ਨਿਸ਼ਾਨੀ ਹੁੰਦੀ ਜਾਂ ਉਹ ਇਨਡਿਸਿਪਲਿਨ ਦੀ ਨਿਸ਼ਾਨੀ ਹੁੰਦੀ ਜਾਂ
ਝਾੜੂ ਹੀ ਨੀ ਫੇਰਿਆ ਹੋਇਆ, ਠੀਕ ਹੈ, ਕਿਤੇ ਮਤਲਬ ਜਾਲੇ ਨੀ ਲਏ ਹੋਏ, ਘਰ ਦੇ ਅੰਦਰ ਚਲ ਜਾਓ ਉਹ ਕਿਤੇ ਜਰਾਬਾਂ ਪਈਆਂ, ਕਿਤੇ ਸ਼ੂ ਪਏ ਏਦਾਂ ਹੀ, ਕਿਤੇ ਸਮਾਨ ਖਿਲਰਿਆ ਪਿਆ, ਕਿਚਨ ਦੇ ਵਿਚ ਭਾਂਡੇ ਐਂ ਪਏ ਆ, ਕਾਕਰੋਚ ਫਿਰ ਰਹੇ ਨੇ ਉਥੇ, ਸੋ ਕੋਈ ਹਾਈਜੀਨ ਦਾ ਖਿਆਲ ਨੀ, ਕੋਈ ਉਥੇ ਪੈਸਟ ਕੰਟਰੋਲ ਨਹੀਂ। ਅੰਨਾ ਵੀ ਪੱਡਾ ਜੀ ਤੁਸੀਂ ਦੱਸਿਓ, ਇਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਪੈਸਟ ਕਿਉਂ ਆਉਂਦੇ ਨੇ ਘਰ ਦੇ ਵਿਚ, ਜਿਹੜਾ ਫੰਗਸ ਬੈਕਟੀਰੀਆ ਕਾਕਰੋਚ ਕਿਉਂ ਜੰਮਦੇ ਨੇ, ਉਹ ਇਸ ਕਰਕੇ ਅਣਗਹਿਲੀ ਕਰਕੇ ਜੰਮਦੇ ਨੇ, ਹੋਰ ਕੋਈ ਗੱਲ ਨਹੀਂ ਹੈਗੀ। ਔਰ ਉਹ ਬਿਮਾਰੀਆਂ ਦਾ ਕਾਰਨ ਹੁੰਦਾ ਹੈ, ਉਹ ਕਾਰਪੈਟਾਂ ਹੁੰਦੀਆਂ ਘਰ ਦੇ ਵਿਚ, ਉਹਨੂੰ ਵੈਕਿਊਮ ਨਹੀਂ ਕਰਨਾ, ਵੈਕਿਊਮ ਜੇ ਤੁਹਾਡੇ ਬੱਚਾ ਹੈ ਨਾ ਘਰ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਰੋਜ਼ ਵੈਕਿਊਮ ਕਰਨਾ ਚਾਹੀਦਾ ਘਰ ਦੇ ਵਿਚ ਜੇ ਕਾਰਪੈਟ ਹੈ, ਜੇ ਤੁਹਾਡੇ ਘਰ ਦੇ ਵਿਚ ਟਾਈਲਾਂ ਲੱਗੀਆਂ ਹੋਈਆਂ ਨੇ ਜਾਂ ਵੁਡਨ ਫਲੋਰ ਹੈ ਤਾਂ ਤੁਹਾਨੂੰ ਰੋਜ਼ ਉਹਨੂੰ ਸਾਫ਼ ਕਰਨਾ ਚਾਹੀਦਾ ਜੇ ਬੱਚਾ ਹੈ ਘਰ ਦੇ ਵਿਚ। ਹੁਣ ਗੱਲ ਇਹ ਹੈ ਕਿ ਅਸੀਂ ਇਹ ਮਾੜੀਆਂ ਆਦਤਾਂ ਪਾਲ ਤਾਂ ਲਈਦੀਆਂ ਅਣਗਹਿਲੀ ਦੀਆਂ, ਕਿਉਂਕਿ ਸਾਡੀ ਮਾਂ ਨਹੀਂ ਹੁੰਦੀ ਸਾਡੇ ਨਾਲ, ਇੱਥੇ ਕੱਲੇ ਰਹਿਣਾ ਗਿੱਜ ਗਏ ਹੁੰਦੇ ਆ ਤੇ ਠੀਕ ਹੈ 15-20 ਦਿਨ ਸਾਫ਼ ਟਾਈਮ ਲੱਗ ਗਿਆ ਕਰ ਲਿਆ, ਨਹੀਂ ਤਾਂ ਨਾ ਸਹੀ। ਉਹੀ ਆਦਤਾਂ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਬਾਅਦ ਵਿਚ ਬੱਚੇ ਹੁੰਦੇ ਨੇ, ਉਹੀ ਆਦਤਾਂ ਅੱਗੇ ਚੱਲਦੀਆਂ ਨੇ ਔਰ ਉਹ ਆਦਤਾਂ ਜਿਹੜੀਆਂ ਨੇ ਬੱਚਿਆਂ ਨੂੰ ਬਿਮਾਰੀ ਦਾ ਮਤਲਬ ਲੱਗਣ ਦਾ ਕਾਰਨ ਬਣਦੀਆਂ ਨੇ। ਸੋ ਇਹ ਹਾਈਜੀਨ ਦੀ ਥੋੜੀ ਜਿਹੀ ਨਾ ਸਮੱਸਿਆ ਜਿਹੜੀ ਹੈਗੀ ਆ, ਇਸ ਦਾ ਬੜਾ ਖਿਆਲ ਰੱਖੋ। ਹਾਈਜੀਨ ਇਹ ਨਹੀਂ ਹੈਗਾ ਵੀ ਅਸੀਂ ਸਟਰੋਂਗ ਟੂ ਸਟਰੋਂਗ ਕੈਮੀਕਲ ਯੂਜ਼ ਕਰਨੇ ਆ। ਮੈਂ ਕਹਿੰਦਾ ਜੇ ਆਪਾਂ ਝਾੜੂ ਪੋਚਾ ਤਕਰੀਬਨ ਰੋਜ਼ ਕਰ ਲਿਆ ਕਰੀਏ ਜਾਂ ਝਾੜ ਹਫ਼ਤੇ 'ਚ ਇੱਕ ਵਧੀ ਕਲੀਨ ਰੱਖੀਏ, ਬੱਚੇ ਨੂੰ ਇੱਕ ਵਧੀਆ ਮਾਹੌਲ ਦਈਏ ਤਾਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਨਹੀਂ ਲੱਗ ਸਕਦੀਆਂ। ਪਰ ਇਹ ਇੱਕ ਨਵੇਂ ਮੁੰਡੇ ਕੁੜੀਆਂ ਦੇ ਵਿਚ, ਨਵੇਂ ਚਾਹੇ ਉਹ ਇੱਥੋਂ ਦੇ ਜੰਮਪਲ ਨੇ ਚਾਹੇ ਇੰਡੀਆ ਤੋਂ ਆਏ ਹੋਏ ਨੇ, ਇੱਕ ਸਮੱਸਿਆ ਆ ਕਿ ਜਾਂ ਤਾਂ ਉਨ੍ਹਾਂ ਦੇ ਪੇਰੈਂਟਸ ਦੀ ਸੁਪਰਵਿਜ਼ਨ ਹੋਵੇ ਜਿਹੜਾ ਕਿ ਉਨ੍ਹਾਂ ਨੂੰ ਰਿਮਾਇੰਡ ਕਰਾਈ ਜਾਵੇ ਬੇਟਾ ਸਾਫ਼ ਕਰੋ, ਐਂ ਕਰੋ, ਐਂ ਕਰੋ। ਜੇ ਉਹ ਕੱਲੇ ਰਹਿ ਰਹੇ ਨੇ ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਹਾਈਜੀਨ ਦੀ, ਉਹ ਉਨ੍ਹਾਂ ਨੂੰ ਉਹ ਕਰਨੀ ਪੈਣੀ ਆ, ਅਦਰਵਾਈਜ਼ ਉਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਬਿਮਾਰ ਰਹਿਣਗੇ। ਔਰ ਉਹਦੇ ਲਈ ਅਮਰੀਕ ਜੀ ਕੋਈ ਹਾਰਡ ਕੈਮੀਕਲਸ ਦੀ ਲੋੜ ਨਹੀਂ ਪੈਂਦੀ, ਚਾਹੀਦੀ ਇੰਨੀ ਲੋੜ ਨਹੀਂ ਹੁੰਦੀ, ਬਸ ਸਫਾਈ ਕਰੀ ਰੱਖੋ ਤਾਂ ਇੰਨਾ ਹੀ ਜ਼ਿਆਦਾ ਵਧੀਆ ਹੈ। ਤੇ ਬਾਕੀ ਖਾਣ ਪੀਣ ਦਾ ਵੀ, ਫਰਿੱਜ ਦੇ ਵਿਚ ਕੀ ਪਿਆ ਜੀ?
ਅਮਨਦੀਪ, ਇੱਥੇ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹਾਂਗਾ, ਜਿਹੜੇ ਸਾਡੇ ਬੱਚੇ ਆ ਉਹ ਜਦੋਂ ਬੱਚਾ ਲੈਂਦੇ ਆ ਤਾਂ ਉਹਨਾਂ ਨੂੰ ਇਹ ਇੰਸ਼ੋਰ ਕਰਨਾ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਦੇ ਕੋਲ ਬੱਚੇ ਦੇ ਲਈ ਟਾਈਮ ਹੈ ਜਾਂ ਨਹੀਂ ਹੈ। ਮੇਰੇ ਖਿਆਲ ਦੇ ਵਿਚ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਬੱਚੇ ਨੂੰ ਉਸਦੀ 2 ਸਾਲ ਤੱਕ ਜ਼ਰੂਰਤ ਹੁੰਦੀ ਹੈ ਪਰਸਨਲ, ਕਿ ਉਹ 2 ਸਾਲ ਤੱਕ ਬਹੁਤ ਆਪਣਾ ਬਹੁਤ ਜ਼ਿਆਦਾ ਸਮਾਂ ਉਹਦੇ ਨਾਲ ਬਤੀਤ ਕਰੇ। ਅਤੇ ਜੇਕਰ ਸਾਡੇ ਬੱਚੇ ਇੱਥੇ ਕੰਮ ਕਰਦੇ ਆ ਤਾਂ ਇਨਸ਼ੋਰ ਕਰ ਲੈਣਾ ਚਾਹੀਦਾ ਕਿ ਉਹਨਾਂ ਨੂੰ 2 ਸਾਲ ਤੱਕ ਆਪਣੇ ਕੰਮ ਤੋਂ ਛੁੱਟੀ ਲੈ ਕੇ ਬੱਚੇ ਨੂੰ ਪੂਰੀ ਤਰ੍ਹਾਂ ਪਾਲਣਾ ਚਾਹੀਦਾ, ਤਾਂ ਕਿ ਓਹਦਾ ਜਿਹੜਾ ਰੱਖ ਰਖਾਵ ਆ, ਉਸਦੀ ਮੁੱਢਲੀ ਜਿਹੜੀ ਸੰਭਾਲ ਆ, ਉਹਨੂੰ ਜਿਹੜਾ ਪਿਆਰ ਮਾਂ ਦਾ ਮਿਲਣਾ ਉਹ ਪੂਰੀ ਤਰ੍ਹਾਂ ਮਿਲ ਸਕੇ। ਅਗਰ ਤੁਸੀਂ ਇਸ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਮਨਦੀਪ ਕੋਈ ਹੋਰ ਆਲਟਰਨੇਟਿਵ ਇਹਦੇ ਬਾਰੇ ਸੋਚਣੇ ਚਾਹੀਦੇ, ਜਿੱਦਾਂ ਕਿ ਭਾਰਤ ਤੋਂ ਆਪਣੇ ਮਾਂ ਬਾਪ ਵੀ ਤੁਸੀਂ ਮੰਗਾ ਸਕਦੇ ਹੋ, ਆਪਣੇ ਮੰਮੀ ਡੈਡੀ ਨੂੰ ਮੰਗਾ ਸਕਦੇ ਹੋ, ਹੋਰ ਰਿਸ਼ਤੇਦਾਰਾਂ ਨੂੰ ਮੰਗਾ ਸਕਦੇ ਹੋ, ਲੇਕਿਨ ਉਹ ਜਿਹੜੀ ਮੁੱਢਲੀ ਕੇਅਰ ਆ ਮਾਂ ਵਾਲੀ ਉਹ ਨਹੀਂ ਦਿੱਤੀ ਜਾ ਸਕਦੀ।
ਉਹ ਤਾਂ ਨਹੀਂ ਮੰਗਾਉਣਾ ਕਿਉਂਕਿ ਇੰਡੀਆ ਤੋਂ ਫਿਰ ਆ ਜਾਂਦੀਆਂ ਸੱਸਾਂ ਜਾਂ ਮਾਵਾਂ, ਉਹ ਫਿਰ ਤੰਗ ਕਰਦੀਆਂ ਕੁੜੀਆਂ ਨੂੰ ਵੀ ਸਫਾਈ ਕਰੋ, ਉਹ ਚੰਗੀਆਂ ਨਹੀਂ ਲੱਗਦੀਆਂ। ਇਹ ਵੀ ਇੱਕ ਸਮੱਸਿਆ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਆ।
ਕਈ ਵਾਰੀ ਮਨਦੀਪ ਉਲਟ ਵੀ ਹੁੰਦਾ, ਕਈ ਵਾਰੀ ਮਾਵਾਂ ਤੇ ਕਈ ਵਾਰੀ ਸੱਸਾਂ ਇੰਟਰਫੀਅਰੈਂਸ ਵੀ ਬਹੁਤ ਜ਼ਿਆਦਾ ਹੋਣ ਲੱਗ ਪੈਂਦੀ ਘਰ ਦੇ ਵਿੱਚ,
ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਗਰ ਨਾ ਜਿਹੜੇ ਬੱਚੇ ਆ, ਜਦੋਂ ਬੱਚੇ ਆਪਾਂ ਪੈਦਾ ਕਰਨੇ ਆ, ਬੱਚੇ ਲੈਣੇ ਆ ਸੋਚ, ਤਾਂ ਇੱਕ ਬਹੁਤ ਵੱਡੀ ਜਿੰਮੇਵਾਰੀ ਆ, ਔਰ ਉਹਦੇ ਲਈ ਨਾ ਸਾਰਿਆਂ ਨਾਲੋਂ ਬੈਸਟ ਤਰੀਕਾ ਇਹ ਹੁੰਦਾ ਕਿ ਐਜੂਕੇਸ਼ਨ ਲਈ ਜਾਵੇ ਬੱਚਿਆਂ ਪ੍ਰਤੀ, ਕਿ ਬੱਚਿਆਂ ਦਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ, ਘਰ ਦੇ ਵਿੱਚ ਐਨਵਾਇਰਮੈਂਟ ਕੀ, ਸਾਡੇ ਘਰ ਦੇ ਵਿੱਚ ਕੀ ਲੱਗਾ। ਸਾਨੂੰ ਇਹ ਕਈ ਵਾਰੀ ਇਹੀ ਨਹੀਂ ਪਤਾ ਹੁੰਦਾ ਸਾਡੇ ਘਰ ਵਿੱਚ ਕਾਰਪੈਟ ਹੈ ਤੇ ਉਹਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ, ਜੇ ਸਾਡੇ ਘਰ ਦੇ ਵਿੱਚ ਵਾਈਨਲ ਲੱਗੀ ਹੋਈ ਆ ਜਾਂ ਵੁਡਨ ਫਲੋਰ ਹੈ ਜਾਂ ਟਾਈਲਾਂ ਲੱਗੀਆਂ ਹੋਈਆਂ ਜਾਂ ਕੌਂਕਰੀਟ ਫਲੋਰ ਹੈ, ਸਾਨੂੰ ਇਹੀ ਨਹੀਂ ਪਤਾ ਵੀ ਉਹਨੂੰ ਸਾਫ਼ ਕਿੱਦਾਂ ਕਰਨਾ ਹੈ, ਉਹਨਾਂ ਦੇ ਖੂੰਜੇ ਖਾਲੇ ਕਿੱਦਾਂ ਸਾਫ਼ ਕਰਨੇ ਜਿੱਥੇ ਬੈਕਟੀਰੀਆ ਪਲ ਰਿਹਾ। ਸਾਨੂੰ ਇਹ ਨਹੀਂ ਪਤਾ ਕਿ ਅਸੀਂ ਫਰਿੱਜ ਦੇ ਵਿੱਚ ਖਾਣਾ ਕਿੰਨੀ ਕੁ ਦੇਰ ਰੱਖ ਸਕਦੇ ਹਾਂ, ਕਿੰਨਾ ਬਣਾਉਣਾ ਆ। ਹੁਣ ਕਈ ਵਾਰੀ ਇਹ ਬਹੁਤ ਵੱਡੀ ਸਮੱਸਿਆ ਹੁੰਦੀ, ਜਦ ਕੱਲੇ ਮੁੰਡੇ ਕੁੜੀਆਂ ਰਹਿੰਦੇ ਹੁੰਦੇ ਨੇ ਨਾ, ਪਤੀਲਾ ਭਰ ਕੇ ਬਣਾ ਲੈਂਦੇ ਨੇ ਤੇ ਉਹ ਸਾਰਾ ਹਫ਼ਤਾ ਫਿਰ ਉਹ ਖਾਈ ਜਾਂਦੇ ਨੇ ਵਿੱਚੋਂ ਕੱਢ ਕੱਢ ਕੇ। ਦੈਟਸ ਨਾਟ ਹੈਲਥੀ, ਇਹ ਹੈਲਥੀ ਨਹੀਂ ਹੈਗਾ, ਰਾਈਟ। ਸੋ ਇਸ ਕਰਕੇ ਨਾ ਉਹੀ ਫਿਰ ਆਪਾਂ ਜਦ ਬੱਚੇ ਹੁੰਦੇ ਨੇ ਉਹੀ ਆਦਤਾਂ ਅੱਗੇ ਚੱਲਦੀਆਂ ਨੇ। ਫਰਿੱਜ ਦੇ ਵਿੱਚ ਬੱਚਿਆਂ ਦਾ ਸਮਾਨ ਵੀ ਪਿਆ ਹੁੰਦਾ ਤੇ ਆਪਣਾ ਉਹ ਪਤੀਲਾ ਭਰਿਆ ਵੀ ਪਿਆ ਹੁੰਦਾ, ਜਿਹੜੀ ਕਿ ਆਪਾਂ ਘੋਲ ਕਰਦੇ ਹਾਂ ਵੀ ਅਸੀਂ ਹਫ਼ਤੇ 'ਚ ਇੱਕ ਵਾਰੀ। ਦੈਟਸ ਨਾਟ ਰਾਈਟ। ਸਾਨੂੰ ਐਜੂਕੇਸ਼ਨ ਚਾਹੀਦੀ ਹੈ ਕਿ ਸਾਡੇ ਘਰ ਦੇ ਵਿੱਚ ਕਿਹੜੇ ਕਿਹੜੇ ਥਾਂ ਹੈ ਜਿੱਥੇ ਬਿਮਾਰੀ ਪਲ ਰਹੀ ਹੈ, ਔਰ ਸਾਰਿਆਂ ਨਾਲ ਵੱਡੀ ਬਿਮਾਰੀ ਪਲ ਰਹੀ ਹੁੰਦੀ ਹੈ ਤੁਹਾਡੇ ਕਿਚਨ ਦੀ ਸਿੰਕ ਦੇ ਵਿੱਚ ਤੇ ਦੂਜੀ ਫਰਿੱਜ ਦੇ ਵਿੱਚ। ਸੋ ਇਹ ਥੋੜੀ ਐਜੂਕੇਸ਼ਨ ਸਾਨੂੰ
ਕੰਟੈਮੀਨੇਸ਼ਨ ਜਿਹੜੀ ਹੋ ਜਾਂਦੀ ਹੈ ਫੂਡ ਦੀ, ਉਹਦੇ ਕਰਕੇ ਵੀ ਕਾਫੀ ਪ੍ਰਭਾਵ ਪੈਂਦਾ ਬੱਚੇ ਦੀ ਖੁਰਾਕ ਤੇ। ਅਗਰ ਬੱਚੇ ਦਾ ਦੁੱਧ ਵੀ ਉੱਥੇ ਪਿਆ, ਉਸਦੀਆਂ ਖਾਣ ਪੀਣ ਦੀਆਂ ਚੀਜ਼ਾਂ ਵੀ ਉੱਥੇ ਪਈਆਂ, ਉੱਥੇ ਤੁਹਾਡਾ ਚਿਕਨ ਵਗੈਰਾ ਪਿਆ, ਮੀਟ ਪਿਆ, ਤਾਂ ਕ੍ਰੋਸ ਕੰਟੈਮੀਨੇਸ਼ਨ ਹੋਣ ਦੇ ਕਾਰਨ ਵੀ ਬੈਕਟੀਰੀਆ ਜਿਹੜਾ ਆ ਉਹ ਬੱਚੇ ਦੇ ਫੂਡ ਵਿੱਚ ਚਲਾ ਜਾਂਦਾ ਤੇ ਉਸਨੂੰ ਪ੍ਰੋਬਲਮ ਹੋ ਸਕਦੀ ਹੈ। ਅਮਨਦੀਪ
ਜੀ ਬਿਲਕੁਲ, ਔਰ ਅੰਮ੍ਰਿਤ ਗ੍ਰਾਹਾ ਕਹਿ ਰਹੇ ਨੇ ਜੀ ਸਤਿ ਸ੍ਰੀ ਅਕਾਲ ਜੀ, ਆਹ ਕੀਤੀ ਕਹਿੰਦੇ ਗੱਲ ਬਹੁਤ ਸੋਹਣੀ ਤੁਸੀਂ, ਜਨਤਾ ਕਹਿੰਦੇ ਇੱਥੇ ਡਾਲਰ ਕਮਾਉਣ ਤੇ ਜ਼ੋਰ ਦਿੱਤਾ ਹੋਇਆ, ਘਰ ਦੀ ਸਫਾਈ ਕੋਈ ਨਹੀਂ ਕਰਦਾ ਜੀ, ਕਹਿੰਦੇ ਪ੍ਰੋਗਰਾਮ ਬਹੁਤ ਮੈਨੂੰ ਲੱਗਦਾ ਨਾ ਪਰਸਨਲ ਐਕਸਪੀਰੀਅੰਸ ਰਿਹਾ ਲੱਗਦਾ, ਤੇ ਪਹਿਲੇ ਕਹਿੰਦੇ ਡਰਾਈਵ ਕਰ ਰਹੇ ਆ, ਪ੍ਰੋਗਰਾਮ ਆਨੰਦ ਮਾਣ ਰਹੇ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਹੋਰ ਵੀ ਜੁੜੇ ਨੇ, ਉਹਨਾਂ ਦੇ ਵੀ ਸਾਰੇ ਸੁਨੇਹੇ ਲੈਣੇ ਆ, ਪਰ ਮਾਫ਼ ਕਰਨਾ ਕਿ ਅਗਰ ਕਿਸੇ ਦੇ ਮਤਲਬ ਢੁੱਕਦੀ ਹੋਵੇ ਗੱਲ ਤਾਂ ਇਹ ਤੇ ਗੌਰ ਕਰਨਾ ਜੀ, ਤੇ ਅਸੀਂ ਮਾਫ਼ੀ ਚਾਹੁੰਦੇ ਆ, ਪਰ ਸਾਡਾ ਜਿਹੜਾ ਮਕਸਦ ਇਹ ਆ ਕਿ ਆਪਾਂ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚੋਂ ਨਾਲ ਗਿਆਨ ਵੀ ਕੱਢਣਾ ਆ, ਨਾਲ ਗੱਲ ਵੀ ਕਰਨੀ ਆ, ਹੁਣ ਮਸਲਿਆਂ ਦਾ ਹੱਲ ਵੀ ਕੱਢਣਾ ਆ। ਪਰ ਜਿਹੜਾ ਜਸਵਿੰਦਰ ਸਿੰਘ ਹੋਣਾ ਦਾ ਮਸਲਾ ਸੀ ਉਹ ਹੈਗਾ ਜੀ, ਬੱਚੇ ਤੋਂ ਜ਼ੁਕਾਮ ਹੋ ਕੇ ਬਲਗਮ ਹੁੰਦੀ ਆ ਤੇ ਉਹਨੂੰ ਪਤਾ ਨਹੀਂ ਲੱਗਦਾ ਬਾਹਰ ਕਿੱਦਾਂ ਕੱਢਣੀ ਆ। ਸੋ ਉਸ ਦੇ ਸਬੰਧ ਦੇ ਵਿੱਚ ਅਜਮੇਰ ਸਿੰਘ ਹੋਣਾ ਨੇ ਵੀ ਕਿਹਾ ਕਿ ਐਲਰਜੀ ਟੈਸਟ ਮਸਟ ਹੈ, ਉਹ ਜ਼ਰੂਰ ਕਰਵਾਓ ਇਮੀਡੀਏਟਲੀ। ਉਸ ਤੋਂ ਬਾਅਦ ਦੂਜੇ ਜਿਹੜੇ ਨੁਸਖੇ ਨੇ, ਸ਼ਾਇਦ ਵੀ ਦਿੱਤਾ ਜਾ ਸਕਦਾ ਉਸ ਨੇ ਗਲਾ ਤਰਲ ਰੱਖਣ ਵਾਸਤੇ, ਸੋ ਉਹ ਵੀ ਨਾਲ ਦੀ ਨਾਲ ਕਰਨੇ ਆ। ਸੋ ਐਟਲੀਸਟ ਮੈਂ ਇੱਥੇ ਮਤਲਬ ਜਸਵਿੰਦਰ ਸਿੰਘ ਉਹਨਾਂ ਨੂੰ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਮਸਲੇ ਨੂੰ ਸ਼ੇਅਰ ਕੀਤਾ ਅਸਲ ਦੇ ਵਿੱਚ, ਜਿਹਦੇ ਕਰਕੇ ਐਕਚੁਲੀ ਹੀ ਇਜ਼ ਡੂਇੰਗ ਸਮਥਿੰਗ ਅਬਾਊਟ ਇਟ। ਬਹੁਤ ਸਾਰੇ ਪੇਰੈਂਟਸ ਹੈ ਉਹ ਕਰਦੇ ਹੀ ਕੁਛ ਨਹੀਂ ਹੈਗੇ, ਪਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਹੀ ਇਜ਼ ਐਕਚੁਲੀ ਥਿੰਕਿੰਗ ਅਬਾਊਟ ਇਟ ਐਂਡ ਹੀ ਇਜ਼ ਡੂਇੰਗ ਇਟ ਤੇ ਹੀ ਇਜ਼ ਆਸਕਿੰਗ ਫਾਰ ਹੈਲਪ। ਤੇ ਮੈਂ ਇੱਥੇ ਇਹ ਵੀ ਦੱਸਦਾ ਕਿ ਦੋਸਤੋ ਸਰੋਤੇ, ਕੋਈ ਵੀ ਸਮੱਸਿਆ ਆ ਦੁਨੀਆਂ ਦੇ ਵਿੱਚ, ਜੇ ਸਮੱਸਿਆ ਤਾਂ ਉਹਦਾ ਹੱਲ ਵੀ ਹੈਗਾ, ਪਰ ਗੱਲ ਇਹ ਹੈ ਕਿ ਦੇਰ ਇਜ਼ ਲੋਟ ਆਫ ਹੈਲਪ ਅਵੇਲੇਬਲ, ਸਿਰਫ ਤੁਸੀਂ ਮੰਗਣੀ ਹੈ ਹੈਲਪ, ਆਲ ਯੂ ਗੋਟ ਡੂ ਇਜ਼ ਆਸਕ। ਬਹੁਤ ਸਾਰੇ ਮਤਲਬ ਤੁਹਾਨੂੰ ਹੈਲਪ ਦੇ ਸਾਧਨ ਮਿਲ ਜਾਣਗੇ। ਪਰ ਤੁਹਾਨੂੰ ਇੱਕ ਹੁਣ ਮੈਂ ਬਹੁਤ ਸੋਹਣਾ ਗੀਤ ਸੁਣਾਉਣਾ ਅਮਰੀਕ ਜੀ, ਇਹ ਵੀ ਹਰਿੰਦਰ ਸੰਧੂ ਨੇ ਗਾਇਆ, ਮੈਨੂੰ ਬਹੁਤ ਸੋਹਣਾ ਲੱਗਿਆ, ਨਵਾਂ ਆਇਆ ਇਹਦਾ ਗੀਤ ਪਾਣੀ ਗੰਧਲਾ। ਸੋ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਸੀਂ ਕਰਾਂਗੇ ਜੀ ਗੁਰਦੁਆਰਿਆਂ ਦਾ ਮਸਲਾ, ਵੱਖਰੇ ਵੱਖਰੇ ਨਾਵਾਂ ਤੇ ਜਿਹੜੇ ਗੁਰਦੁਆਰੇ ਸੰਪਰਦਾ ਦੇ ਮੜਦੇ ਨੇ ਜਾਂ ਹੋਰ ਨਾਵਾਂ ਤੇ ਬਣਦੇ ਨੇ ਉਹਨਾਂ ਦੀ ਗੱਲ ਕਰਾਂਗੇ। ਜਗਤਾਰ ਸਿੰਘ ਭਾਜੀ ਹੁਣਾਂ ਨੇ ਮਸਲਾ ਭੇਜਿਆ ਤੇ, ਪਰ ਪਹਿਲਾਂ ਗੀਤ ਸੁਣਦੇ ਹਾਂ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ।
ਪੰਜਾਬੀਆਂ ਪੰਜਾ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਜਾਤ ਮਾਰਦਿਆਂ ਸੇਖੋ ਜੰਡ ਵਾਲੇ ਨੇ ਕੀ ਲਿਖਿਆ ਹਰਿੰਦਰ ਸੰਧੂ ਦੇ ਸਾਥੀਆਂ ਦੀ ਜ਼ਬਾਨੋਂ ਹੈ ਕਿਉਂ ਸੁਣੋ ਬਈ ਭੈਣ ਨਾਰਾ ਮੁਟਿਆਰਾ ਗੱਗਰੇ ਤੇ ਸਲਵਾਰਾਂ ਜਿਵੇਂ ਮੂਨਾ ਦੀਆਂ ਡਾਰਾਂ ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ ਦੁੱਧਾਂ ਵਾਲੇ ਖੂਦੇ ਹਾਣੀ ਖੇਡਦੇ ਸੀ ਬਾਰਾਂ ਟਾਣੀ ਮਿੱਠੇ ਸ਼ਹਿਰ ਪੁੱਤ ਪਾਣੀ ਖੂਹਾਂ ਦੀਆਂ ਟਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਸ਼ਹਿਰ ਨੂੰ ਦਵਾਈ ਲੈਣ ਕਿਹੜਾ ਜਾਂਦਾ ਨੀ
ਸ਼ਹਿਰ ਨੂੰ ਦਵਾਈ ਲੈਣ ਕਿਹੜਾ ਜਾਂਦਾ ਨੀ ਸ਼ਹਿਰ ਨੂੰ ਦਵਾਈ ਲੈਣ ਕਿਹੜਾ ਜਾਂਦਾ ਨੀ
ਮੱਠੀ ਮੱਲ ਕੇ ਤੇ ਸੇਖਾ ਵੱਡਾ ਘਰ ਰੋਟੇ ਭੇਖਾ ਕੱਢੋ ਦਿਲ ਚੋਂ ਭੁਲੇਖਾ ਜੀਣ ਯੋਗ ਰਹਿਣਾ ਨੀ ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ ਚਲਾਕੀ ਬਈ
ਹਰ ਕੰਮ ਵਿੱਚ ਵੱਧ ਕੇ ਚਲਾਕੀ ਬਈ ਹਰ ਕੰਮ ਵਿੱਚ ਵੱਧ ਕੇ ਚਲਾਕੀ ਬਈ
ਭਗਤਾਂ ਵਧਾਉਣ ਦੇਣਾ ਦਾਤਾ ਟੁੱਟੀ ਮੋੜ ਮੈਣਾ ਚਹਿਰ ਸਿੱਖਾਂ ਵਾਲਾ ਦੇਣਾ ਖੱਖਰ ਪਰਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਮਾਰੀ ਪੱਜੀ ਵਾਂਗ ਲੂੰਬੜੀ
ਫਿਰ ਦੀ ਬਿਮਾਰੀ ਪੱਜੀ ਵਾਂਗ ਲੂੰਬੜੀ ਫਿਰ ਦੀ ਬਿਮਾਰੀ ਪੱਜੀ ਵਾਂਗ ਲੂੰਬੜੀ
ਮੰਗਾ ਦਾ ਗੁਰੂ ਬਗੇਲਾ ਤੇ ਸਨੇਤ ਸੈਦੋ ਬੇਲਾ ਮਖੂ ਪੱਤਰੀ ਤੇ ਜੇਲਾ ਖਰੜ ਮਰਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਹਰਮਲ ਧੂਆਂ ਛੱਡਦਾ ਬਠਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਮਿੱਟੂ ਮਾਣ ਤੇ ਮਰਾੜ ਬੱਲੂ ਵਾਲਾ ਤੇ ਬਲਾੜ ਕੀ ਹਟਾਣ ਤੇ ਉਤਾੜ ਲੋਕ ਪੱਕੇ ਹਿੰਟਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਉਡਾਬ ਕਿੰਗਰਾ ਤੇ ਪਿੰਡੀ ਵੀਰੇ ਵਾਲਾ ਪੋ ਵਿੰਡੀ ਕੀ ਕਰੇ ਲਗਤ ਤੂੰ ਪਿੰਡੀ ਤਿਆਰ ਹੁੰਦੇ ਰਿਹਾ ਨਾ ਪਹਿਲਾਂ ਵਾਰ ਗੀਆਂ ਹੁਣ ਰਹੀਆਂ ਦੇ ਹਨ ਬਿਮਾਰੀ ਸੱਦਣੀ
ਕੂਲਰਾ ਤੇ ਏਸੀ ਨੇ ਬਿਮਾਰੀ ਸੱਦਣੀ ਕੂਲਰਾ ਤੇ ਏਸੀ ਨੇ ਬਿਮਾਰੀ ਸੱਦਣੀ
ਮੋਰਾਂ ਵਾਲੀ ਘੁੰਮਿਆ ਟੀਮਾਂ ਵਾਲੀ ਡੋਡਕਾਰਾ ਖੋਟੀ ਸਿੱਖਾਂ ਲੋਹਾਰਾਂ ਤੇ ਪੰਡੋਰੀ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਰੱਤੀ ਰੋੜੀ ਕੰਮੇ ਆਣਾ ਦਾਮ ਕੋਟ ਤੇ ਸਧਾਣਾ ਪੂੜਾ ਗੁੱਜਰ ਪਾਣਾ ਲੱਕੜ ਵਾਲਾ ਖੂਨਣਾ ਜਨਾਨੀਆਂ ਹੋ ਗਈਆਂ ਸੁਮ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ। ਬਹੁਤ ਹੀ ਖੂਬਸੂਰਤ ਗੀਤ, ਪਾਣੀ ਗੰਧਲਾ ਇਸ ਟਾਈਟਲ ਗੀਤ ਦਾ ਟਾਈਟਲ ਹੈ ਤੇ ਹਰਿੰਦਰ ਸੰਧੂ ਨੇ ਇਸ ਨੂੰ ਗਾਇਆ। ਅਮਰੀਕ ਜੀ ਬਹੁਤ ਖੂਬਸੂਰਤ ਗੀਤ ਲੱਗਾ ਮੈਨੂੰ, ਇਸ ਕਰਕੇ ਮੈਂ ਸ਼ੇਅਰ ਕਰ ਰਿਹਾ। ਸੋ ਸਾਡੇ ਨਾਲ ਗੁਰਪ੍ਰੀਤ ਗਿੱਲ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਕਹਿੰਦੇ ਨੇ ਕਿ ਜੇ ਇਹੋ ਜਿਹੀ ਸਮੱਸਿਆ ਹੈ ਤੇ ਵੇਪੋਰਾਈਜ਼ਰ ਦੀ ਵਰਤੋਂ ਕਰੋ, ਇਹ ਬਹੁਤ ਲਾਹੇਵੰਦ ਸਿੱਧ ਹੁੰਦਾ ਵੇਪੋਰਾਈਜ਼ਰ। ਤੇ ਜਨਦੀਪ ਹੁਣੀ ਕਹਿ ਰਹੇ ਨੇ ਬਹੁਤ ਵਧੀਆ ਟਾਪਿਕ ਹੈ, ਵਧੀਆ ਚੱਲ ਰਿਹਾ, ਸਾਫ਼ ਸਫਾਈ ਦਾ ਔਖਾ ਜਨਤਾ ਦਾ, ਵੈਨ ਯੂ ਲਿਵਿੰਗ ਇਨ ਸ਼ੇਅਰਡ ਅਕੋਮੋਡੇਸ਼ਨ ਉਹੀ ਹੈਬਿਟਸ ਅੱਗੇ ਚੱਲਦੀਆਂ ਤੇ ਔਖਾ ਕਰਦੀਆਂ ਨੇ। ਆਲ ਦਾ ਬੈਸਟ ਜਨਦੀਪ ਮਾਲ, ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵਿੰਦਰ ਸਾਡੇ ਨਾਲ ਜੁੜੇ ਨੇ, ਐਲਬਰੀ ਤੋਂ ਜੁੜੇ ਸਨ ਤੇ ਉਹ ਵੀ ਕਹਿੰਦੇ ਆਨੰਦ ਲੈ ਰਹੇ ਹਾਂ ਪ੍ਰੋਗਰਾਮ ਦਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਹੋਸਟ ਕੀਤਾ ਜਸਵੰਤ ਜਫਰ ਹੋਣਾ ਨੂੰ ਤੇ ਬਹੁਤ ਬਹੁਤ ਸ਼ੁਕਰੀਆ। ਟੈਰੀ ਲੋਚਮ ਜੀ, ਤੁਹਾਡਾ ਗੀਤ ਜਿਹੜਾ ਮੈਂ ਕੱਢ ਲਿਆ ਸੀ, ਸੁਣ ਲਿਆ ਸੀ, ਪਰ ਉਹ ਪ੍ਰੋਗਰਾਮ ਦੇ ਵਿਚ ਨਹੀਂ ਲਾਵਾਂਗੇ ਕਿਉਂਕਿ ਉਸ ਦੇ ਵਿਚ ਮਾਰ ਧਾੜ ਦਾ ਵਿਸ਼ਾ ਹੈ, ਸੋ ਇਸ ਕਰਕੇ ਪ੍ਰੋਗਰਾਮ ਚ ਨਹੀਂ ਸੁਣਾ ਸਕਦੇ। ਮਨਜੀਤ ਹੁਣੀ ਸਾਡੇ ਨਾਲ ਜੁੜੇ, ਦਲਜੀਤ ਹਾਂਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਨਜੀਤ ਸੈਣੀ ਹੁਣੀ ਸਤਿ ਸ੍ਰੀ ਅਕਾਲ ਜੀ। ਤਾਂ ਹਰਦੀਪ ਬੈਂਸ ਹੁਣਾਂ ਨੇ ਸੁਨੇਹਾ ਭੇਜਿਆ ਸੀ, ਬਾਈ ਜੀ ਦੋ ਮੱਕੀ ਦੀਆਂ ਰੋਟੀਆਂ ਨੇ, ਇਕ ਤਵੇ ਤੇ ਤੇ ਇਕ ਕੋਲਿਆਂ ਤੇ ਪੱਕ ਰਹੀ ਆ। ਹਾਂਜੀ ਹਾਂਜੀ ਬਿਲਕੁਲ, ਸੋਰੀ ਮੈਨੂੰ ਚੇਤਾ। ਹਾਂਜੀ ਹਾਂਜੀ ਉਹ ਦੋ ਹੀ ਸੀਗੀਆਂ ਜੀ, ਅਸੀਂ ਤਾਂ ਐਵੇਂ ਠੰਡੀਆਂ ਕਰ ਲਈਆਂ, ਪਹਿਲਾਂ ਹੀ ਖਾ ਲੈਣੀਆਂ ਸੀਗੀਆਂ। ਠੀਕ ਹੈ ਜੀ, ਤੇ ਸੁਨੇਹਾ ਦੇ ਵਿਚ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ ਤੇ ਉਨ੍ਹਾਂ ਨੇ, ਹਾਂਜੀ ਮਿੰਟੂ ਭਾਜੀ ਸਾਰੇ ਪ੍ਰੈਜੈਂਟਰਾਂ ਲਈ ਇਕ ਉਨ੍ਹਾਂ ਨੇ ਵੀਡੀਓ ਭੇਜਿਆ। ਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੰਸਾਰਕ ਜਾਣਕਾਰੀ ਕਾਬਲੇ ਤਾਰੀਫ਼ ਸੀ, ਜਾਣ ਕੇ ਕੋਰੀਆ ਦੇ ਕਹਿੰਦੇ ਚੰਗੇ ਪੱਖ ਨੂੰ ਤੁਸੀਂ ਪੇਸ਼ ਕੀਤਾ, ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕੁਝ ਫੋਟੋਆਂ ਭੇਜੀਆਂ ਨੇ, ਮੈਂ ਥੋੜੀ ਦੇਰ ਤੱਕ ਸ਼ੇਅਰ ਕਰਦਾ ਜੀ, ਬਹੁਤ ਸ਼ੁਕਰੀਆ। ਤੇ ਜਗਤਾਰ ਭਾਜੀ ਉਨ੍ਹਾਂ ਨੇ ਇਕ ਮੈਸੇਜ ਮਸਲੇ ਤੇ ਥੋੜੇ ਵਿਚਾਰ ਸਾਡੇ ਪੁੱਛੇ ਸੀ, ਜਿਸ ਨੂੰ ਅਸੀਂ ਥੋੜੀ ਦੇਰ ਆਪਾਂ ਚਿੰਤਨ ਕਰਾਂਗੇ। ਇੱਥੇ ਕਹਿੰਦੇ ਨੇ ਕਿ ਕੱਲ ਦਾ ਇਕ ਸਵਾਲ ਦਿਮਾਗ ਚ ਘੁੰਮ ਰਿਹਾ ਵੀਰਿਆ, ਸਵਾਲ ਇਹ ਹੈ ਕਿ ਗੱਲ ਭਾਰਤ ਦੀ ਹੋਵੇ ਚਾਹੇ ਬਾਹਰਲੇ ਮੁਲਕਾਂ ਦੀ, ਅਲੱਗ ਅਲੱਗ ਗੁਰੂ ਸਾਹਿਬਾਨ ਦੇ ਨਾਵਾਂ ਤੇ ਜਾਂ ਅਲੱਗ ਅਲੱਗ ਬਰਾਦਰੀਆਂ ਦੇ ਨਾਵਾਂ ਤੇ ਗੁਰਦੁਆਰਾ ਸਾਹਿਬ ਸਾਰਨੇ ਕਿੱਥੋਂ ਤੱਕ ਵਾਜਬ ਨੇ? ਕੀ ਤੁਹਾਨੂੰ ਨਹੀਂ ਲੱਗਦਾ ਕਿ ਨਾਵਾਂ ਤੇ ਬਣੇ ਗੁਰਦੁਆਰਾ ਸਾਹਿਬ ਸਾਡੇ ਚ ਵੰਡੀਆਂ ਤੇ ਸਾਡੇ ਮਨ ਚ ਗੁਰੂ ਸਾਹਿਬ ਦੀ ਮਹੱਤਤਾ ਘਟਾਉਂਦੇ ਨੇ? ਅਮਰੀਕ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਪਹਿਲਾਂ
ਜੀ ਅਮਦੀਪ, ਮੈਂ ਇਹਦੇ ਬਾਰੇ ਥੋੜੀ ਜਿਹੀ ਟਿੱਪਣੀ ਇਹ ਕਰਨੀ ਚਾਹਾਂਗਾ ਕਿ ਗੁਰਦੁਆਰਾ ਸਾਹਿਬ ਦੀ ਲੋੜ ਜਿਹੜੀ ਆ ਨਾ ਵਿਦੇਸ਼ਾਂ ਦੇ ਵਿਚ ਜਾਂ ਆਪਣੇ ਦੇਸ਼ ਦੇ ਵਿਚ ਬਹੁਤ ਜ਼ਿਆਦਾ ਹੁੰਦੀ ਆ, ਉਹ ਤੋਂ ਬਗੈਰ ਸਰ ਨਹੀਂ ਸਕਦਾ, ਕਿਉਂਕਿ ਉਹ ਅਜਿਹਾ ਸਥਾਨ ਹੁੰਦਾ ਜਿੱਥੇ ਤੁਸੀਂ ਧਾਰਮਿਕ ਸ਼ਰਧਾ ਤਾਂ ਹੁੰਦੀ ਆ, ਲੇਕਿਨ ਉਸ ਤੋਂ ਇਲਾਵਾ ਕਮਿਊਨਿਟੀ ਉੱਥੇ ਜਾ ਕੇ ਬਹਿੰਦੀ ਆ, ਆਪਣੇ ਮਸਲੇ ਡਿਸਕਸ ਕਰਦੀ ਆ, ਜਾਂ ਜਿੰਨੀਆਂ ਸਮੱਸਿਆਵਾਂ ਹੁੰਦੀਆਂ ਹਨ ਉੱਥੇ ਡਿਸਕਸ ਕੀਤੀਆਂ ਜਾ ਸਕਦੀਆਂ ਆ, ਉੱਥੇ ਜਾਂਦੇ ਉੱਥੇ ਸ਼ਰਧਾ ਹੁੰਦੀ ਆ, ਇੱਕ ਤਰ੍ਹਾਂ ਦਾ ਕਮਿਊਨਿਟੀ ਸੈਂਟਰ ਹੁੰਦੇ ਹਨ ਸਾਡੇ ਗੁਰਦੁਆਰੇ, ਹੋਣੇ ਚਾਹੀਦੇ ਆ ਦੇਸ਼ਾਂ ਦੇ ਵਿਚ ਵੀ ਅਤੇ ਦੇਸ਼ਾਂ ਦੇ ਵਿਚ ਵੀ। ਜਿੱਥੋਂ ਤੱਕ ਅਮਦੀਪ ਨਾਵਾਂ ਦਾ ਸਵਾਲ ਹੈ, ਮੇਰੇ ਖਿਆਲ ਦੇ ਵਿਚ ਅਗਰ ਜਿਹੜੇ ਨਾਂ ਆ ਨਾ ਕਿਸੇ ਸਮੇਂ ਦਾ ਕਿਸੇ ਖਾਸ ਪਾਰਟੀ ਤੋਂ ਜਾਂ ਕਿਸੇ ਖਾਸ ਇਕ ਵਰਗ ਤੋਂ ਅਲੱਗ ਰੱਖਣੇ ਚਾਹੀਦੇ ਆ, ਜਿੱਦਾਂ ਕਿ ਫੋਰ ਐਗਜ਼ਾਮਪਲ ਜਿਹੜਾ ਗਲੈਂਜ ਪਾਰਕ ਲਈ ਗੁਰਦੁਆਰਾ, ਉਹਦਾ ਨਾਂ ਪਾਰਕ ਲਈ ਗੁਰਦੁਆਰਾ ਸਾਹਿਬ, ਠੀਕ ਹੈ ਨਾ? ਇਸ ਤਰ੍ਹਾਂ ਹੀ ਜਿੱਦਾਂ ਇਲਾਕੇ ਦੇ ਜਿਹੜੇ ਜਿੰਨੇ ਵੀ ਗੁਰਦੁਆਰਾ, ਉਹ ਅਗਰ ਇਲਾਕੇ ਦੇ ਅਨੁਸਾਰ ਉਸਦਾ ਨਾਂ ਰੱਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿਚ ਫਿਰ ਵੰਡੀਆਂ ਪੈਣੀਆਂ ਥੋੜੀਆਂ ਘੱਟ ਹੋ ਜਾਣਗੀਆਂ, ਕਿਉਂਕਿ ਕਈ ਵਾਰੀ ਅਸੀਂ ਗੁਰੂਆਂ ਦੇ ਨਾਂ ਤੇ ਉਹ ਗੁਰਦੁਆਰਾ ਸਾਹਿਬ ਦਾ ਨਾਂ ਰੱਖਦੇ ਹਾਂ ਜਾਂ ਆਪਣੀ ਕਮਿਊਨਿਟੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਨਾਂ ਰੱਖਦੇ ਹਾਂ ਤਾਂ ਇੱਕ ਵੰਡੀਆਂ ਪੈ ਜਾਣੀਆਂ, ਉਹਦੇ ਨਾਲ ਥੋੜੀਆਂ ਬਹੁਤੀਆਂ ਅਸਰ ਦਾ ਉਹਦਾ ਜ਼ਰੂਰ ਹੁੰਦਾ, ਲੇਕਿਨ ਅਗਰ ਇਲਾਕੇ ਦੇ ਅਨੁਸਾਰ ਉਹਦਾ ਨਾਂ ਉਸੇ ਪਿੰਡ ਦੇ ਅਨੁਸਾਰ ਰੱਖ ਦਿੱਤਾ ਜਾਵੇ ਜਾਂ ਮੁਹੱਲੇ ਦੇ ਅਨੁਸਾਰ ਰੱਖ ਦਿੱਤਾ ਜਾਵੇ ਤਾਂ ਅਮਦੀਪ ਵੰਡੀਆਂ ਪੈਣ ਦੇ ਚਾਂਸ ਹੁੰਦੇ, ਫਿਰ ਉਹ ਮੰਦਰ ਗੁਰਦੁਆਰਾ ਜਾਂ ਮਸਜਿਦ ਕੋਈ ਵੀ ਹੋਵੇ ਉਹ ਉਸ ਇਲਾਕੇ ਦੀ ਸਾਂਝੀ ਬਣ ਕੇ ਰਹਿ ਜਾਂਦੀ ਹੈ ਜੀ ਅਮਦੀਪ, ਮੇਰਾ ਤਾਂ ਇਹ ਖਿਆਲ ਆ।
ਪਰ ਗੱਲ ਇਹ ਹੈ ਕਿ ਜੇ ਹੁਣ ਇੱਕੋ ਪਿੰਡ ਦੇ ਵਿਚ ਚਾਰ ਗੁਰਦੁਆਰੇ ਨੇ, ਠੀਕ ਹੈ, ਫਿਰ ਉਹ ਕਿਹੜਾ ਨਾਮ ਰੱਖਿਆ ਜਾਵੇ? ਪਿੰਡ ਦਾ ਨਾਂ ਤਾਂ ਰੱਖ ਸਕਦੇ, ਹੁਣ ਇੱਥੇ ਚਲੋ ਗਲੈਨਵੁੱਡ ਦਾ ਰੱਖ ਸਕਦੇ ਹਾਂ, ਜਾਂ ਗਲੈਨਵੁੱਡ ਦੇ ਵਿਚ ਦੋ ਗੁਰਦੁਆਰੇ ਹੋ ਜਾਣ, ਫਿਰ ਕੀ ਪ੍ਰੋਟੋਕਾਲ ਹੈ? ਫਿਰ ਕਿਹੜਾ ਨਾਂ ਰੱਖਿਆ ਜਾਵੇ? ਇਹ ਵੀ ਇੱਕ ਸਮੱਸਿਆ ਆ ਅਸਲ ਦੇ ਵਿਚ। ਜਿਦਾਂ
ਹੁਣ ਰੱਖਿਆ ਜਾ ਸਕਦਾ, ਚਲੋ ਜਾਰੀ ਰੱਖੋ।
ਹਾਂਜੀ, ਜਿਦਾਂ ਹੁਣ ਬਲਗੁਲਗੇ ਚ ਹੀ ਆ, ਉੱਥੇ ਇੱਥੇ ਦੋ ਗੁਰਦੁਆਰੇ ਆ, ਠੀਕ ਹੈ ਨਾ? ਹੁਣ ਇੱਥੇ ਜੇ ਬਲਗੁਲਗਾ ਸਾਹਿਬ ਕਹਿਣਾ ਹੈ ਤਾਂ ਫਿਰ ਇੱਥੇ ਦੋ ਗੁਰਦੁਆਰੇ ਆ ਜਾਂਦੇ ਨੇ। ਹੁਣ ਇੱਥੇ ਚਲੋ ਇਹ ਗੱਲ ਹੈ ਵੀ ਜੀ ਇੱਕ ਗੁਰਦੁਆਰੇ ਦਾ, ਇੱਕ ਲਾਲ ਗੁਰਦੁਆਰਾ, ਇੱਕ ਚਿੱਟਾ ਗੁਰਦੁਆਰਾ, ਕਿਉਂਕਿ ਇੱਕ ਦਾ ਰੰਗ ਲਾਲ ਹੈ ਇੱਕ ਦਾ ਰੰਗ ਚਿੱਟਾ ਹੈ, ਪਰ ਇਹਦਾ ਨਾਮ ਹੈ ਨਾ ਜਿਹੜੇ ਪਬਲਿਕ ਕਹਿ ਰਹੀ ਹੈ। ਹੁਣ ਬਲੈਕ ਟਾਊਨ ਦੇ ਵਿਚ ਜਾਂ ਗਲੈਨਵੁੱਡ ਜਾਂ ਕਰੇਗੀ ਵਰਨ ਹੈ ਕਿਤੇ ਵੀ ਗੁਰਦੁਆਰਾ, ਹੁਣ ਜਿਹੜੇ ਦੋ ਗੁਰਦੁਆਰੇ ਚਲੋ ਵੱਧ ਬਣਦੇ ਨੇ ਉਹਦੇ ਵਿਚ ਨਾ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਜੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਗੁਰਦੁਆਰਾ ਇਹ ਗੁਰੂ ਨਾਨਕ ਸਿੱਖ ਟੈਂਪਲ ਹੈ ਜਾਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹਨਾ ਗੁਰੂ ਰਾਮਦਾਸ ਜੀ ਦਾ ਗੁਰਦੁਆਰਾ ਇਹਦੇ ਬਾਰੇ ਇਹ ਸਵਾਲ ਸੀਗਾ ਵੀ ਇਹ ਕੀ ਇਸ ਤਰ੍ਹਾਂ ਨਾਮ ਰੱਖਣੇ ਚਾਹੀਦੇ ਆ ਜਾਂ ਨਹੀਂ ਰੱਖਣੇ ਚਾਹੀਦੇ ਇਹਦੇ ਬਾਰੇ ਜੇ ਮੈਂ ਥੋੜੀ ਜਿਹੀ ਆਪਣੀ ਟਿੱਪਣੀ ਦੇਵਾਂਗੇ ਦੇਖੋ ਇਧਰ ਦਲਜੀਤ ਸਿੰਘ ਹੁਣਾਂ ਨੇ ਕਹਿੰਦੇ ਗੁਰੂ ਦਾ ਨਾਮ ਤਾਂ ਨਾਨਕ ਹੈ ਸੋ ਦੇਰ ਇਜ਼ ਨੋ ਡਿਫਰੈਂਸ ਆਫ ਦਾ ਨੇਮਸ ਆਫ ਮਹੱਲਾ ਫਸਟ ਟੂ ਟੈਂਥ ਸੋ ਕਹਿੰਦੇ ਨਾਨਕ ਗੁਰੂ ਨਾਨਕ ਦਰਬਾਰ ਰੱਖ ਲਓ ਗੁਰੂ ਨਾਨਕ ਸਿੱਖ ਟੈਂਪਲ ਰੱਖ ਲਓ ਤੇ ਇਸ ਤਰ੍ਹਾਂ ਵੀ ਰੱਖਿਆ ਉਨ੍ਹਾਂ ਦਾ ਇਹ ਆਪਣਾ ਮਸਲਾ ਆ ਉਨ੍ਹਾਂ ਨੂੰ ਉਹਨੇ ਇਕ ਹੱਲ ਭੇਜਿਆ ਪਰ ਅਮਰੀਕ ਜੀ ਜੇ ਸਿੱਖ ਟੈਂਪਲ ਰੱਖਦੇ ਆ ਤਾਂ ਵੀ ਉਹ ਹੋ ਜਾਂਦਾ ਸਿੱਖ ਸੈਂਟਰ ਰੱਖਦੇ ਆ ਉਹ ਵੀ ਗੱਲ ਗਲਤ ਹੋ ਜਾਂਦੀ ਆ ਪਰ ਪੁਰਾਣੇ ਸਮਿਆਂ ਦੇ ਵਿਚ ਗੁਰਦੁਆਰਾ ਜਿਦਾਂ ਜਿਹੜਾ ਮਹਾਨਤਾ ਸੀਗੀ ਜਿਦਾਂ ਹੁਣ ਗੁਰਦੁਆਰਾ ਪੰਜਾ ਸਾਹਿਬ ਹੈ ਉਥੇ ਉਹ ਘਟਨਾ ਵਾਪਰੀ ਸੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਜਿੱਥੇ ਸ਼ਹੀਦ ਹੋਏ ਸੀ ਸਿੰਘ ਜਾਂ ਉਨ੍ਹਾਂ ਦਾ ਸੰਸਕਾਰ ਕੀਤਾ ਸੀ ਉਹਨੂੰ ਸ਼ਹੀਦਾਂ ਕਹਿੰਦੇ ਸੀ ਤੇ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਤੇ ਗੁਰਦੁਆਰਾ ਪੌਂਟਾ ਸਾਹਿਬ ਇਸ ਤਰ੍ਹਾਂ ਰੱਖੇ ਜਾਂਦੇ ਸੀਗੇ ਤੇ ਉਹ ਮੈਨੂੰ ਲੱਗਦਾ ਜ਼ਿਆਦਾ ਢੁਕਵੇਂ ਸੀ ਜਿਹੜੇ ਇਤਿਹਾਸ ਦੇ ਸੰਬੰਧ ਵਿਚ ਤੁਹਾਡਾ ਕੀ ਖਿਆਲ ਹੈ
ਜੀ ਬਿਲਕੁਲ ਬਿਲਕੁਲ ਸਾਡੀ ਗੱਲ ਠੀਕ ਹੈ ਉਹ ਤਾਂ ਜਿਹੜੀਆਂ ਇਤਿਹਾਸ ਦੇ ਵਿਚ ਘਟਨਾਵਾਂ ਵਾਪਰੀਆਂ ਨਾ ਉਹਨਾਂ ਦੇ ਅਨੁਸਾਰ ਉਹਨਾਂ ਦਾ ਨਾਂ ਰੱਖਿਆ ਗਿਆ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਨੂੰ ਸੰਬੋਧਨ ਕੀਤਾ ਜਾਂਦਾ ਜਾਂ ਉਹਨਾਂ ਨੂੰ ਨਾਂ ਲਿਆ ਜਾਂਦਾ ਬਿਲਕੁਲ ਗੱਲ ਠੀਕ ਆ ਲੇਕਿਨ ਇੱਥੇ ਹੁਣ ਜਿੱਦਾਂ ਜਿੱਦਾਂ ਪਾਪੂਲੇਸ਼ਨ ਵੱਧ ਰਹੀ ਆ ਐਕਸਪੈਂਸ਼ਨ ਹੋ ਰਹੀ ਆ ਨਵੀਆਂ ਨਵੀਆਂ ਐਸਟੈਬਲਿਸ਼ਮੈਂਟ ਬਣ ਰਹੀਆਂ ਇਲਾਕੇ ਬਣ ਰਹੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿਚ ਈਵਨ ਭਾਰਤ ਦੇ ਵਿਚ ਵੀ ਉਸ ਵੇਲੇ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਰੱਖਣਾ ਪੈਂਦਾ ਨਾ ਉਹ ਮੁਸ਼ਕਿਲ ਥੋੜੀ ਜਿਹੀ ਆ ਰਹੀ ਆ ਅਗਰ ਤੁਸੀਂ ਜਿੱਦਾਂ ਸਾਡੇ ਦਲਜੀਤ ਸਿੰਘ ਢਿੱਲੋਂ ਹੁਣੇ ਦੱਸਿਆ ਹੀ ਆ ਕਿ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਗੁਰਦੁਆਰਾ ਨਾਨਕ ਗੁਰੂ ਨਾਨਕ ਇੱਦਾਂ ਦੇ ਨਾਂ ਰੱਖਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਕਿ ਵੰਡੀਆਂ ਨਾ ਪੈਣ ਕੋਈ ਕੋਈ ਖਾਸ ਜਾਤ ਦੇ ਅਨੁਸਾਰ ਜਾਂ ਖਾਸ ਇੱਕ ਵਰਗ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਨਾਮ ਨਹੀਂ ਰੱਖਣੇ ਚਾਹੀਦੇ ਉਹਦੇ ਨਾਲ ਫਿਰ ਵੰਡੀਆਂ ਪੈ ਜਾਂਦੀਆਂ ਫਿਰ ਏਦਾਂ ਲੱਗਦਾ ਇਹ ਗੁਰਦੁਆਰਾ ਇੱਕ ਖਾਸ ਵਰਗ ਦੇ ਨਾਲ ਸੰਬੰਧਿਤ ਆ ਖਾਸ ਤੌਰ ਤੇ ਇੰਗਲੈਂਡ ਵਿਚ ਅਮਨਦੀਪ ਇਹ ਸਮੱਸਿਆ ਖਾਸ ਪਾਈ ਜਾਂਦੀ ਆ ਈਵਨ ਸਾਊਥ ਹਾਲ ਜਾਓ ਨਾ ਤੁਸੀਂ ਫਿਰ ਤੁਹਾਨੂੰ ਦੇਖਣ ਚ ਮਿਲਦਾ ਕਿ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਅਸੀਂ ਆਪਣੇ ਵੰਡ ਲਿਆ
ਇਹਦੀ ਆਪਾਂ ਗੱਲ ਕਰਾਂਗੇ ਥੋੜੀ ਦੇਰ ਮਤਲਬ ਡਿਟੇਲ ਦੇ ਵਿਚ ਪਰ ਜਿਹੜਾ ਮੈਂ ਪੁਰਾਣਾ ਵੀ ਤੁਹਾਨੂੰ ਦੱਸ ਦਿੰਦਾ ਕਿ ਪੁਰਾਣੇ ਜਿਹੜੇ ਗੁਰੂ ਘਰ ਜਿਹੜੇ ਬਣਦੇ ਹੁੰਦੇ ਸੀ ਉਹ ਗੁਰੂ ਘਰ ਨਹੀਂ ਸੀ ਹੁੰਦੇ ਆਲਮੋਸਟ ਉਹਨੂੰ ਧਰਮਸਾਲ ਕਹਿੰਦੇ ਹੁੰਦੇ ਵੀ ਇਹ ਧਰਮ ਕਰਨ ਦੀ ਥਾਂ ਬਣੀ ਹੋਈ ਆ ਉਹਨੂੰ ਧਰਮਸਾਲ ਕਹਿੰਦੇ ਹੁੰਦੇ ਸੀਗੇ ਗੁਰੂ ਘਰ ਦਾ ਜਿਹੜਾ ਰਿਵਾਜ ਆ ਉਹ ਸਿੰਘ ਸਭਾ ਲਹਿਰ ਤੋਂ ਬਾਅਦ ਸ਼ੁਰੂ ਹੋਇਆ ਕਿ ਗੁਰੂ ਘਰ ਬਣਾਉਣੇ ਨੇ ਗੁਰੂ ਦਾ ਘਰ ਬਣਾਉਣਾ ਐਕਚੁਲੀ ਉਹਨੂੰ ਇਹਦਾ ਨਾਮ ਧਰਮਸਾਲ ਹੋਣਾ ਚਾਹੀਦਾ ਗੁਰਦੁਆਰਾ ਨਹੀਂ ਹੋਣਾ ਚਾਹੀਦਾ ਗੁਰੂਦੁਆਰਾ ਨਹੀਂ ਗੁਰੂਦੁਆਰਾ ਤਾਂ ਆਪਣਾ ਹਿਰਦਾ ਆ ਉਹ ਤਾਂ ਦਿਲ ਹੈ ਆਪਣਾ ਮੰਦਰ ਹੈ ਤੇ ਅਸਲ ਦੇ ਵਿਚ ਧਰਮਸਾਲ ਹੋਣਾ ਚਾਹੀਦਾ ਇਹ ਜ਼ਿਆਦਾ ਢੁਕਵਾਂ ਗੁਰਬਾਣੀ ਦੇ ਅਨੁਸਾਰ ਵੀ ਇਹੀ ਹੈ ਜਦੋਂ ਉਹ ਧਰਮ ਖੰਡ ਦੀ ਗੱਲ ਕਰਦੇ ਨੇ ਧਰਮ ਦੀ ਡੈਫੀਨੇਸ਼ਨ ਕਰਦੇ ਨੇ ਜਪਜੀ ਸਾਹਿਬ ਦੇ ਵਿਚ ਤਾਂ ਉਹ ਇਹ ਕਰਦੇ ਨੇ ਕਿ ਰਾਤੀ ਰੁੱਤੀ ਥਿੱਤੀ ਵਾਰ ਅਗਨ ਪਾਉਣੀ ਪਾਣੀ ਜਿੱਦਾਂ ਪਵਨ ਪਾਣੀ ਪਤਾਲ ਤੇ ਇਸ ਵਿਚ ਧਰਤੀ ਰੱਖੀ ਧਰਮਸਾਲ ਥਾਪ ਰੱਖੀ ਧਰਮਸਾਲ ਮਾਫ਼ ਕਰਨਾ ਮੇਰੀ ਥੋੜੀ ਮਤਲਬ ਹੁਣ ਮੂੰਹ ਜਵਾਨੀ ਪੁੱਤ ਯਾਦ ਨਹੀਂ ਮਾਫ਼ੀ ਚਾਹਨਾ ਬਾਣੀ ਗਲਤ ਵੀ ਪੜ ਹੋ ਜਾਂਦੀ ਆ ਪਰ ਜਿਹੜੀ ਧਰਤੀ ਨੂੰ ਧਰਮਸਾਲ ਕਿਹਾ ਵੀ ਇਹ ਧਰਮ ਕਰਨ ਦੀ ਜਗ੍ਹਾ ਆ ਸੋ ਓਬੀਅਸਲੀ ਸਾਨੂੰ ਉਥੋਂ ਸੇਧ ਲੈਣੀ ਚਾਹੀਦੀ ਆ ਵੀ ਜਿਹੜੀ ਧਰਮ ਕਰਨ ਦੀ ਜਗ੍ਹਾ ਆ ਉਸ ਨੂੰ ਧਰਮਸਾਲ ਕਿਹਾ ਗਿਆ ਵੀ ਇਹ ਧਰਮ ਕਰਨ ਦੀ ਜਗ੍ਹਾ ਬਣਾਈ ਗਈ ਆ ਤੇ ਨਾ ਕਿ ਇਹ ਗੁਰੂਦੁਆਰਾ ਗੁਰੂ ਤਾਂ ਹਰ ਪਾਸੇ ਮੌਜੂਦ ਹੈ ਗੁਰੂ ਤਾਂ ਹਰ ਥਾਂ ਤੇ ਮੌਜੂਦ ਹੈ ਘਰਾਂ ਦੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਹੈ ਪਾਠ ਹੈ ਬਾਣੀ ਗੁਰੂ ਤਾਂ 24 ਘੰਟੇ ਜਾਗਦਾ ਆ ਉਹ ਤਾਂ ਮੌਜੂਦ ਹੈ ਨਾਮ ਸੋ ਇਹ ਇਕ ਸੇਧ ਗੁਰਬਾਣੀ ਤੋਂ ਹੀ ਸਾਨੂੰ ਮਿਲ ਜਾਂਦੀ ਆ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਇੰਗਲੈਂਡ ਦੇ ਵਿਚ ਕਾਫ਼ੀ ਸਮੱਸਿਆ ਸੀ ਰੁਝਾਨ ਪਹਿਲਾਂ ਸ਼ੁਰੂ ਉਥੋਂ ਸ਼ੁਰੂ ਹੋਇਆ ਕਿ ਪਿੰਡਾਂ ਦੇ ਵਿਚ ਇਕੋ ਹੀ ਧਰਮਸਾਲ ਹੁੰਦੀ ਸੀ ਫਿਰ ਇਕ ਗੁਰਦੁਆਰਾ ਹੋਇਆ ਪਰ ਤੁਸੀਂ ਸਾਊਥ ਹਾਲ ਦੇਖਿਆ ਹੋਣਾ ਮੈਂ ਵੀ ਜਾ ਕੇ ਦੇਖ ਕੇ ਆਇਆ ਕਿ ਉਥੇ 2-3 ਗੁਰਦੁਆਰੇ ਨੇ ਪਰ ਇਕ ਬਹੁਤ ਵੱਡਾ ਸੰਗਤਾਂ ਨੇ ਇਕੱਠਾ ਕਰਕੇ ਸਰਮਾਇਆ ਬਹੁਤ ਵੱਡਾ ਯੂਰਪ ਦਾ ਗੁਰਦੁਆਰਾ ਬਣਾਇਆ ਪਰ ਜਦੋਂ 2002-3 ਦੇ ਵਿਚ ਅਫਗਾਨਿਸਤਾਨ ਤੋਂ ਉਥੇ ਸਿੱਖ ਆਏ ਤਾਂ ਉਹ ਉਨ੍ਹਾਂ ਦੇ ਵਿਚ ਨਹੀਂ ਰਲੇ ਉਨ੍ਹਾਂ ਨੇ ਵੱਖਰਾ ਇਕ ਛੋਟਾ ਜਿਹਾ ਬਣਾ ਲਿਆ ਹਨਾ ਤੇ ਉਧਰ ਅਸੀਂ ਸਲੋਹ ਦੇ ਵਿਚ ਜਾਈਏ ਤਾਂ ਉਥੇ ਇਕ ਸਿੰਘ ਸਭਾ ਗੁਰਦੁਆਰਾ ਪਹਿਲਾਂ ਬਣਿਆ ਹੋਇਆ ਪਰ ਨਾਲ ਹੀ ਉਹਦੇ ਇਕ ਰਾਮਗੜੀਆਂ ਦਾ ਗੁਰਦੁਆਰਾ ਬਣਿਆ ਹੋਇਆ ਇਧਰ ਅਸੀਂ ਨਿਊਜ਼ੀਲੈਂਡ ਗਏ ਤਾਂ ਉਥੇ ਗੁਰਦੁਆਰੇ ਮਤਲਬ 5-7 ਨੇ ਆਕਲੈਂਡ ਦੇ ਵਿਚ ਜਦੋਂ ਅਸੀਂ ਬਾਹਰ ਗਏ ਤਾਂ ਉਥੇ ਰਵਿਦਾਸੀਆਂ ਦਾ ਗੁਰਦੁਆਰਾ ਬਣਿਆ, ਆਸਟ੍ਰੇਲੀਆ ਦੇ ਵਿਚ ਵੀ ਦੋ ਤਿੰਨ ਏਦਾਂ ਗੁਰਦੁਆਰੇ ਬਣੇ ਨੇ। ਹੁਣ ਇਹ ਕਿਉਂ ਬਣੇ ਨੇ, ਇਹ ਕਿਉਂ ਇਸ ਤਰ੍ਹਾਂ ਹੋਏ ਨੇ, ਇਹਦੇ ਪੋਜ਼ਿਟਿਵ ਨੈਗੇਟਿਵ ਤੁਸੀਂ ਕੀ ਸੋਚਦੇ ਹੋ?
ਅਮਨਦੀਪ, ਇਹਦੇ ਮੇਰੇ ਖਿਆਲ ਦੇ ਵਿਚ ਪੋਜ਼ਿਟਿਵ ਇੰਨੇ ਇੰਪੈਕਟ ਨਹੀਂ ਆ ਜਿੰਨੇ ਨੈਗੇਟਿਵ ਇੰਪੈਕਟ ਆ। ਇਹਦੇ ਇਸ ਤਰ੍ਹਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਮ ਰੱਖੇ ਜਾਂਦੇ ਆ, ਉਹਦੇ ਨਾਲ ਇਕ ਖਾਸ ਕਮਿਊਨਿਟੀ ਨੂੰ ਜੋੜਿਆ ਜਾਂਦਾ। ਜਿੱਦਾਂ ਰਾਮਗੜੀਆਂ ਦਾ ਗੁਰਦੁਆਰਾ ਆ, ਉਹਦੇ ਵਿਚ ਇਹ ਲੱਗਦਾ ਕਿ ਇਹ ਜਿਹੜਾ ਗੁਰਦੁਆਰਾ ਸਿਰਫ ਰਾਮਗੜੀਆ ਕਮਿਊਨਿਟੀ ਦੇ ਲਈ ਬਣਾਇਆ ਗਿਆ ਤੇ ਇਹ ਉਹੀ ਇਸ ਨੂੰ ਮੈਨੇਜ ਕਰਦੇ ਆ। ਤੇ ਉਹਦੇ ਵਿਚ ਕਈ ਵਾਰੀ ਇਹ ਹੋ ਜਾਂਦਾ ਇਹ ਜੀ ਰਵਿਦਾਸ ਦੀ ਕਮਿਊਨਿਟੀ ਦਾ ਗੁਰਦੁਆਰਾ ਜਾਂ ਇਸ ਤਰ੍ਹਾਂ ਦੇ ਨਾਂ ਰੱਖੇ ਜਾਂਦੇ ਆ, ਤੇ ਮੇਰੇ ਖਿਆਲ ਦੇ ਬਿਖਰੇਵਾਂ ਜ਼ਿਆਦਾ ਪੈਂਦਾ ਉਹਦੇ ਨਾਲ ਤੇ ਉਹਦੇ ਨਾਲ ਜੁੜਦੇ ਲੋਕ ਘੱਟ ਆ। ਇਹਦਾ ਹੁਣ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿਚ। ਅਗਰ ਜਿਹੜੇ ਬਣ ਗਏ ਉਹ ਤਾਂ ਠੀਕ ਆ, ਅੱਗੇ ਤੋਂ ਜਿਹੜੇ ਗੁਰਦੁਆਰਾ ਸਾਹਿਬ ਨਵੀਆਂ ਅਸਟੈਬਲਿਸ਼ਮੈਂਟ ਵਿਚ ਹੋਣੇ ਚਾਹੀਦੇ ਆ, ਉਹਨਾਂ ਦੇ ਨਾਮ ਬੜੇ ਸਰਲ ਅਤੇ ਸਾਰੀ ਜਿਹੜੀ ਮਨੁੱਖਤਾ ਆ ਉਹਨੂੰ ਲੈ ਕੇ ਹੋਣੇ ਚਾਹੀਦੇ, ਤਾਂ ਕਿ ਉਹਦੇ ਹਰ ਜਾਣ ਲੱਗਾ ਬੰਦਾ ਇਹ ਨਾ ਸੋਚੇ ਕਿ ਇੱਕ ਖਾਸ ਵਰਗ ਦੇ ਨਾਲ ਸੰਬੰਧਿਤ ਇਸ ਗੁਰਦੁਆਰਾ ਦਾ ਸੰਬੰਧ ਆ।
ਜੀ ਬਿਲਕੁਲ, ਔਰ ਜਿਹੜੇ ਨਾਵਾਂ ਦੇ ਉੱਤੇ ਬੜਾ ਆਧਾਰਿਤ ਹੈ। ਅਗਰ ਵੈਸੇ ਤਾਂ ਮੈਂ ਇੱਕ ਪ੍ਰਪੋਜ ਕਰ ਸਕਦਾ, ਜਿੰਨਾ ਕੁ ਮੇਰਾ ਖਿਆਲ ਹੈ ਕਿ ਆਪਾਂ ਕਿਸੇ ਵੀ ਸੰਪਰਦਾ, ਕਿਸੇ ਵੀ ਗੋਤਾਂ ਦੇ ਮਗਰ, ਕਿਸੇ ਵੀ ਜਾਤਾਂ ਦੇ ਮਗਰ ਗੁਰੂ ਘਰ ਦਾ ਨਾਮ ਰੱਖਣ ਦੀ ਬਜਾਏ ਜੇ ਅਸੀਂ ਇੱਦਾਂ ਕਹਿ ਲਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹਨਾ ਗੁਰਦੁਆਰਾ ਜਾਂ ਧਰਮਸਾਲ ਇੱਦਾਂ ਵੀ ਰੱਖ ਸਕਦੇ ਹਾਂ, ਉਹਦੇ ਮਗਰ ਲਾ ਲਈਏ ਸਵਰਬ ਦਾ ਨਾਮ ਕਿ ਜਿੱਦਾਂ ਮਤਲਬ ਉਹਦੇ ਮਗਰ ਗੁਰੂ ਗ੍ਰੰਥ ਸਾਹਿਬ ਧਰਮਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮਸਾਲ ਕੌਮਾ ਫਲਾਨਾ ਸ਼ਹਿਰ ਹੈ ਨਾ, ਉਹਦੇ ਨਾਲ ਕੀ ਹੋਏਗਾ ਕਿ ਚਾਹੇ ਉਹ ਜਿਹੜਾ ਸੰਪਰਦਾ ਦੇ ਨਾਲ ਕਿਸੇ ਨਾਲ ਮਤਲਬ ਰਾਮਗੜੀਆਂ ਨਾਲ ਜੁੜਿਆ ਜਾਂ ਰਵਿਦਾਸੀਆਂ ਨਾਲ ਜੁੜਿਆ ਹੋਇਆ, ਫਿਰ ਉਹ ਇੱਕ ਜਿਹੜਾ ਨਾਮ ਦੇ ਵਿਚ ਸਟੇਟਮੈਂਟ ਹੈ ਤੇ ਇਹ ਸਿਰਫ ਇਸੇ ਹੀ ਭਾਈਚਾਰੇ ਦੇ ਆ ਤੇ ਉਹ ਬੰਦਾ ਜਾਂਦਾ ਨੀ, ਉਹਦੇ ਅੰਦਰ ਇਹ ਗੱਲ ਆ ਜਾਂਦੀ ਵੀ ਨਹੀਂ ਇਨ੍ਹਾਂ ਨੇ ਤਾਂ ਪਹਿਲਾਂ ਹੀ ਜਾਤ ਦੇ ਆਧਾਰ ਤੇ ਵੰਡੀ ਪਾਈ ਆ, ਮੈਂ ਨਹੀਂ ਜਾਣਾ। ਹਾਲਾਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਨੇ, ਸਾਰੀ ਜਿਹੜੀ ਸੇਵਾ ਸਰਵਿਸ ਹੈ ਉਹ ਰਹਿਤ ਮਰਿਆਦਾ ਨਾਲ ਹੀ ਹੋ ਰਹੀ ਆ, ਪਰ ਫਿਰ ਵੀ ਇੱਕ ਜਿਹੜਾ ਬੈਰੀਅਰ ਹੈ, ਇਨੀਸ਼ੀਅਲ ਬੈਰੀਅਰ ਲੋਕਾਂ ਦੇ ਮਨ ਦੇ ਵਿਚ ਪਹਿਲਾਂ ਹੀ ਇਹ ਗੱਲ ਆ ਜਾਂਦੀ ਆ ਉਸ ਨੂੰ ਦੇਖੇ ਪਰਖੇ ਤੋਂ ਬਿਨਾਂ ਵੀ ਇਹ ਗਲਤ ਗੱਲ ਹੈ। ਠੀਕ ਆ, ਇਸ ਕਰਕੇ ਇਸ ਚੀਜ਼ ਨੂੰ ਮਿਟਾਉਣ ਦੇ ਲਈ ਉੱਥੇ ਅਸੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਉਹਨਾਂ ਦਾ ਨਾਮ ਦੇ ਆਧਾਰ ਤੇ ਗੁਰਦੁਆਰਾ ਬਣਾਉਣਾ ਚਾਹੀਦਾ। ਕੋਈ ਮਾੜੀ ਗੱਲ ਨਹੀਂ, ਇੱਕ ਸ਼ਹਿਰ ਚ ਦੋ ਵੀ ਹੋ ਸਕਦੇ ਨੇ, ਚਾਰ ਵੀ ਹੋ ਸਕਦੇ ਨੇ, ਛੇ ਵੀ ਹੋ ਸਕਦੇ ਨੇ। ਮੈਂ ਤਾਂ ਅਮਰੀਕ ਸਿੰਘ ਜੀ ਕਹਿੰਦਾ ਹੁੰਦਾ ਕਿ ਇਹ ਕਿਹੜੇ ਕੋਈ ਮਾੜੀ ਗੱਲ ਹੈ, ਕੋਈ ਠੇਕਾ ਥੋੜਾ ਖੋਲ ਲਿਆ, ਧਰਮ ਦੀ ਗੱਲ ਇਹ ਹੋਊਗੀ ਉੱਥੇ, ਜੇ ਉੱਥੇ 10 ਬੰਦੇ ਵੀ ਜਾਊਗੇ, 20 ਵੀ ਜਾਊਗੇ, 200 ਵੀ ਜਾਊਗੇ, ਧਰਮ ਦੀ ਗੱਲ ਕਰਨ ਦੇ ਜਾਊਗੇ। ਠੀਕ ਹੈ ਨਾ, ਤੇ ਕੋਈ
ਇੱਦਾਂ ਵੀ ਤਾਂ ਹੋ ਸਕਦੀ ਸਿੱਖ ਟੈਂਪਲ ਜਗ੍ਹਾ ਦਾ ਨਾਮ ਵੈਸਟ, ਈਸਟ ਜਾਂ ਸਾਊਥ ਵੀ ਰੱਖਿਆ ਜਾ ਸਕਦਾ।
ਹਾਂਜੀ, ਪਰ ਉਹ ਜਿਹੜੇ ਨਾਮ ਨੇ ਨਾ ਬੜੇ ਮਤਲਬ ਬੜੇ ਨਾਮ ਜਿਹੜੇ ਨੇ ਉਹ ਜਿਹੜਾ ਉਹਦਾ ਪਰਪਸ ਹੈ, ਠੀਕ ਹੈ, ਜਿਹੜਾ ਉਹਦਾ ਜਿਹੜਾ ਗੁਰੂ ਦਾ ਪਰਪਸ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਉਹਦੇ ਵਿਚ ਪ੍ਰਕਾਸ਼ ਕੀਤਾ ਹੋਇਆ, ਉਹਦੇ ਵਿਚ ਜਾਤ ਪਾਤ ਦੀ ਵੰਡੀ ਖਤਮ ਕੀਤੀ ਹੋਈ ਹੈ। ਪਹਿਲੀ ਗੱਲ ਤਾਂ ਉਸ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਧਾਂਤ ਨੇ ਉਹਦੇ ਤੇ ਅਨੁਕੂਲ ਹੋਣਾ ਚਾਹੀਦਾ, ਉਹ ਨਾਮ ਉਹਦੇ ਨਾਲ ਮੇਲ ਤਾਂ ਕਰਦਾ ਹੋਵੇ ਨਾ। ਜੇ ਹੁਣ ਤੁਸੀਂ ਮਤਲਬ ਸਾਇੰਸ ਆਫ ਕਹਿ ਲਓ ਕਿ ਫਲਾਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰੱਖ ਲਿਆ ਨਾਮ, ਠੀਕ ਹੈ, ਹੁਣ ਉਹਦੇ ਵਿਚ ਤੁਸੀਂ ਮੈਡੀਸਨ ਦਾ ਕੁਛ ਵੀ ਨੀ ਪੜ੍ਹਾ ਰਹੇ, ਉੱਥੇ ਤੁਸੀਂ ਜਿਹੜੀ ਫੈਕਲਟੀ ਆ ਉਹ ਤੁਹਾਡੀ ਇਕਨੋਮਿਕਸ ਆ, ਠੀਕ ਹੈ, ਨਾ ਰੱਖਿਆ ਹੋਇਆ ਤੁਸੀਂ ਮੈਡੀਕਲ ਸਾਇੰਸ ਦਾ, ਉਹ ਗੱਲ ਜੇ ਕਿਸੇ ਨੇ ਇਕਨੋਮਿਕਸ ਪੜ੍ਹਨੀ ਹੋਵੇ ਤਾਂ ਉਹ ਜਾਊਗਾ ਉਸ ਸਕੂਲ ਦੇ ਵਿਚ? ਬਿਲਕੁਲ ਵੀ
ਨਹੀਂ।
ਜਾਂ ਤੁਸੀਂ ਉਹ ਕਿਸੇ ਕਾਲਜ ਦਾ ਨਾਂ ਰੱਖ ਲਓ ਵੀ ਮੈਡੀਕਲ ਸਾਇੰਸ ਹਨਾ, ਤੇ ਲੋਕੀ ਪੜ੍ਹਨ ਆਣ ਮੈਡੀਸਨ ਤੇ ਅੰਦਰ ਤੁਸੀਂ ਪੜ੍ਹਾਉਂਦੇ ਹੋਵੇ ਇਕਨੋਮਿਕਸ ਜਾਂ ਆਰਟਸ।
ਜਿੱਦਾਂ ਹੁਣ ਲੰਡਨ ਸਕੂਲ ਆਫ ਇਕਨੋਮਿਕਸ ਆ, ਉਹ ਇਕਨੋਮਿਕਸ ਦਾ ਗੜ ਆ, ਉੱਥੇ ਸਿਰਫ ਇਕਨੋਮਿਕਸ ਬਾਰੇ ਪੜ੍ਹਾਈ ਕੀਤੀ ਜਾਂਦੀ ਹੈ, ਮੈਡੀਸਨ ਬਾਰੇ ਹੋਰ ਦੀ ਪੜ੍ਹਾਈ ਕੀਤੀ ਕਰਾਈ ਜਾਂਦੀ। ਇਸ ਤਰ੍ਹਾਂ ਹੀ ਨਾਂ ਰੱਖਣਾ ਚਾਹੀਦਾ ਉਸ ਦੇ ਨਾਲ ਸੰਬੰਧਿਤ ਹੋਵੇ, ਤਾਂ ਕਿ ਉਹ ਇੱਦਾਂ ਯੂਨੀਵਰਸਲ ਲੱਗੇ, ਉੱਥੇ ਜਾਣ ਨੂੰ ਜਾ ਕੇ ਇਹ ਲੱਗੇ ਕਿ ਜਿਸ ਮੰਤਵ ਲਈ ਅਸੀਂ ਆਏ ਉਹ ਮੰਤਵ ਸਾਡਾ ਪੂਰਾ ਹੋ ਰਿਹਾ ਹੈ।
ਜੀ ਅਮਰੀਕ ਜੀ, ਰੌਲਾ ਪੈਂਦਾ ਹੁੰਦਾ ਅਸਲ ਦੇ ਵਿਚ ਪ੍ਰਬੰਧਕਾਂ ਦਾ, ਪ੍ਰਬੰਧਕ ਦਾ ਰੌਲਾ ਪੈਂਦਾ ਹੁੰਦਾ ਕਮੇਟੀਆਂ ਦੇ ਵਿਚ, ਉਹ ਜਾਤ ਦੇ ਆਧਾਰ ਤੇ। ਦੇਖੋ ਇੱਥੇ ਮਤਲਬ ਮੈਂ ਸੱਚਾਈ ਨੂੰ ਸੱਚਾਈ ਕਵਾਂਗਾ ਕਈ ਵਾਰੀ ਜਿਹੜੇ ਉੱਚ ਜਾਤੀ ਦੇ ਜਾ ਕੇ ਲੋਕ ਧੱਕੜ ਜਾਤੀ ਦੇ ਬੰਦੇ ਨੇ ਜੱਟ ਸਾਨੂੰ ਕਹਿ ਲੋ ਜੱਟਾਂ ਦੇ ਵਿੱਚ ਇਹ ਹੁੰਦੀ ਹੈ ਕਿ ਅਸੀਂ ਸਾਡੇ ਅੰਦਰ ਉਹ ਮਹਾਰਾਜ ਨੇ ਪ੍ਰਕਾਸ਼ ਨਹੀਂ ਕੀਤਾ ਹੁੰਦਾ ਅਸੀਂ ਉਸੇ ਆਧਾਰ ਦੇ ਉੱਤੇ ਦੂਜਿਆਂ ਨੂੰ ਨੀਵਾਂ ਕਮੇਟੀ ਦੇ ਵਿੱਚ ਦਿਖਾਉਂਦੇ ਉਹਨਾਂ ਨੂੰ ਲੈਂਦੇ ਨੀ ਕਮੇਟੀ ਚ ਉਹਨਾਂ ਦੀ ਗੱਲ ਨੀ ਸੁਣਦੇ ਉਹਨਾਂ ਦੀ ਸੇ ਨੀ ਕੋਈ ਹੋਣ ਦਿੰਦੇ ਹਨਾ ਮਤਲਬ ਦੈਟਸ ਅ ਫੈਕਟ ਦੈਟਸ ਅ ਫੈਕਟ ਇਹ ਟਰੁੱਥ ਹੈ ਉਹਦੇ ਕਰਕੇ ਫਿਰ ਈਵਨ ਕਿ ਜਦੋਂ ਇੱਕੋ ਬਰਾਦਰੀ ਦੇ ਹੋ ਗਏ ਮਤਲਬ ਉਹ ਬਰਾਦਰੀ ਦੇ ਵਿੱਚ ਵੀ ਅਸੀਂ ਜਿਹੜੇ ਕਮਜ਼ੋਰ ਬੰਦੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਕੈਪੇਬਲ ਬੰਦਿਆਂ ਦੀ ਕਈ ਵਾਰੀ ਗੱਲ ਨਹੀਂ ਸੁਣਦੇ ਤਾਂ ਉਹਨਾਂ ਨੂੰ ਫਿਰ ਪਿੱਛੋਂ ਹਟਣਾ ਪੈਂਦਾ ਉੱਥੋਂ ਉਹਨਾਂ ਨੂੰ ਫਿਰ ਵੱਖਰਾ ਗੁਰਦੁਆਰਾ ਬਣਦਾ ਸੇਮ ਬਰਾਦਰੀ ਚ ਵੀ ਦੋ ਗੁਰਦੁਆਰੇ ਬਣਦੇ ਨੇ ਠੀਕ ਹੈ ਉਹ ਗੱਲ ਇਹ ਹੁੰਦੀ ਹੈ ਕਿ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਦੇ ਅੰਦਰ ਵੀ ਉਹ ਲੱਗੇ ਉਹਦਾ ਮੈਡੀਸਨ ਦੇ ਪ੍ਰੋਫੈਸਰ ਹੁੰਦੇ ਆ ਪਰ ਆਉਂਦੀ ਉਹਨਾਂ ਨੂੰ ਇਕਨੋਮਿਕਸ ਹੁੰਦੀ ਆ ਇਹ ਵੀ ਇੱਕ ਸਮੱਸਿਆ ਇਹ ਆਪਣੇ ਆਪ ਚ ਇੱਕ ਸਮੱਸਿਆ ਸੋ ਇਸ ਕਰਕੇ ਜਿਹੜਾ ਵੀ ਕੋਈ ਭਾਈਚਾਰਾ ਜੇ ਕਿਤੇ ਗੁਰਦੁਆਰਾ ਕੋਈ ਤੇ ਨਹੀਂ ਕਿਸੇ ਦੀ ਬਣਦੀ ਪ੍ਰਬੰਧਕਾਂ ਦੇ ਨਾਲ ਉਹ ਵੱਖਰਾ ਬਣਾਉਣਾ ਚਾਹੁੰਦੇ ਨੇ ਤਾਂ ਉਹ ਮੇਕ ਸ਼ੋਰ ਕਰਨ ਕਿ ਉਹ ਜਿਹੜਾ ਗੁਰੂ ਦਾ ਸਿਧਾਂਤ ਹੈ ਉਹ ਜਾਤ ਪਾਤ ਦੇ ਆਧਾਰ ਤੇ ਗੁਰਦੁਆਰੇ ਨਾ ਬਣਾਉਣ ਗੁਰਦੁਆਰੇ ਦਾ ਨਾਮ ਬਣਾਉਣ ਜ਼ਰੂਰ ਬਣਾਉਣ ਜੀ ਛੱਡ ਕੇ ਬਣਾਉਣ ਪਰ ਉਹਦਾ ਜਿਹੜਾ ਨਾਮ ਹੈ ਉਹ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਕੂਲ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਬੰਦਾ ਉਹਨਾਂ ਦੀ ਸੋਚ ਵਾਲਾ ਉੱਥੇ ਜਾ ਸਕੇ ਹੁਣ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਗੁਰਦੁਆਰੇ ਦੇ ਪ੍ਰਬੰਧਕਾਂ ਕਾਰਨ ਕਈ ਗੁਰਦੁਆਰੇ ਨਹੀਂ ਜਾਂਦੇ ਕਿਉਂਕਿ ਉਹ ਆਪਣਾ ਉੱਥੇ ਮੂਹਰੇ ਹੋ ਹੋ ਕੇ ਭਾਰੂ ਹੁੰਦੇ ਰਹਿੰਦੇ ਨੇ ਗੁਰੂ ਤੋਂ ਵੀ ਜ਼ਿਆਦਾ ਭਾਰੂ ਹੋ ਕੇ ਆਪਣੀ ਐਡਵਰਟਾਈਜ਼ਮੈਂਟ ਕਰਾਉਂਦੇ ਰਹਿੰਦੇ ਗੁਰੂ ਘਰ 'ਚ ਖੜ ਕੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਇਹ ਚੀਜ਼ ਕਿ ਗੁਰੂ ਤੋਂ ਉੱਤੋਂ ਦੀ ਹੋ ਕੇ ਪ੍ਰਬੰਧਕ ਜਿਹੜੇ ਨੇ ਮੂਹਰੇ ਤੁਰੇ ਫਿਰਦੇ ਨੇ ਬਿਨਾਂ ਕਿਸੇ ਗੱਲ ਤੋਂ ਹੀ ਸੋ ਇਸ ਕਰਕੇ ਉਹ ਦੇਖੋ ਸੰਗਤ ਉੱਥੇ ਜਾਏਗੀ ਜਿੱਥੇ ਉਹਨਾਂ ਨੂੰ ਮਤਲਬ ਕੋਈ ਨਾ ਕੋਈ ਗੱਲ ਸਿੱਖਣ ਨੂੰ ਮਿਲੇਗੀ ਔਰ ਉਹਨਾਂ ਨੂੰ ਬਹੁਤ ਘੱਟ ਟੈਨਸ਼ਨ ਮਿਲੇਗੀ ਗੁਰੂ ਘਰ ਦੇ ਅੰਦਰ ਦਰਬਾਰ ਦੇ ਅੰਦਰ ਸੋ ਅਗਰ ਕੋਈ ਗੁਰਦੁਆਰਾ ਕ੍ਰੀਏਟ ਕਰਨਾ
ਜੀ ਅਮਨਦੀਪ ਮੈਂ ਤੁਹਾਡੀ ਗੱਲ ਤੋਂ ਇਹ ਗੱਲ ਨਿਕਲਦੀ ਆ ਕਿ ਉੱਚੀ ਜਾਤ ਵਾਲੇ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਆ ਕਿ ਉੱਚੀ ਜਾਤ ਵਾਲੇ ਜਿਹੜੇ ਲੋਕ ਆ ਉਹ ਦੂਜੇ ਤੇ ਆਪਣੀ ਜਿਹੜੀ ਆ ਹੌਂਕੜਬਾਜ਼ੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਛੋਟੀਆਂ ਜਾਤਾਂ ਵਾਲੇ ਲੋਕ ਹੁੰਦੇ ਆ ਭਾਰਤ ਵਿੱਚ ਹੈਗੀਆਂ ਛੋਟੀਆਂ ਜਾਤੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਰਿਪ੍ਰੈਜੈਂਟੇਸ਼ਨ ਨਹੀਂ ਉੱਥੇ ਮਿਲਦੀ ਇਕੁਐਲਿਟੀ ਨਹੀਂ ਹੁੰਦੀ ਜਿਸ ਵੇਲੇ ਇਕੁਐਲਿਟੀ ਨਹੀਂ ਹੁੰਦੀ ਉਹਦੇ ਵਿੱਚੋਂ ਫਿਰ ਇਹ ਜਿਹੜੀਆਂ ਸਮੱਸਿਆਵਾਂ ਨਾ ਰੱਖਣ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਅਗਰ ਗੁਰਦੁਆਰਾ ਸਾਹਿਬ ਵਿੱਚ ਸਾਰਿਆਂ ਨੂੰ ਇਕੁਅਲ ਮੰਨਿਆ ਜਾਵੇ ਉਹਨਾਂ ਨੂੰ ਪੂਰੀ ਰਿਪ੍ਰੈਜੈਂਟੇਸ਼ਨ ਦਿੱਤੀ ਜਾਵੇ ਤਾਂ ਇਹ ਸਮੱਸਿਆ ਆ ਹੀ ਨਹੀਂ ਸਕਦੀ ਮਨੀ
ਅਮਰੀਕ ਜੀ ਦੂਜੀ ਗੱਲ ਇਹ ਆ ਵੀ ਕਹਿੰਦੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਜਿਹੜੀ ਨਾ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਮਿੱਠਤ ਹੈ ਗੁਣ ਹੈ ਚੰਗਿਆਈਆਂ ਤੱਤ ਨੇ ਹਨਾ ਉਹ ਮਿੱਠਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਫਿਰ ਚਾਹੇ ਵੱਖਰੇ ਵੱਖਰੇ ਭਾਈਚਾਰੇ ਹੁਣ ਹਾਂਗਕਾਂਗ ਦੇ ਵਿੱਚ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਭੇਜਿਆ ਹਨਾ ਇਹਨਾਂ ਦਾ ਇੱਕੋ ਹੀ ਗੁਰਦੁਆਰਾ ਬਸ ਉਹ ਦੂਜਾ ਬਣ ਹੀ ਨਹੀਂ ਸਕਦਾ ਬਣਦਾ ਹੀ ਨਹੀਂ ਹੈਗਾ ਕਿਉਂਕਿ ਉਹ ਸਾਰੇ ਇਕੱਠੇ ਨੇ ਇਹਨਾਂ ਦਾ ਹੁਣ ਕਿਤੇ ਆਪਾਂ ਇਹਨਾਂ ਨੂੰ ਲਿਆਵਾਂਗੇ ਪੁੱਛਾਂਗੇ ਇਹਨਾਂ ਤੋਂ ਵੀ ਕਿੱਦਾਂ ਇਹਨਾਂ ਨੇ ਇਹ ਅਚੀਵ ਕੀਤਾ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਰੀਪ੍ਰੈਜੈਂਟੇਸ਼ਨ ਹੈ ਕੋਈ ਸੇਵਾ ਕਰਨਾ ਚਾਹੁੰਦਾ ਕਈ ਬੰਦੇ ਇੱਦਾਂ ਹੁੰਦੇ ਆ ਮੈਂ ਸੇਵਾ ਕਰਨੀ ਆ ਪਹਿਲਾਂ ਮੈਂ ਕਮੇਟੀ ਚ ਆਉਣਾ ਹੈ ਇਹ ਵੀ ਪ੍ਰੋਬਲਮ ਹੈ ਉਹ ਸੇਵਾ ਤਾਂ ਉਦਾਂ ਹੀ ਕਮੇਟੀ ਜਾਣ ਦੀ ਲੋੜ ਹੀ ਨਹੀਂ ਜਿੰਨੀ ਮਰਜ਼ੀ ਸੇਵਾ ਕਰੀ ਜਾਓ ਗੁਰਦੁਆਰੇ ਹਨਾ ਕਈ ਕਹਿੰਦੇ ਸਿਰਫ ਮੈਂ ਕਮੇਟੀ ਜੇ ਆ ਸਕਦਾ ਮੈਂ ਤਾਂ ਸਿਰਫ ਸੈਕਟਰੀ ਬਣ ਸਕਦਾ ਸੈਕਟਰੀ ਤੋਂ ਇਲਾਵਾ ਹੋਰ ਕੋਈ ਮੈਂ ਨਹੀਂ ਕੰਮ ਕਰ ਸਕਦਾ ਉਹਦਾ ਕੰਮ ਹੁੰਦਾ ਮੈਂ ਸਿਰਫ ਚੌਧਰ ਹੀ ਕਰਨੀ ਆ ਗਏ ਹਨਾ ਇੱਦਾਂ ਦੇ ਬੰਦੇ ਬਹੁਤ ਹੈ ਫਿਰ
ਮਾਈਕ ਦੀ ਲੜਾਈ ਹੁੰਦੀ ਹੈ
ਬੰਦੇ ਉਹ ਬੰਦੇ ਫਿਰ
ਮਾਈਕ ਦੀ ਲੜਾਈ
ਹਾਂਜੀ ਪਰ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਵਿਖਰੇਵੇਂ ਪੈਂਦੇ ਰਹਿੰਦੇ ਨੇ ਦੇਸ਼ ਵੀ ਟੁੱਟਦੇ ਨੇ ਦੋ ਦੋ ਤਿੰਨ ਤਿੰਨ ਟੁਕੜੇ ਹੋ ਜਾਂਦੇ ਨੇ ਦੇਸ਼ਾਂ ਦੇ ਪਰ ਜਦੋਂ ਅਸੀਂ ਗੁਰੂ ਘਰ ਦੀ ਗੱਲ ਕਰੀਏ ਜਦੋਂ ਸਾਡਾ ਕੰਸਟੀਟਿਊਸ਼ਨ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕੋਰ ਫਿਲਾਸਫੀ ਆ ਉਹ ਜਾਤ ਪਾਤ ਤੇ ਆਧਾਰਿਤ ਨਹੀਂ ਹੈਗੀ ਸੋ ਉਹਦਾ ਜਿਹੜਾ ਨਾਮ ਹੈ ਉਸ ਦੇਸ਼ ਦਾ ਉਸ ਗੁਰੂ ਘਰ ਦਾ ਉਹ ਨਾਮ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਹੋਣਾ ਚਾਹੀਦਾ ਹੈ ਜੋ ਉਹਦੇ ਸਿਧਾਂਤ ਨੇ ਨਾ ਕਿ ਹੁਣ ਇੱਦਾਂ ਇੱਧਰ ਇੰਦਰਪਾਲ ਹੁਣੀ ਕਿਹਾ ਵੀ ਗੁਰੂ ਸਾਹਿਬ ਦੇ ਨਾਮ ਤੇ ਜਾਂ ਸਿੰਘ ਸਭਾ ਦੇ ਨਾਮ ਤੇ ਰੱਖ ਲੈਣਾ ਠੀਕ ਹੈ ਪਰ ਜੇ ਕਿਸੇ ਭਗਤ ਦੇ ਨਾਮ ਤੇ ਰੱਖਦੇ ਹਾਂ ਤਾਂ ਜਾਤ ਪਾਤ ਦੀ ਵੰਡੀ ਪੈਣੀ ਸੰਭਵ ਹੈ ਸੋ ਇਸ ਕਰਕੇ ਜਿਹੜੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਹੀ ਰੱਖ ਲਓ ਜਾਂ ਧਰਮਸਾਲ ਰੱਖ ਲਓ ਨਾਲ ਸ਼ਹਿਰ ਦਾ ਨਾਂ ਲਾ ਲਓ ਗੱਲ ਤਾਂ ਧਰਮ ਦੀ ਹੋਣੀ ਆ ਉੱਥੇ ਗੁਰੂ ਦੀ ਤੇ ਇੱਧਰ ਗਰੇਵਾਲ ਭਾਜੀ ਸਾਡੇ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਔਲ ਕਹਿੰਦੇ ਸਿਰਫ ਮੈਂ ਨੂੰ ਪੱਠੇ ਪਾ ਰਹੇ ਨੇ ਜੀ ਅਜਿਹੇ ਸਥਾਨ ਹੋਮੇ ਨੂੰ ਬਹੁਤ ਵਧੀਆ ਇਹਨਾਂ ਨੇ ਤੱਤ ਕੱਢ ਦਿੱਤਾ ਕਿ ਐਕਚੁਲੀ ਈਗੋ ਪ੍ਰੋਬਲਮ ਹੈ ਅਸਲ ਦੇ ਵਿੱਚ ਈਗੋ ਹੁੰਦੀ ਹੈ ਕਿ ਮੈਂ ਪ੍ਰਧਾਨ ਬਣਨਾ ਇਹ ਤਾਂ ਜੀ ਸਾਡਾ ਭਾਈਚਾਰਾ ਆਹ ਕਰਨਾ ਸੋ ਉਸ ਕਰਕੇ ਇਹ ਪ੍ਰੋਬਲਮ ਆਉਂਦੀ ਆ ਪਰ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਆ ਉਹ ਸਮੱਸਿਆ ਜਿਹੜੀ ਐਗਜ਼ਿਸਟਿੰਗ ਸਟਰਕਚਰ ਦੇ ਵਿੱਚ ਨਿਮਰਤਾ ਦੀ ਘਾਟ ਹੋਣ ਕਰਕੇ ਵੀ ਵਾਧੂ ਗੁਰੂ ਘਰ ਬਣਦੇ ਨੇ ਖੈਰ ਅਮਰੀਕ ਜੀ ਟਾਈਮ ਜਿਹੜਾ ਆ ਉਹ ਥੋੜਾ ਘੱਟ ਗਿਆ ਰਾਜਮਿੰਦਰ ਜੀ ਤੁਹਾਡਾ ਨੁਸਖਾ ਜਿਹੜਾ ਮੈਂ ਭੇਜ ਦਿੰਦਾ ਤੁਸੀਂ ਜਿਹੜਾ ਭੇਜਿਆ ਜਸਪਾਲ ਰਾਮਾ ਹੁਣੇ ਵੀ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸਾਰੇ ਸੱਜਣ ਹੋਰ ਵੀ ਜੁੜੇ ਸਨ ਉਨ੍ਹਾਂ ਨੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਬਹੁਤ ਸਾਰੇ ਮੈਸੇਜ ਰਹਿ ਵੀ ਜਾਂਦੇ ਨੇ ਉਸ ਦੇ ਲਈ ਅਸੀਂ ਮਾਫ਼ੀ ਦੇ ਹੱਕਦਾਰ ਹਾਂ ਸੋ ਅਮਰੀਕ ਜੀ ਜਾਂਦੇ ਜਾਂਦੇ ਇਹ ਦੱਸੋ ਵੀ ਠੰਡ ਘਟੀ ਹੈ ਜਾਂ ਨਹੀਂ ਸਿਡਨੀ ਚ
ਅਮਨਦੀਪ ਥੋੜੀ ਜਿਹੀ ਠੰਡ ਦੇ ਵਿਚ ਗਿਰਾਵਟ ਥੋੜੀ ਜਿਹੀ ਠੰਡ ਘਟੀ ਆ ਬਹੁਤੀ ਨਹੀਂ ਘਟੀ ਹਾਲੇ ਵੀ ਕਮਰਿਆਂ ਵਿਚ ਕਾਫੀ ਠੰਡ ਪਾਈ ਜਾ ਰਹੀ ਆ ਮੇਰੇ ਖਿਆਲ ਵਿਚ ਕਿਉਂਕਿ ਇਸ ਵੇਲੇ ਸਿਆਲ ਦਾ ਫੁੱਲ ਜ਼ੋਰ ਹੈ ਇੱਥੇ ਸਿਡਨੀ ਦੇ ਵਿਚ ਜਾਂ ਈਸਟਰਨ ਕੋਸਟ ਦੇ ਵਿਚ ਸਾਰੇ ਆਸਟ੍ਰੇਲੀਆ ਦੇ ਵਿਚ ਹੀ ਕਹਿ ਸਕਦੇ ਹਾਂ ਥੋੜੇ ਇਲਾਕੇ ਨੂੰ ਛੱਡ ਕੇ ਤੇ ਅਮਨਦੀਪ ਮੇਰੇ ਖਿਆਲ ਵਿਚ ਠੰਡ ਦਾ ਪ੍ਰਕੋਪ ਹਲੇ ਚੱਲੇਗਾ ਦੋ ਤਿੰਨ ਦਿਨ ਜਿੱਦਾਂ ਤੁਸੀਂ ਪ੍ਰੋਗਰਾਮ ਵਿਚ ਦੱਸਿਆ ਕਿ 15 ਜੁਲਾਈ ਤੋਂ ਬਾਅਦ ਤੇ ਥੋੜੀ ਜਿਹੀ ਠੰਡ ਨੂੰ ਠੱਲ ਪੈਂਦੀ ਆ ਲੇਕਿਨ ਠੰਡ ਉਸੇ ਤਰ੍ਹਾਂ ਬਰਕਰਾਰ ਆ ਤੇ ਅਮਨਦੀਪ ਲੈਣੇ ਆਪਣੇ ਸਰੋਤਿਆਂ ਤੋਂ ਇਜਾਜ਼ਤ ਇਸ ਵੇਲੇ ਐਗਜੈਕਟਲੀ 11 ਵੱਜ ਚੁੱਕੇ ਹਨ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਗਿਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਅਗਲੇ ਸ਼ਨੀਚਰਵਾਰ ਜਾਂ ਉਸ ਤੋਂ ਪਹਿਲਾਂ ਵੀ ਕਦੇ ਹੋਰ ਪ੍ਰੋਗਰਾਮ ਵਿਚ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ
ਸਤਿ ਸ੍ਰੀ ਅਕਾਲ ਅਮਰੀਕ ਜੀ ਤੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਨਾਲ ਜੁੜਦੇ ਨੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਵਿਚ ਤੁਸੀਂ ਸੁਣ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਕਿਸੇ ਵੀ ਵੇਲੇ ਤੁਸੀਂ ਸੁਣ ਕੇ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਦਾ ਤੇ ਜਿੰਨੀਆਂ ਅੱਜ ਪ੍ਰੋਗਰਾਮ ਦੇ ਵਿਚ ਫੋਟੋਆਂ ਭੇਜੀਆਂ ਗਈਆਂ ਜਾਣਕਾਰੀਆਂ ਭੇਜੀਆਂ ਗਈਆਂ ਉਹ ਸਾਰੀਆਂ ਸਾਡੇ ਲਾਈਵ ਬਲੌਗ ਤੇ ਪਈਆਂ ਨੇ ਉਥੋਂ ਤੁਸੀਂ ਪੜ੍ਹ ਸਕਦੇ ਹੋ ਤੇ ਉਥੇ ਸ਼ੇਅਰ ਕਰ ਦੇਵਾਂਗੇ ਤੇ ਨੁਸਖਾ ਵੀ ਸ਼ੇਅਰ ਕਰ ਦਾਂਗੇ ਤੇ ਨਾਲ ਦੀ ਨਾਲ ਮੈਂ ਵੀ ਹੁਣ ਇਜਾਜ਼ਤ ਲੈਣਾ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਗੀਤ ਸੰਗੀਤ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਚੱਲਦਾ ਰਹੇਗਾ ਤੇ ਪ੍ਰੋਗਰਾਮ ਦੇ ਹੋਰ ਵੀ ਆਉਂਦੇ ਰਹਿਣਗੇ ਜੁੜੇ ਰਹੋ ਹਰਮਨ ਰੇਡੀਓ ਨਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।